आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
कहंदे हन कि जे प्रबंधक ईमानदार होण तां उनां दी आग्या तो बिना भी उनां दी गैर हाजरी विच भी सब कुछ ठीक हुंदा जावेगा, पर जे प्रबंधक बेईमान होण तां उनां दी आग्या दे बावजूद कुछ भी ठीक नहीं होवेगा। चंगे प्रबंधक अपने आले दुआले भरोसे उत्साह अते प्रसन्नता दा वातावरण उसारदे हन अते ओ सधारण व्यक्तियां वांग ही वर्तदे। विचार नरेंद्र कपूर, किताब अंतरजात, विचारां लई जुड़े रहो हरमन रेडियो नाल।
ਬੁੱਧਵਾਰ ਦੀ ਚੜ੍ਹਦੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਤੋਂ ਤੇ ਪਟਿਆਲਾ ਸਟੂਡੀਓ ਤੋਂ ਤਕਨੀਕੀ ਦੇਖ ਰੇਖ ਦੇ ਲਈ ਸਰਬਜੀਤ ਸਿੰਘ ਹੁਣੀ ਹਾਜ਼ਰਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਹਰਮਨ ਰੇਡੀਓ ਦੇ ਨਾਲ ਸਾਂਝ ਪਾਈ ਬੈਠੇ ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਤੇ ਅਰਦਾਸ ਕਰਦੀ ਹਾਂ ਜੀ ਕਿ ਸਭ ਰਾਜੀ ਖੁਸ਼ੀ ਹਾਸੇ ਵਾਸਤੇ ਤੇ ਚੜ੍ਹਦੀ ਕਲਾ ਵਿਚ ਹੋਵੋਗੇ। ਤਰੀਕ ਜੀ ਅੱਜ 5 ਅਕਤੂਬਰ ਹੋ ਗਈ ਹੈ ਤੇ ਸਾਲ 2016 ਚੱਲ ਰਿਹਾ ਹੈ ਤੇ ਨਵਾਂ ਸਾਲ ਬਸ ਜੀ ਚੰਦ ਕੁ ਮਹੀਨਿਆਂ ਦੀ ਦੂਰੀ ਤੇ ਹੈ ਤੇ ਸਮਾਂ ਆਪਣੀ ਰਫਤਾਰ ਦੇ ਨਾਲ ਤੁਰੀ ਜਾ ਰਿਹਾ ਹੈ ਤੇ ਅਸੀਂ ਸਮੇਂ ਦੀ ਉਂਗਲ ਫੜ ਕੇ ਜ਼ਿੰਦਗੀ ਦੀਆਂ ਰਾਹਾਂ ਤੇ ਪੁਲਾਂਗਾ ਪੱਟ ਰਹੇ ਹਾਂ ਤੇ ਇਨ੍ਹਾਂ ਰਾਹਾਂ ਤੇ ਤੁਰਦਿਆਂ ਮੇਰੀ ਹਰ ਬੁੱਧਵਾਰ ਦੀ ਸਵੇਰ ਦੇ 2 ਘੰਟੇ ਜਿਹੜੇ ਹੁੰਦੇ ਆ ਉਹ ਤੁਹਾਡੇ ਸਾਰਿਆਂ ਦੇ ਨਾਮ ਹੁੰਦੇ ਨੇ। ਸੋ ਜੀ ਆਸਟ੍ਰੇਲੀਆ ਦੇ ਵਿੱਚ ਬੁੱਧਵਾਰ ਦੀ ਸਵੇਰ ਨੇ ਚਾਨਣ ਪਸਾਰ ਦਿੱਤਾ ਹੈ ਤੇ ਸਮਾਂ ਜਿਹੜਾ ਇਸ ਵੇਲੇ 7:33 ਹੋ ਚੁੱਕਿਆ ਹੈ ਐਡੀਲੇਡ ਦੀਆਂ ਘੜੀਆਂ ਤੇ। ਤੇ ਸਿਡਨੀ, ਬ੍ਰਿਸਬਨ ਤੇ ਮੈਲਬਨ ਦੀ ਗੱਲ ਕਰੀਏ ਜੀ, ਸਿਡਨੀ ਤੇ ਮੈਲਬਨ ਦੇ ਵਿਚ ਇਸ ਵੇਲੇ 8:03 ਹੋ ਚੁੱਕੇ ਨੇ ਤੇ ਬ੍ਰਿਸਬਨ ਦੀਆਂ ਘੜੀਆਂ 7:03 ਦਿਖਾ ਰਹੀਆਂ ਨੇ। ਨਿਊਜ਼ੀਲੈਂਡ ਦਾ ਟਾਈਮ ਜੀ ਆਸਟ੍ਰੇਲੀਆ ਤੋਂ ਵੀ ਅੱਗੇ ਚੱਲਦਾ ਹੈ ਤੇ 10:03 ਸਵੇਰ ਦੇ ਹੋ ਚੁੱਕੇ ਨੇ ਨਿਊਜ਼ੀਲੈਂਡ ਦੇ ਵਿਚ ਤੇ ਪਰਥ ਤੇ ਹਾਂਗਕਾਂਗ ਦੇ ਵਿਚ 5:03 ਹੋ ਚੁੱਕੇ ਨੇ ਜੀ ਤੇ ਤਰੀਕ 5 ਅਕਤੂਬਰ ਚੱਲ ਰਹੀ ਹੈ ਤੇ ਪੰਜਾਬ ਦੇ ਵਿਚ ਵੀ ਜੀ ਵੱਡਾ ਤੜਕਾ ਚੱਲ ਰਿਹਾ ਹੈ ਇਸ ਵੇਲੇ 5 ਅਕਤੂਬਰ ਦਾ ਤੇ ਸਮਾਂ ਜਿਹੜਾ 2:33 ਹੋ ਚੁੱਕਾ ਹੈ ਤੇ ਵਿਨੀਪੈਗ ਦੇ ਵਿਚ ਇਸ ਵੇਲੇ 4:03 ਸ਼ਾਮ ਦੇ ਹੋਏ ਨੇ ਜੀ ਤੇ ਤਰੀਕ ਉੱਥੇ 4 ਅਕਤੂਬਰ ਚੱਲ ਰਹੀ ਹੈ ਤੇ ਦਿਨ ਜਿਹੜਾ ਮੰਗਲਵਾਰ ਹੈ। ਸੋ ਜੀ ਇਹ ਕੁਝ ਕੁ ਦੇਸਾਂ ਦਾ ਸਾਡੇ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਦਾ ਜਿਹੜਾ ਟਾਈਮ ਸੀ। ਬਾਕੀ ਤੁਸੀਂ ਜਿਸ ਵੀ ਟਾਈਮ ਨੂੰ ਮਾਣ ਰਹੇ ਹੋ, ਜਿਸ ਵੀ ਸਮੇਂ ਦਾ ਦਮ ਭਰ ਰਹੇ ਹੋ, ਖੁਸ਼ ਰਹੋ ਤੇ ਉਸ ਸਮੇਂ ਨੂੰ ਮਾਣਦੇ ਰਹੋ ਜੀ। ਤੇ ਇਹ ਮਹੀਨਾ ਜਿਹੜਾ ਅਕਤੂਬਰ ਦਾ ਚੜਿਆ ਹੈ, ਕਹਿ ਲਓ ਕਿ ਬੜਾ ਖਾਸ ਹੁੰਦਾ ਹੈ ਜੀ, ਕਿਉਂਕਿ ਫੈਸਟਿਵ ਸੀਜ਼ਨ ਜਿਹੜਾ ਉਹ ਚੱਲ ਰਿਹਾ ਹੁੰਦਾ ਇਸ ਮਹੀਨੇ ਦੇ ਵਿਚ ਨਾ, ਤੇ ਆਪਣੇ ਪੰਜਾਬ ਦੇ ਵਿਚ ਹੀ ਨਹੀਂ ਬਲਕਿ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਜਿੱਥੇ ਵੀ ਸਾਡਾ ਹਿੰਦੂ ਭਾਈਚਾਰਾ ਹੈ ਇਸ ਵੇਲੇ ਨਵਰਾਤਰੇ ਜਿਹੜਾ ਉਹ ਮਨਾ ਰਿਹਾ ਹੈ ਤੇ ਬਸ ਅਗਲੇ ਹਫਤੇ ਦੁਸਹਿਰਾ ਆ ਜਾਣਾ ਹੈ ਤੇ ਫਿਰ ਕਰਵਾ ਚੌਥ ਤੇ ਦੀਵਾਲੀ ਦੇ ਧਮਾਕੇ, ਫਿਰ ਪਟਾਕੇ ਉਹ ਹੈ ਨਾ, ਤੇ ਇਨ੍ਹਾਂ ਦਿਨਾਂ ਦੇ ਵਿਚ ਮੰਦਰਾਂ ਦੇ ਵਿਚ ਖੂਬ ਰੌਣਕਾਂ ਲੱਗੀਆਂ ਹੁੰਦੀਆਂ ਨੇ ਤੇ ਨਵਰਾਤਰਿਆਂ ਤੋਂ ਬਾਅਦ ਫਿਰ ਆਖਰੀ ਨਵਰਾਤਰਾ ਜਿਹੜਾ ਹੁੰਦਾ ਉਹਦੇ ਵਿਚ ਫਿਰ ਕੰਜਕਾਂ ਵੀ ਬਿਠਾਈਆਂ ਜਾਂਦੀਆਂ ਨਾ ਤੇ ਉਹ ਛੋਲੇ ਪੂਰੀਆਂ ਤੇ ਕੜਾਹ, ਆਹਾਹਾ ਜੀ ਸਵੇਰੇ ਸਵੇਰੇ ਮੇਰੇ ਮੂੰਹ ਚ ਤਾਂ ਪਾਣੀ ਆ ਗਿਆ ਯਾਦ ਕਰਕੇ। ਤੇ ਮੇਰੀ ਤਾਂ ਵੈਸੇ ਵੀ ਹਰ ਗੱਲ ਜੀ ਯਾਦ ਨਾਲ ਹੀ ਜੁੜੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਇਸ ਤੋਂ ਪਹਿਲਾਂ ਵੀ ਮੈਂ ਕੰਜਕਾਂ ਦੇ ਨਾਲ ਜੁੜੇ ਉਹ ਛੋਲੇ ਪੂਰੀਆਂ ਨਾਲ ਤੇ ਉਹ ਹੋਰ ਯਾਦਾਂ ਜਿਹੜੀਆਂ ਉਹ ਤੁਹਾਨੂੰ ਸੁਣਾਉਣ ਬੈਠ ਜਾਵਾਂ। ਉਸ ਤੋਂ ਪਹਿਲਾਂ ਮੈਂ ਸਰਬਜੀਤ ਭਾਜੀ ਨੂੰ ਕਹਿੰਦੀ ਹਾਂ ਕਿ ਸਾਨੂੰ ਅੱਜ ਇੱਕ ਸ਼ੇਰਾਂ ਵਾਲੀ ਮਾਂ ਦੀ ਕੋਈ ਵਧੀਆ ਜਿਹੀ ਭੇਟਾ ਸੁਣਾ ਦਿਓ ਤੇ ਅਸੀਂ ਜਿਹੜੇ ਇਸ 5ਵੇਂ ਨਵਰਾਤਰੇ ਦੀ ਜਿਹੜੀ ਸਵੇਰ ਹੈ ਉਹਦੀ ਸ਼ੁਰੂਆਤ ਜੀ ਮਾਂ ਦੀ ਇਸ ਭੇਟਾ ਦੇ ਨਾਲ ਕਰਦੇ ਹਾਂ ਜੀ।
ਮਾਤਾ ਜਿਨ ਕੋ ਯਾਦ ਕਰੇ ਕਿਸਮਤ ਵਾਲੇ ਹੋਤੇ ਹੈ। बुलावा आया है, माता ने बुलाया है। देखो अपने पांव के छालों को,
चलते जाओ तुम मत देखो अपने पांव के छालों को।
जिसने जितना दर्द सहा है उतना चैन भी पाया है। चलो बुलावा आया है, माता ने बुलाया है। जाते हैं
रोते रोते जाते हैं, हंसते हंसते जाते हैं।
ओ मैं भी मांग के देखूं, जिसने जो मांगा वो पाया है। चलो बुला आया है, माता ने बुलाया है।
जी नरेंद्र चंचल की आवाज दे विच सुन रहे सी अवतार मूवी दे विचो ए प्यारा जिहा गीत सी ते जेड़ा डेडिकेट कीता सीगा असी हिंदू भाईचारे लई, क्योंकि नवरात्रे जड़े चल रहे ते मैनू कई वीरां दे मैसेजेस भी आए सीगे कि प्रोग्राम दे विच जेड़े मैं जिहड़ी स्टार्टिंग है उहदे विच कदी कोई एहो जिही भेटा जिहड़ी उह नहीं चलाई, पर मेरी पूरी कोशिश हुंदी है जी कि कोई डिवोशनल सोंग या कोई होर प्यारा जिहा गीत उहदे नाल दिन दी शुरुआत कीती जावे। सो इस लई अज खास करके मैं नवरात्रिया ते जिहड़ी भेटा है सारे वीरां भैणां लई चलाई है जी। उम्मीद करदी हां तुसीं जरूर पसंद कीता होएगा। ते प्रोग्राम दे विच अगे जिहड़ा खबरां दा सिलसिला शुरू होण वाला है जी, ते बराड़ साहिब साडे नाल जुड़ चुके ने। सो सब तो पहला मैं बराड़ साहब का प्रोग्राम दे विच स्वागत करती हूं। सत श्री अकाल बराड़ साहब।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਆ ਉਹ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਹੋਣੇ
ਜੀ ਬਰਾੜ ਸਾਹਿਬ ਤੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਜਿਹੜੇ ਸਰੋਤੇ ਆ ਉਹ ਜੁੜਨੇ ਸ਼ੁਰੂ ਹੋ ਗਏ ਆ ਜੀ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਸਾਰਿਆਂ ਨੂੰ ਤੇ ਉਨ੍ਹਾਂ ਨੇ ਇਕ ਮੈਸੇਜ ਭੇਜਿਆ ਜੀ ਅੱਜ ਕਹਿੰਦੇ ਕਿ ਓਪਨ ਮਾਈਂਡਡ ਪੀਪਲ ਡੂ ਨਾਟ ਇੰਪੋਜ ਦੇਅਰ ਬਿਲੀਵਸ ਔਨ ਅਦਰਸ ਦੇ ਜਸਟ ਐਕਸੈਪਟ ਆਲ ਆਫ life's perspectives and realities, doing their own things in peace without judgment. So, ਬਿਲਕੁਲ ਜੀ ਬੜਾ ਪਿਆਰਾ ਜਿਹਾ ਮੈਸੇਜ ਇਹਨਾਂ ਨੇ ਭੇਜਿਆ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਨਜ਼ਰੀਏ ਆ ਉਹਨਾਂ ਨੂੰ ਅਸੀਂ ਐਕਸੈਪਟ ਕਰਦੇ ਹਾਂ ਤੇ ਜਜਮੈਂਟਲ ਜਿਹੜੇ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਤੇ ਅੱਗੇ ਜਿਹੜਾ ਇੱਕ ਸਾਨੂੰ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਈ ਹੈ ਜੀ ਸੋਨੂ ਪੰਨੂ ਹੋਣਾ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਸਤਦੇਵ ਪੰਚੇਤਾ ਹੁਣੀ ਜੁੜੇ ਨੇ ਬਰਾੜ ਸਾਹਿਬ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿ ਰਹੇ ਨੇ ਕਿ ਬਰਾੜ ਸਾਹਿਬ ਤੁਸੀਂ ਕੱਲ ਸੁਨੰਦਾ ਸ਼ਰਮਾ ਬਾਰੇ ਬੋਲ ਰਹੇ ਸੀ ਤੇ ਕਹਿ ਰਹੇ ਸੀ ਕਿ ਮੈਂ ਉਹਦੀ ਇੰਟਰਵਿਊ ਕਰਾਂਗਾ ਤੇ ਉਹਦੇ ਭਿਉ ਭਿਉ ਕੇ ਛਿੱਤਰ ਮਾਰਦਾ ਕਹਿੰਦੇ ਕਿ ਮੈਨੂੰ ਤੁਹਾਡੀ ਜਿਹੜੀ ਇਹ ਸ਼ਬਦਾਵਲੀ ਚੰਗੀ ਨਹੀਂ ਲੱਗੀ ਇੱਕ ਕੁੜੀ ਲਈ ਸੋਰੀ ਟੂ ਸੇ ਬਟ ਕੱਲ ਤੁਸੀਂ ਜ਼ਿਆਦਾ ਰੂਡਲੀ ਬੋਲ ਗਏ ਜੀ ਇੱਕ ਕੁੜੀ ਦੇ ਲਈ ਇਹ ਸਤਦੇਵ ਪੰਚੇਤਾ ਹੁਣਾਂ ਨੇ ਥੋੜਾ ਜਿਹਾ ਇਤਰਾਜ਼ ਜਿਹੜਾ ਉਹ ਜ਼ਾਹਿਰ ਕੀਤਾ ਬਰਾੜ ਸਾਹਿਬ
ਸਿਰ ਮੱਥਿਆ ਜੀ ਇਤਰਾਜ਼ ਸਿਰ ਮੱਥਿਆ ਤੇ ਮੈਨੂੰ ਕੋਈ ਇਹਦੇ ਵਿੱਚ ਮਾਫ਼ੀ ਮੰਗਣ ਚ ਵੀ ਕੋਈ ਸ਼ਰਮ ਜਾਂ ਆਪਣੇ ਆਪ ਚ ਹੀਨ ਭਾਵਨਾ ਨਹੀਂ ਮਹਿਸੂਸ ਹੋ ਰਹੀ ਤੇ ਮੈਂ ਮਾਫ਼ੀ ਚਾਹੁੰਦਾ ਜੇ ਮੈਂ ਰੂੜ ਲੱਗਿਆ ਬੋਲਦਾ ਪਰ ਮੇਰੀ ਭਾਵਨਾ ਸ਼ਾਇਦ ਇਹ ਨਹੀਂ ਸੀਗੀ ਪਰ ਕਈ ਵਾਰੀ ਕੀ ਹੁੰਦਾ ਨਾ ਵੀ ਤੁਸੀਂ ਕੋਈ ਸਕ੍ਰਿਪਟ ਲਿਖ ਕੇ ਨਹੀਂ ਕੋਈ ਪ੍ਰੋਗਰਾਮ ਕਰ ਰਹੇ ਜਾਂ ਕੋਈ ਤਿਆਰੀ ਕਰਕੇ ਪ੍ਰੋਗਰਾਮ ਨਹੀਂ ਕਰ ਰਹੇ ਗੱਲਾਂ ਚੋਂ ਗੱਲ ਨਿਕਲ ਆਈ ਤੇ ਗੱਲਾਂ ਚ ਗੱਲ ਮੈਂ ਵੀ ਕਿਸਾਨ ਆ ਤੇ ਹੋ ਸਕਦਾ ਮੇਰੀਆਂ ਜਿਹੜੀਆਂ ਭਾਵਨਾਵਾਂ ਜ਼ਿਆਦੇ ਭੜਕ ਗਈਆਂ ਹੋਣ ਤੇ ਲੂਜ਼ ਟਾਕ ਹੋ ਗਈ ਹੋਵੇ ਕੋਈ ਕੋਸ਼ਿਸ਼ ਹੁੰਦੀ ਹੈ ਵੀ ਇਸ ਤੋਂ ਬਚਿਆ ਜਾਵੇ ਪਰ ਕੋਈ ਚੱਕਰ ਨਹੀਂ ਜੀ ਜੇ ਹੋਈ ਆ ਤੇ ਉਹਦੇ ਲਈ ਮੈਂ ਮਾਫ਼ੀ ਵੀ ਮੰਗ ਸਕਦਾ ਤੇ ਮੈਨੂੰ ਕੋਈ ਸ਼ੱਕ ਨਹੀਂ ਇਸ ਦੇ ਵਿੱਚ ਕੋਈ ਗੁੰਜਾਇਸ਼ ਨਹੀਂ ਵੀ ਜਾਂ ਮੈਂ ਇਹਦੇ ਲਈ ਕੋਈ ਬਹਾਨਾਬਾਜ਼ੀ ਨਹੀਂ ਸੋ ਖੁੱਲੇ ਪਰ ਕਿਤੇ ਨਾ ਕਿਤੇ ਮੇਰੀਆਂ ਭਾਵਨਾਵਾਂ ਦਾ ਕਾਰਨ ਇਹੀ ਸੀਗਾ ਵੀ ਅਸੀਂ ਮਸਾਂ ਕਿਸੇ ਹਾਲਾਤ ਨੂੰ ਸੁਧਾਰਦੇ ਹਾਂ ਬਹੁਤ ਕੋਸ਼ਿਸ਼ ਕਰਕੇ ਨਾ ਕਿਸੇ ਹਾਲਾਤ ਨੂੰ ਗੱਡੀ ਦਿੱਲੀ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਪਰ ਫਿਰ ਇੱਕ ਅੱਧਾ ਇਹੋ ਜਿਹੀ ਕੋਈ ਗੱਲ ਹੋ ਜਾਂਦੀ ਆ ਤੇ ਉਹ ਹਾਲਾਤ ਨੂੰ ਉੱਥੇ ਹੀ ਫੇਰ ਲੈ ਜਾਂਦੀ ਆ ਜੇ ਉਸੇ ਥਾਂ ਤੇ ਫੇਰ ਹੋ ਜਾਂਦੀ ਆ ਜ਼ੀਰੋ ਤੇ ਫੇਰ ਹੋ ਜਾਂਦੀ ਆ ਤਾਂ ਉਸ ਕਾਰਨ ਥੋੜੀ ਜਿਹੀ ਐਕਸਾਈਟਮੈਂਟ ਹੋ ਜਾਂਦੀ ਹੈ ਕਿਉਂਕਿ ਜਿਹੜੀ ਇਹ ਪੰਜਾਬੀ ਗਾਣਿਆਂ ਚ ਲੱਚਰਤਾ ਦੀ ਗੱਲ ਆ ਇਹਦੇ ਚ ਮੈਂ ਸਿੱਧੇ ਰੂਪ ਦੇ ਵਿੱਚ ਆਪਦੇ ਆਪ ਨੂੰ ਝੋਕਿਆ ਹੋਇਆ ਸਿੱਧੇ ਰੂਪ ਦੇ ਵਿੱਚ ਇਹਦੇ ਚ ਹਰਮਨ ਅਦਾਰੇ ਨੇ ਪੰਗੇ ਲਏ ਹੋਏ ਆ ਐਡੇ ਐਡੇ ਪੰਗੇ ਲਏ ਹੋਏ ਆ ਵੀ ਅਦਾਰਾ ਬੰਦ ਹੋਣ ਤੱਕ ਦੇ ਚਾਂਸਿਸ ਬਣ ਗਏ ਸੀ ਸ਼ਾਇਦ ਤੁਸੀਂ ਨਵੇਂ ਜੁੜੇ ਹੋ ਤਾਂ ਕਰਕੇ ਨਹੀਂ ਪਤਾ ਪਰ ਜਿਹਨਾਂ ਨੂੰ ਪੁਰਾਣੇ ਹਰਮਨ ਰੇਡੀਓ ਨਾਲ ਜੁੜੇ ਆ ਉਹਨਾਂ ਨੂੰ ਪਤਾ ਵੀ ਕਿੱਡੇ ਕੁ ਵੱਡੇ ਸੀ ਸਟੈਪ ਲਏ ਸੀ ਚਾਹੇ ਉਹ ਹਨੀ ਸਿੰਘ ਨੂੰ ਘੇਰਨ ਦਾ ਸੀ ਤੇ ਜਾਂ ਕੋਈ ਵੀ ਲੱਚਰਤਾ ਦੇ ਮਾਮਲੇ ਚ ਪੰਜਾਬ ਦੇ ਵਿੱਚ ਜਿਹੜੀਆਂ ਇਸਤਰੀ ਕਲਾ ਮੰਚ ਦਾ ਸਾਥ ਦੇਣ ਦਾ ਸੀ ਤੇ ਉਹਨਾਂ ਚੀਜ਼ਾਂ ਕਾਰਨ ਸਾਡੇ ਤੇ ਬਹੁਤ ਅਸਰ ਆਇਆ ਸੀ ਤੇ ਹਰਮਨ ਰੇਡੀਓ ਦੁਨੀਆਂ ਦਾ ਪਹਿਲਾ ਪੰਜਾਬੀ ਰੇਡੀਓ ਬਣਿਆ ਸੀ ਜਿਹਨੇ ਗਾਣਿਆਂ ਦੇ ਉੱਤੇ ਟੈਗ ਲਾਏ ਸੀ ਉਹ ਟੈਗ ਅੱਜ ਤੱਕ ਕਿਸੇ ਵੀ ਪੰਜਾਬੀ ਰੇਡੀਓ ਦੀ ਹਿਸਟਰੀ ਨਹੀਂ ਲੱਗੇ ਪਰ ਉਦੋਂ ਬਾਅਦ ਸਾਡੇ ਸਰੋਤੇ ਬੜੇ ਸਮਝਦਾਰ ਆ ਉਹਨਾਂ ਨੇ ਉਸ ਗਾਣੇ ਦੀ ਫਰਮਾਇਸ਼ ਹੀ ਨਹੀਂ ਕੀਤੀ ਉਹ ਟੈਗ ਦੀ ਚੱਲਣ ਦੀ ਲੋੜ ਹੀ ਨਹੀਂ ਪਈ ਜਿਹੜੇ ਸਰੋਤੇ ਨਵੇਂ ਜੁੜੇ ਉਹਨਾਂ ਨੂੰ ਮੈਂ ਦੱਸਦਿਆਂ ਵੀ ਉਹ ਟੈਗ ਇਸ ਕਿਸਮ ਦੇ ਸਨ ਵੀ ਜਿਸ ਗਾਣੇ ਦੇ ਵਿੱਚ ਕੋਈ ਵੀ ਹਿੰਸਕ ਸ਼ਬਦਾਵਲੀ ਵਰਤੀ ਗਈ ਸੀ ਤਾਂ ਉਹਦੇ ਅੱਗੇ ਇਹ ਟੈਗ ਲੱਗਿਆ ਹੋਇਆ ਸੀ ਵੀ ਜਦੋਂ ਕੋਈ ਸਾਡਾ ਸਰੋਤਾ ਫਰਮਾਇਸ਼ ਕਰ ਦਿੰਦਾ ਵੀ ਮੰਨ ਲਓ ਸਾਡੇ ਸਰੋਤੇ ਨੇ ਕਹਿਤਾ ਜੀ ਵੀ ਸਾਨੂੰ ਆਹ ਗਾਣਾ ਫਰਮਾਇਸ਼ ਆਹ ਕਰ ਦਿਓ ਜੀ ਜਿਹਦੇ ਚ ਬੰਦੂਕਾਂ ਗੋਲੀਆਂ ਚਲਾਉਣੀਆਂ ਮੈਂ ਮਾਰ ਦੂੰ ਜਾਂ ਵੱਢ ਦੂੰ ਦੀਆਂ ਗੱਲਾਂ ਤਾਂ ਅਸੀਂ ਉਸ ਸਰੋਤੇ ਦੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਸੀ ਪਰ ਉਹਦੇ ਮੂਹਰੇ ਇੱਕ ਟੈਗ ਚਲਾ ਦਿੰਦੇ ਸੀ ਜਿਹੜਾ ਟੈਗ ਹੁੰਦਾ ਸੀ ਵੀ ਇਸ ਗਾਣੇ ਦੇ ਵਿੱਚ ਹਿੰਸਕ ਸ਼ਬਦਾਵਲੀ ਵਰਤੀ ਗਈ ਆ ਸੋ ਬੇਨਤੀ ਹੈ ਵੀ ਜਿਹੜੇ ਵੀ ਸਰੋਤੇ ਇਸ ਟਾਈਮ ਰੇਡੀਓ ਸੁਣ ਰਹੇ ਉਹ ਆਪਣੇ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰ ਲੈਣ ਤੇ ਜਿਹੜੇ ਸਰੋਤੇ ਨੇ ਫਰਮਾਇਸ਼ ਕੀਤੀ ਉਹ ਆਪਦਾ ਸੁਣ ਲਏ ਤਾਂ ਕਿ ਉਹਦੇ ਲਈ ਇਹ ਗੀਤ ਚਲਾਇਆ ਜਾ ਰਿਹਾ ਤਾਂ ਜਦੋਂ ਇਹੋ ਜਿਹੇ ਟੈਗ ਚੱਲਦੇ ਸੀ ਜਾਂ ਕਿਸੇ ਚ ਬੋਲਿਆ ਜਾਂਦਾ ਸੀ ਲੱਚਰਤਾ ਚੱਲਦੀ ਆ ਕਹੀ ਗਈ ਆ ਲੱਚਰ ਸ਼ਬਦਾਵਲੀ ਵਰਤੀ ਜਾਂਦੀ ਆ ਤਾਂ ਉਸ ਟਾਈਮ ਉਹ ਇੱਕ ਕਿਸਮ ਦੀ ਜਿਹਨੂੰ ਫੇਰ ਤੁਸੀਂ ਕਹੋਗੇ ਇਹ ਇੱਕ ਵੀ ਇਹ ਚੰਗੀ ਸ਼ਬਦਾਵਲੀ ਨੀ ਪਰ ਉਹ ਇੱਕ ਕਿਸਮ ਦੀ ਚਪੇੜ ਹੁੰਦੀ ਸੀ ਕਈ ਚਪੇੜਾਂ ਨਾ ਖੜਕਾ ਨੀ ਕਰਦੀਆਂ ਹੁੰਦੀਆਂ ਕੋਈ ਜ਼ਰੂਰੀ ਨੀ ਹੁੰਦਾ ਕਿਸੇ ਦੀ ਗੱਲ ਥੱਪੜ ਮਾਰੇ ਵੀ ਜੁੱਤੀ ਲਾ ਕੇ ਸਿਰ ਸਿਰ ਚ ਛਿੱਤਰ ਮਾਰਿਆ ਜਾਵੇ ਉਹ ਗੱਲੀ ਬਾਤੀ ਵੀ ਹੁੰਦੇ ਆ ਉਹ ਤਰੀਕੇ ਨਾਲ ਵੀ ਹੁੰਦੇ ਆ ਬੰਦੇ ਨੂੰ ਜਿਹੜੀ ਗੱਡੀ ਲੀਹ ਤੇ ਲਿਆਉਣ ਲਈ ਇਹ ਚੀਜ਼ਾਂ ਕਰਾਉਣੀਆਂ ਪੈਂਦੀਆਂ ਤਾਂ ਉਸ ਟਾਈਮ ਲੋਕ ਫਿਰ ਜਿਹੜੇ ਬੰਦੇ ਨੇ ਉਹ ਗੀਤ ਦੀ ਫਰਮਾਇਸ਼ ਕੀਤੀ ਹੁੰਦੀ ਸੀ ਤੇ ਉਹ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ ਸੀ ਵੀ ਯਾਰ ਕਿਤੇ ਮੈਂ ਇੰਨਾ ਗਲਤ ਹਾਂ ਵੀ ਜਿਹੜਾ ਲੋਕਾਂ ਆਵਾਜ਼ ਘੱਟ ਕਰ ਰਹੇ ਆ ਰੇਡੀਓ ਦੀ ਤੇ ਮੈਂ ਸੁਣ ਰਿਹਾ ਹੋ ਜਾ ਗਾਣਾ ਤੇ ਮੈਂ ਕਿਉਂ ਸੁਣ ਰਿਹਾ ਤਾਂ ਉਹ ਅੱਗੇ ਤੋਂ ਗੀਤ ਦੀ ਫਰਮਾਇਸ਼ ਹੀ ਨਹੀਂ ਕਰਦਾ ਸੀ। ਤਾਂ ਇਸ ਢੰਗ ਨਾਲ ਮੈਨੂੰ ਨਹੀਂ ਲੱਗਦਾ ਹੁਣ ਪਿਛਲੇ ਇੱਕ ਸਾਲ ਚ ਕੋਈ 10 ਸਾਲ 2 ਸਾਲਾਂ ਚ ਟੈਗ ਵਾਲਾ ਕੋਈ ਗੀਤ ਚੱਲਣ ਦੀ ਲੋੜ ਪਈ, ਚੱਲੇ ਹੀ ਨਹੀਂ। ਸੋ ਇਹ ਕਾਰਨਾਂ ਕਰਕੇ ਨਾ ਪਿਛਲੇ ਕਾਫੀ ਜੁੜੇ ਹੋਏ ਆ ਤੇ ਕਾਫੀ ਕੋਸ਼ਿਸ਼ ਨਾਲ ਜਿਹੜਾ ਮਾਹੌਲ ਜਿਹੜਾ ਗੰਧਲਿਆ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਤਾਂ ਉਸ ਸਾਫ਼ ਹੁੰਦੇ ਮਾਹੌਲ ਦੇ ਵਿੱਚ ਫੇਰ ਜੇ ਕੋਈ ਬੰਦਾ ਆ ਕੇ ਗੰਦ ਪਾਉਣਾ ਸ਼ੁਰੂ ਕਰੇ ਤਾਂ ਉਹ ਭਾਵਨਾਵਾਂ ਭਟਕ ਜਾਂਦੀਆਂ ਜਦੋਂ ਤੁਸੀਂ ਸਿੱਧੇ ਤੌਰ ਤੇ ਜੁੜੇ ਹੁੰਦੇ ਹੋ ਕਿਸੇ ਗੱਲ ਨਾਲ। ਸੋ ਕੁੱਲ ਮਿਲਾ ਕੇ ਸੁਨੰਦਾ ਸ਼ਰਮਾ ਦੇ ਮਾਮਲੇ ਚ ਮੈਂ ਕੱਲ ਇਹ ਵੀ ਕਿਹਾ ਹੂੰ, ਸ਼ਾਇਦ ਕਈ ਵਾਰੀ ਚੰਗੀ ਗੱਲ ਫਿਰ ਉਹ ਕਿਸੇ ਦੇ ਧਿਆਨ ਚ ਨਹੀਂ ਰਹਿੰਦੀ, ਜਦੋਂ ਇੱਕ ਮਾੜਾ ਸ਼ਬਦ ਹੋਵੇ ਚੰਗੀਆਂ ਚੀਜ਼ਾਂ ਨੂੰ ਵੀ ਲਪੇਟ ਰਹਿੰਦਾ। ਤੇ ਉਹ ਚੰਗੀ ਗੱਲ ਮੈਂ ਇਹ ਵੀ ਕਹੀ ਹੋ ਵੀ ਉਸ ਕੁੜੀ ਦੇ ਵਿੱਚ ਜਮਾ ਉਹਦੀ ਦਿੱਖ ਵਧੀਆ, ਉਹਦੇ ਚ ਟੈਲੈਂਟ ਆ, ਉਹਨੂੰ ਨੱਚਣਾ ਗਾਉਣਾ ਆਵਾਜ਼ ਸਭ ਕੁਛ ਆ। ਪਰ ਮੈਂ ਇਹ ਕਿਹਾ ਸੀ ਵੀ ਜੇ ਉਹਨੂੰ ਯੂਜ਼ ਕਰ ਲਿਆ ਜਾਵੇ, ਉਹਨੂੰ ਪੰਜਾਬੀ ਕਲਚਰ ਦੇ ਵਿੱਚ ਯੂਜ਼ ਕਰ ਲਿਆ ਜਾਵੇ, ਪੰਜਾਬੀ ਕਲਚਰਲ ਗੱਲਾਂ ਲਈ ਯੂਜ਼ ਕਰ ਲਿਆ ਜਾਵੇ, ਜਾਂ ਕੋਈ ਜਿਹੜੇ ਢੰਗ ਦਾ ਉਹਦਾ ਗਾਉਣ ਦਾ ਸਟਾਈਲ ਆ, ਜਾਂ ਜਿਹੜੇ ਢੰਗ ਦੀ ਉਹਦੀ ਉਹਦਾ ਐਕਸ਼ਨ ਆ, ਉਹ ਹੈਗਾ ਬੀਰ ਰਸ, ਉਹਦੇ ਚ ਬੀਰ ਰਸ ਝਲਕ ਝਲਕ ਪੈਂਦਾ ਹੈਗਾ। ਤਾਂ ਬੀਰ ਰਸ ਦੀਆਂ ਜੇ ਉਹ ਇਸ ਟਾਈਮ ਕੋਈ ਇੱਕ ਗਾਣਾ ਵੀ ਕੋਈ ਗਾਵੇ ਜਾਂ ਇੱਕ ਵੀ ਬੀਰ ਰਸ ਦੀ ਕੋਈ ਚੀਜ਼ ਉਹ ਲੈ ਕੇ ਆਵੇ, ਤਾਂ ਮੈਨੂੰ ਲੱਗਦਾ ਵੀ ਨੌਜਵਾਨ ਪੀੜ੍ਹੀ ਜੋਸ਼ ਚ ਆ ਜੇ ਤੇ ਨੌਜਵਾਨ ਪੀੜ੍ਹੀ ਉਹਨੂੰ ਫੋਲੋ ਕਰੇ ਤੇ ਗਰੰਟੀ ਆ ਜੀ। ਇਹ ਗੱਲ ਕਲੀਅਰ ਕੱਟ ਆ, ਚਾਹੇ 2012 ਚ ਵੀ ਮੈਂ ਹਨੀ ਸਿੰਘ ਨੂੰ ਇਹ ਗੱਲ ਪੁੱਛੀ ਸੀ ਜਦੋਂ ਉਹਨਾਂ ਨੂੰ ਇੱਥੇ ਘੇਰਿਆ ਸੀ, ਤਾਂ ਉਦੋਂ ਵੀ ਭਾਈ ਜਿਹੜੀ ਤੁਸੀਂ ਇੱਕ ਚੀਕ ਮਾਰਦੇ ਹੋ ਯੂਥ ਤੁਹਾਡੇ ਮਗਰ ਉਹੀ ਚੀਕ ਮਾਰਨ ਦੀ ਕੋਸ਼ਿਸ਼ ਕਰਦਾ। ਸੋ ਫਿਰ ਜੇ ਚੀਕ ਹੀ ਮਾਰਨੀ ਹੈ ਥੋੜੀ ਜਿਹੀ ਚੱਜ ਦੀ ਚੀਕ ਮਾਰ ਲਓ, ਤੁਹਾਡਾ ਯੂਥ ਤਾਂ ਚੰਗੇ ਪਾਸੇ ਰਾਹ ਤੁਰ ਪਏ, ਕੋਈ ਤਾਂ ਪੁੰਨ ਖੱਟ ਲਓ ਤੁਸੀਂ। ਤਾਂ ਇਹ ਚੀਜ਼ਾਂ ਸੀ ਤੇ ਖੁੱਲੇ ਦਿਲ ਨਾਲ ਅਸੀਂ ਉਦੋਂ ਵੀ ਕੀਤਾ, ਉਦੋਂ ਵੀ ਜਿਹੜੀ ਅੱਜ ਵੀ ਲੋਕ ਇਸ ਗੱਲ ਨੂੰ ਮੰਨਦੇ ਆ ਵੀ ਉਹ ਇੰਟਰਵਿਊ ਜੇ ਕਿਸੇ ਤੁਸੀਂ ਸੁਣਨੀ ਆ ਸੁਣ ਸਕਦੇ ਹੋ ਹਰਮਨ ਆਪਣੇ ਯੂਟਿਊਬ ਦੇ ਉੱਤੇ ਜਾ ਕੇ ਗੱਲਬਾਤ ਹੋਈ ਸੀ। ਤਾਂ ਉਹਦੇ ਚ ਅਸੀਂ ਕੋਈ ਇਹ ਨਹੀਂ ਸਾਡੀ ਵੀ ਵਿਰੋਧ ਭਾਸ਼ਾ ਜਾਂ ਉਹਨੂੰ ਨੀਵਾਂ ਦਿਖਾਉਣ ਦੀ ਗੱਲ ਆ, ਅਸੀਂ ਹਨੀ ਸਿੰਘ ਦੀਆਂ ਗੱਲਾਂ ਤੇ ਤਾੜੀਆਂ ਮਾਰਦੇ ਵੀ ਦਿਖਾਈ ਦੇਵਾਂਗੇ ਤੁਹਾਨੂੰ ਉਸ ਵੀਡੀਓ ਦੇ ਵਿੱਚ, ਤੇ ਅਸੀਂ ਉਸ ਬੰਦੇ ਨੂੰ ਇਸ ਗੱਲ ਤੇ ਰੋਕਦੇ ਟੋਕਦੇ ਵੀ ਦਿਖਾਈ ਦਿੰਦੇ ਹੋਵਾਂਗੇ। ਸੋ ਇਸ ਕਰਕੇ ਕੋਈ ਇਹ ਜਿਹੀਆਂ ਭਾਵਨਾਵਾਂ ਨਹੀਂ ਹੁੰਦੀਆਂ ਵੀ ਕਿਸੇ ਨੂੰ ਆਪਾਂ ਕਿਸੇ ਨਾਲ ਆਪਣੀ ਪਰਸਨਲ ਰੰਜਿਸ਼ ਆ ਜਾਂ ਕਿਸੇ ਦੀ ਆਪਾਂ ਬੇਇੱਜ਼ਤੀ ਕਰਨੀ ਆ, ਖਾਸ ਕਰਕੇ ਔਰਤ ਦੀ ਜਾਂ ਕਿਸੇ ਵੀ ਕੁੜੀ ਦੀ ਮੈਂ ਬੇਇੱਜ਼ਤੀ ਕਰਨੀ ਆ, ਜੀ ਮੇਰੀਆਂ ਭਾਵਨਾਵਾਂ ਨਹੀਂ ਸਨ। ਪਰ ਫਿਰ ਵੀ ਜੇ ਸਤਦੇਵ ਹੋਰਾਂ ਨੂੰ ਨਹੀਂ ਚੰਗੀਆਂ ਲੱਗੀਆਂ ਤਾਂ ਮੈਂ ਮਾਫ਼ੀ ਮੰਗਦਾ ਇਸ ਚੀਜ਼ ਦੇ ਵਿੱਚ, ਗਾਂਹ ਤੋਂ ਹੋਰ ਜਿਹੜਾ ਫਿਲਟਰ ਲਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਪਰ ਹੋ ਸਕਦਾ ਫਿਰ ਮੈਨੂੰ ਥੋੜੀ ਜਿਹੀ ਇੱਕ ਮੈਨੂੰ ਦਿੱਕਤ ਜ਼ਰੂਰ ਆਉਂਦੀ ਆ, ਉਹ ਦਿੱਕਤ ਇਹ ਆਉਂਦੀ ਆ ਵੀ ਮੇਰੇ ਮੈਨੂੰ ਐਂ ਲੱਗਦਾ ਵੀ ਮੈਂ ਜਾਲੀ ਕੰਮ ਕਰ ਰਿਹਾ, ਵੀ ਮੈਂ ਮੂੰਹ ਦਾ ਕੁਛ ਹਾਂ, ਦਿਖਾਵਾ ਮੈਂ ਕੁਛ ਹੋਰ ਕਰ ਰਿਹਾ, ਅੰਦਰੋਂ ਮੇਰੀ ਸੋਚ ਕੁਛ ਹੋਰ ਆ। ਬਸ ਥੋੜੀ ਜਿਹੀ ਇਹ ਜ਼ਰੂਰ ਮੈਨੂੰ ਆਪਣੇ ਜੇ ਕਈ ਵਾਰੀ ਕਿਸੇ ਮਜਬੂਰੀ ਬਸ ਮੈਨੂੰ ਸ਼ਬਦ ਬਦਲਣੇ ਪੈਂਦੇ ਆ ਨਾ ਆਪਦੇ, ਤਾਂ ਮੈਨੂੰ ਆਪਦੇ ਆਪ ਨਾਲ ਗਿਲੈਨੀ ਬਹੁਤ ਹੁੰਦੀ ਆ ਸਾਰਾ ਦਿਨ। ਫਿਰ ਮੈਨੂੰ ਆਪਦੇ ਆਪ ਨਾਲ ਇਹ ਲੱਗਦਾ ਵੀ ਯਾਰ ਤੇਰੀ ਅੰਦਰਲੀ ਸੋਚ ਤਾਂ ਉਹਦੇ ਪ੍ਰਤੀ ਇਹ ਸੀ ਤੇ ਤੂੰ ਲੋਕਾਂ ਨੂੰ ਡਰਾਵਾ ਦਿਖਾਵਾ ਕਰਨ ਲਈ ਤੂੰ ਆਹ ਗੱਲ ਕਰਤੀ। ਸੋ ਸੈਲਫ ਰਿਸਪੈਕਟ ਤੇ ਆਪਦੇ ਆਪ ਨਾਲ ਸੈਲਫ ਸਵਾਲ ਜਵਾਬ ਉਸ ਦਿਨ ਬਹੁਤ ਹੁੰਦੇ ਆ। ਪਰ ਕੋਈ ਗੱਲ ਨੀ ਜੀ, ਬੰਦਾ ਆਪਦੇ ਤੇ ਝੱਲ ਸਕਦਾ, ਦੂਜੇ ਤੇ ਨਹੀਂ ਥੋਪਣੀ ਚਾਹੀਦੀ ਕੋਈ ਗੱਲ। ਸੋ ਮੈਂ ਤਿਆਰ ਹਾਂ ਇਸ ਚੀਜ਼ਾਂ ਲਈ
ਜੀ। ਔਰ ਵਿਰਾਟ ਸਾਹਿਬ, ਦੂਸਰੀ ਗੱਲ ਇਹ ਹੈ ਕਿ ਜੇ ਅਸੀਂ ਕਹਿੰਦੇ ਹਾਂ ਕਿ ਕੁੜੀ ਮੁੰਡੇ ਦਾ ਕੋਈ ਫਰਕ ਨਹੀਂ ਹੈ, ਹੈ ਨਾ, ਤੇ ਜੇ ਘੂਰੀ ਅਸੀਂ ਮੁੰਡੇ ਨੂੰ ਵੱਟ ਸਕਦੇ ਹਾਂ ਤੇ ਘੂਰੀ, ਚਲੋ ਕੁੜੀ ਨੂੰ ਵੀ ਵੱਟਣ ਚ ਕੋਈ ਉਹ ਨਹੀਂ ਹੋਣਾ ਚਾਹੀਦਾ, ਹਿਚਕ ਨਹੀਂ ਹੋਣੀ ਚਾਹੀਦੀ।
ਦੇਖੋ ਮੈਂ ਮੇਰੀ ਜਿਹੜੀ ਕੱਲ ਨਾ ਉਹ ਇੰਟਰਵਿਊ ਸੁਣਨ ਤੋਂ ਬਾਅਦ ਭਾਵਨਾ ਅਸਲੀ ਕੀ ਸੀ, ਭਾਵਨਾ ਇਹ ਸੀ ਵੀ ਜਿਹੜਾ ਬੰਦਾ ਉਹ ਇੰਟਰਵਿਊ ਕਰ ਰਿਹਾ ਸੀ ਨਾ, ਉਸ ਬੰਦੇ ਨੂੰ ਇੰਟਰਵਿਊ ਦੇ ਵਿੱਚ ਉਹਨੇ ਸ਼ਾਇਦ ਉਹਦਾ ਤਜਰਬਾ ਨਹੀਂ ਸੀਗਾ, ਤੇ ਉਹਨੇ ਉਹਨੂੰ ਡਾਇਰੈਕਟ ਹੀ ਜਿਹੜੀਆਂ ਗੱਲਾਂ ਕੀਤੀਆਂ ਤੇ ਉਹ ਕਨਫਿਊਜ਼ ਜੇ ਹੋ ਗਈ ਕੁੜੀ, ਉਹ ਕੱਲੀ ਹੱਸ ਕੇ ਜੇ ਵਿਚਾਰੀ ਸਾਰੀ ਗਈ। ਉਹਦੀ ਥਾਂ ਤੇ ਜੇ ਕੋਈ ਹੋਰ ਪ੍ਰਪੱਕ ਕਲਾਕਾਰ ਹੁੰਦਾ ਤੇ ਉੱਠ ਕੇ ਚਲਾ ਜਾਂਦਾ ਉਸ ਇੰਟਰਵਿਊ ਚੋਂ, ਤੇ ਉਹ ਉਹਨੂੰ ਕਹਿ ਸਕਦਾ ਸੀ, ਚਾਹੇ ਕੈਮਰਾ ਚੱਲੀ ਜਾਂਦਾ ਸੀ, ਉਹਦੇ ਰਾਈਟ ਸੀ, ਉੱਥੇ ਰੋਕ ਸਕਦਾ ਸੀ ਕਿਉਂਕਿ ਲਾਈਵ ਨਹੀਂ ਕਿਤੇ ਵੀ ਚੱਲ ਰਿਹਾ ਵੀ ਤੂੰ ਇਹ ਜੇ ਸਵਾਲ ਕਰ ਰਿਹਾ ਤਾਂ ਪਹਿਲਾਂ ਕੈਮਰਾ ਬੰਦ ਕਰ, ਤੇ ਉਹ ਉੱਥੇ ਇਹ ਵੀ ਕਹਿ ਸਕਦਾ ਸੀ ਵੀ ਮੇਰੇ ਰਾਈਟ ਆ ਵੀ ਇਹ ਵੀਡੀਓ ਜੇ ਤੂੰ ਅਪਲੋਡ ਕੀਤੀ ਤਾਂ ਮੈਂ ਤੈਨੂੰ ਸੂ ਕਰੂੰ, ਮੈਂ ਆਪਦੇ ਉਹ ਕਰੂੰ, ਇਹ ਵੀ ਯੂਜ਼ ਕਰ ਸਕਦੀ ਸੀ ਉਹ। ਪਰ ਉਹ ਨਹੀਂ ਪ੍ਰਪੱਕ ਸੀ, ਨਾ ਇੰਟਰਵਿਊ ਕਰਨ ਵਾਲਾ ਪ੍ਰਪੱਕ ਸੀ, ਨਾ ਇੰਟਰਵਿਊ ਕਰਾਉਣ ਵਾਲੀ ਪ੍ਰਪੱਕ ਸੀ, ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਇਹ ਹਾਸੋਹੀਣੀ ਜੀ ਗੱਲ ਹੋਈ 2-3 ਮਿੰਟ ਚ। ਪਰ ਉਹ ਲੋਕਾਂ ਨੇ ਫਿਰ ਉਸ ਨੂੰ ਪਤੰਗੜ ਬਣਾ ਕੇ ਸ਼ੇਅਰ ਕੀਤੀ। ਪਰ ਮੇਰਾ ਕਹਿਣ ਦਾ ਕੱਲ ਭਾਵ ਇਹ ਸੀ ਵੀ ਮੈਂ ਚਾਹੁੰਦਾ ਤਾਂ ਮੈਂ ਇੰਟਰਵਿਊ ਕਰਦਾ, ਮੈਂ ਉਹਦੇ ਤੋਂ ਪਹਿਲਾਂ ਉਹਦਾ ਪਿਛੋਕੜ, ਉਹਦੇ ਕਬੀਲਦਾਰੀ, ਉਹਦੇ ਮਾਂ ਬਾਪ ਬਾਰੇ, ਉਹਦੇ ਭਰਾ ਬਾਰੇ, ਉਹਦੇ ਬਾਰੇ ਸਾਰੀਆਂ ਗੱਲਾਂ ਪੁੱਛ ਕੇ, ਉਹਦੀ ਤਾਰੀਫ ਕਰਕੇ ਵੀ ਤੇਰੇ ਕੋਲੇ ਰੱਬ ਨੇ ਆਹ ਦਿੱਤਾ ਦਿੱਤਾ, ਫਿਰ ਉਦੋਂ ਬਾਅਦ ਮੈਂ ਉਹਨੂੰ ਕਹਿੰਦਾ ਵੀ ਤੂੰ ਇੰਨੀਆਂ ਚੀਜ਼ਾਂ ਤੈਨੂੰ ਤੇਰੇ ਤੇ ਮਿਹਰਬਾਨ ਹੋਇਆ, ਕੁਦਰਤ ਮਿਹਰ ਹੋਣੀ ਤੈਨੂੰ ਮਿਹਰਬਾਨ ਹੋਈ, ਤੈਨੂੰ ਇੰਨਾ ਕੁਛ ਮਿਲਿਆ ਤੇ ਤੂੰ ਉਹਨੂੰ ਮਿਸਯੂਜ਼ ਕਿਉਂ ਕਰ ਰਹੀ ਆ। ਮੇਰਾ ਇਹ ਸੀ ਕਹਿਣ ਦਾ ਮਤਲਬ ਵੀ ਭਿਉਂ ਕੇ ਜਿਹੜਾ ਛਿੱਤਰ ਮਾਰਨ ਦੀ ਜਿਹੜੀ ਭਾਵਨਾ ਇਹ ਸੀ।
ਜੀ ਜੀ ਯਾਨੀ ਗੱਲਾਂ ਬਾਤਾਂ ਦੇ ਵਿੱਚ ਸੁਣਾਉਣਾ ਉਹਨੂੰ ਵੀ ਕਹਿ ਦਿੰਦੇ ਕਿ ਹਾਂ
ਵੀ ਪਹਿਲਾਂ ਉਹ ਤੋਂ ਸੁਣਨਾ ਚਾਹੀਦਾ ਸੀ ਉਹਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਵੀ ਉਹ ਕਿੱਥੇ ਸਟੈਂਡ ਕਰਦੀ ਹੈ ਕਿਹੋ ਜਿਹਾ ਉਹਦਾ ਪਿਛੋਕੜ ਹੈ ਕਿਉਂ ਉਹ ਇਸ ਚੀਜ਼ ਨੂੰ ਉਹਨੇ ਚੁਣਿਆ ਜਾਂ ਉਹਨੂੰ ਆਲੇ ਦੁਆਲੇ ਨੇ ਜਾਂ ਸਾਡੇ ਭੜਕਾਊ ਕੁਝ ਇੱਕ ਜਿਹੜੇ ਬਿਜ਼ਨਸਮੈਨ ਆ ਜਿਹੜੇ ਮੀਡੀਆ ਇਸ ਚ ਜੁੜੇ ਹੋਏ ਆ ਇਸ ਲਾਈਨ ਚ ਇੰਡਸਟਰੀ ਚ ਜਿਨ੍ਹਾਂ ਦਾ ਕਮਾਈ ਸਾਧਨ ਆ ਜਿਨ੍ਹਾਂ ਦਾ ਮਤਲਬ ਆ ਵੀ ਕੁਛ ਵੀ ਹੋ ਜਾਏ ਯੂਥ ਨੂੰ ਨਵੀਂ ਪੀੜੀ ਨੂੰ ਕੁਛ ਮਰਜ਼ੀ ਹੋ ਜਾਏ ਸਾਡੇ ਕਲਿੱਕ ਲਾਈਕ ਤੇ ਸਾਨੂੰ ਪੈਸੇ ਵੰਡਣੇ ਚਾਹੀਦੇ ਆ
ਜੀ ਜੀ ਬਰਾੜ ਸਾਹਿਬ ਬਿਲਕੁਲ ਕਿਉਂਕਿ ਜੇ ਫੀਮੇਲ ਸਿੰਗਰ ਦੀ ਗੱਲ ਕਰੀਏ ਤੇ ਗਾਇਕੀ ਦੇ ਵਿੱਚ ਫਿਰ ਸਾਡਾ ਕੰਪੈਰੀਜ਼ਨ ਹੋਣ ਲੱਗਦਾ ਉਹ ਸੁਰਿੰਦਰ ਕੌਰ ਹੁਣਾਂ ਦੇ ਨਾਲ ਜਿਨ੍ਹਾਂ ਨੂੰ ਅਸੀਂ ਅੱਜ ਵੀ ਪੰਜਾਬੀ ਗਾਇਕੀ ਦਾ ਇੱਕ ਤਰ੍ਹਾਂ ਰੱਬ ਮੰਨਦੇ ਹਾਂ ਜੀ ਸੋ ਬਿਲਕੁਲ ਉਹ ਤੁਸੀਂ ਇਹ ਵੀ ਠੀਕ ਹੈ ਕਿ ਕੁੜੀ ਦੇ ਵਿੱਚ ਟੈਲੈਂਟ ਜਿਹੜਾ ਬਹੁਤ ਹੈ ਬੜਾ ਖੁੱਲ ਕੇ ਗਾਉਂਦੀ ਹੈ ਕੁੜੀ ਔਰ ਡਾਂਸ ਵੀ ਬੜਾ ਖੁੱਲ ਕੇ ਕਰਦੀ ਹੈ
ਦੇਖੋ ਇਹ ਵੇਲੇ ਵੇਲੇ ਸਿਰ ਨਾ ਚਲੋ ਹੁਣ ਅੱਜ ਚੱਲੀਆਂ ਇਹ ਗੱਲਾਂ ਤਾਂ ਮੈਂ ਹਿਸਟਰੀ ਦੀਆਂ ਦੋ ਚਾਰ ਗੱਲਾਂ ਮੈਥੋਂ ਉਹ ਮੈਂ ਕਦੇ ਗੱਲਾਂ ਯਾਦ ਨਹੀਂ ਰੱਖਦਾ ਹੁੰਦਾ ਪਰ ਮੌਕੇ ਤੇ ਗੱਲ ਚੇਤੇ ਆ ਜਾਂਦੀ ਆ ਕਿਉਂਕਿ ਜਦੋਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਨਾ ਤੇ ਕਿਤਾਬਾਂ ਜ਼ਰੂਰੀ ਨਹੀਂ ਹੁੰਦੀਆਂ ਵੀ ਤੁਹਾਡੇ ਸਾਰਾ ਦਿਨ ਹੀ ਕਿਤਾਬਾਂ ਦਿਮਾਗ 'ਚ ਘੁੰਮਦੀਆਂ ਰਹਿਣ ਜਦੋਂ ਲੋੜ ਪੈਂਦੀ ਆ ਉਹ ਕਿਤਾਬ ਨਾ ਤੁਹਾਨੂੰ ਆਟੋਮੈਟਿਕਲੀ ਕੋਈ ਗੱਲ ਸਾਹਮਣੇ ਲਿਆ ਕੇ ਰੱਖ ਦਿੰਦੀ ਆ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਤੇ ਉਸ ਕਿਤਾਬ ਦੇ ਵਿੱਚ ਸ਼ਿਵ ਵੱਲੋਂ ਸੁਰਿੰਦਰ ਕੌਰ ਨੂੰ ਲਿਖਿਆ ਇੱਕ ਚਿੱਠੀ ਸੀ ਉਸ ਟਾਈਮ ਦਾ ਜਿਹੜਾ ਟੌਪ ਜਿਹੜਾ ਸ਼ਾਇਰ ਸ਼ਿਵ ਸੀ ਤੇ ਉਸ ਨੇ ਸੁਰਿੰਦਰ ਕੌਰ ਨੂੰ ਇੱਕ ਚਿੱਠੀ ਲਿਖੀ ਸੀ ਤੇ ਉਹ ਚਿੱਠੀ ਲਿਖਣ ਦਾ ਕਾਰਨ ਬਣਿਆ ਸੀ ਕਰਮਜੀਤ ਸ਼ਾਇਦ ਧੂਰੀ ਨਾਲ ਜਾਂ ਕਿਸੇ ਵੀ ਕਾਰਨ ਨੇ ਇੱਕ ਉਦੋਂ ਪਹਿਲਾਂ ਹੋਰ ਸਿੰਗਰ ਹੋਏ ਆ ਤੇ ਉਹਨਾਂ ਨਾਲ ਜਿਹੜੀ ਉਹਨਾਂ ਦਾ ਇੱਕ ਦੁਗਾਣਾ ਸੀ ਸੁਰਿੰਦਰ ਕੌਰ ਦਾ ਤੇ ਇਹ ਨਹੀਂ ਕਹਿ ਸਕਦੇ ਵੀ ਸੁਰਿੰਦਰ ਕੌਰ ਨੇ ਵੀ ਚੰਗੀ ਸ਼ਬਦਾਵਲੀ ਇਹੀ ਗਾਈ ਆ ਇਕੱਲੀ ਉਹਨੇ ਵੀ ਕਈ ਇਹੋ ਜਿਹੇ ਦੋਹਰੀ ਅਰਥੀ ਦੇ ਗੀਤ ਗਾਏ ਆ ਤੇ ਉਹਨਾਂ ਦੇ ਉੱਤੇ ਕਈ ਦੋਸ਼ ਵੀ ਲੱਗਦਾ ਰਿਹਾ ਸੁਰਿੰਦਰ ਕੌਰ ਦੇ ਵੀ ਉਹ ਸ਼ਰਾਬ ਬਹੁਤ ਪੀਂਦੇ ਸਨ ਜਿਹੜਾ ਕਿ ਕਲੀਅਰ ਕੱਟੋਂ ਮੰਨਦੇ ਸੀਗੇ ਸਟੇਜ ਦੇ ਉੱਤੇ ਵੀ ਮੰਨਦੇ ਸੀ ਸਾਰਾ ਕੁਛ ਮੰਨਦੇ ਸੀ ਉਸ ਟਾਈਮ ਦੇ ਉਹਨਾਂ ਦੀ ਉਸ ਬੁਰਾਈ ਦੀ ਉਹਨਾਂ ਦੀ ਵਿਰੋਧ ਤਾਂ ਬਹੁਤ ਹੋਈ ਪਰ ਕੀ ਹੋਇਆ ਵੀ ਉਹਨਾਂ ਦੇ ਕਲਚਰਲ ਗੀਤ ਹੀ ਇੰਨੇ ਜ਼ਿਆਦਾ ਹਿੱਟ ਹੋ ਗਏ ਇੰਨੇ ਆ ਗਏ ਤੇ ਉਹਨਾਂ ਦਾ ਜਿਹੜਾ ਦੂਜਾ ਪੱਖ ਸੀ ਉਹ ਕਿਤੇ ਨਾ ਕਿਤੇ ਢੱਕਿਆ ਗਿਆ ਤੇ ਕਿਤੇ ਨਾ ਕਿਤੇ ਆ ਕੇ ਉਹਨਾਂ ਨੇ ਮੰਨ ਵੀ ਲਈ ਇਹ ਗੱਲ ਤਾਂ ਸ਼ਿਵ ਦੀ ਉਹ ਚਿੱਠੀ ਪੜ੍ਹੇ ਤਾਂ ਤੁਹਾਨੂੰ ਪਤਾ ਲੱਗਦਾ ਉੱਥੇ ਉਹਨਾਂ ਨੇ ਇਹ ਸਿੱਧੀ ਕਲੀਅਰ ਕੱਟ ਲਿਖੀ ਆ ਗੱਲ ਉਹ ਗਰੇਵਾਲ ਦੇ ਨਾਲ ਸੀ ਉਹਨਾਂ ਦੀ ਟੇਪ ਤਾਂ ਸ਼ਿਵ ਨੇ ਉੱਥੇ ਸਿੱਧਾ ਕਿਹਾ ਭੈਣ ਜੀ ਕਹਿ ਕੇ ਸ਼ਿਵ ਸੰਬੋਧਨ ਕਰਦੇ ਹੁੰਦੇ ਸੀ ਮਾਫੀ ਚਾਹੁੰਦੇ ਆ ਜੀ ਤੇ ਹੈਲੋ ਮੇਰੀ ਆਵਾਜ਼ ਆ ਰਹੀ ਹੈ ਜੀ
ਜੀ ਜੀ
ਹਾਂਜੀ ਜੀ ਤੇ ਉਹ ਸ਼ਿਵ ਜਿਹੜਾ ਸੰਬੋਧਨ ਕਰਦੇ ਸਨ ਭੈਣ ਜੀ ਕਹਿ ਕੇ ਉਹਨਾਂ ਨੂੰ ਤੇ ਉਹਨਾਂ ਨੇ ਉਹਨਾਂ ਨੂੰ ਡਾਇਰੈਕਟਲੀ ਕਿਹਾ ਵੀ ਮੈਨੂੰ ਨਹੀਂ ਲੱਗਦਾ ਵੀ ਜੇ ਤੁਸੀਂ ਇਹ ਗੀਤ ਨਾ ਗਾਉਂਦੇ ਤੇ ਤੁਹਾਡਾ ਤੁਹਾਡੀ ਰੋਟੀ ਤੁਹਾਡੇ ਚੁੱਲ੍ਹੇ ਚ ਨਹੀਂ ਬਣਨੀ ਸੀ ਜਾਂ ਤੁਹਾਡਾ ਅੱਗੇ ਤੁਹਾਨੂੰ ਕੰਮ ਨਹੀਂ ਮਿਲਣਾ ਸੀ ਤੇ ਪਰ ਮੈਨੂੰ ਇੰਨਾ ਜ਼ਰੂਰ ਲੱਗਦਾ ਵੀ ਇਹ ਜਿਹੜਾ ਤੁਸੀਂ ਜਿਹੜਾ ਕਾਲਾ ਦਾਗ ਆ ਇਹ ਗੀਤ ਗਾ ਕੇ ਆਪਦੇ ਇੱਕ ਸਾਫ਼ ਸਾਫ਼ ਜਿਹੜੇ ਹੁਣ ਤੱਕ ਦਾ ਅਕਸ ਸੀ ਉਹਦੇ ਤੇ ਲਾ ਲਿਆ ਮੈਂ ਇਸ ਚੀਜ਼ ਤੋਂ ਬਹੁਤ ਨਾਰਾਜ਼ ਹਾਂ ਆਹ ਚਿੱਠੀ ਸ਼ਿਵ ਬਟਾਲਵੀ ਨੇ ਉਸ ਟਾਈਮ ਦੇ ਵਿੱਚ ਸੁਰਿੰਦਰ ਕੌਰ ਨੂੰ ਲਿਖੀ ਸੀ ਸੋ ਜੇ ਉਹ ਸ਼ਾਇਦ ਨਾ ਲਿਖਦੇ ਤਾਂ ਅੱਗਾਂ ਹੋਰ ਸੁਰਿੰਦਰ ਕੌਰ ਦਾ ਜਿਹੜਾ ਉਦੋਂ ਬਾਅਦ ਦਾ ਦੌਰ ਆਇਆ ਜਿਹੜਾ ਕੁਛ ਗਾਇਆ ਜਾਂ ਹੋਰ ਕਰਿਆ ਉਹ ਇੱਕ ਚਿੱਠੀ ਨੇ ਉਹਨੂੰ ਅਹਿਸਾਸ ਕਰਾਇਆ ਤੇ ਫਿਰ ਕਿਤੇ ਜਾ ਕੇ ਸੁਰਿੰਦਰ ਕੌਰ ਨੇ ਉਹ ਚਿੱਠੀ ਬਾਰੇ ਮੰਨਿਆ ਉਹ ਚਿੱਠੀ ਦੀ ਗੱਲ ਨੂੰ ਮੰਨਿਆ ਵੀ ਹਾਂ ਵੀ ਮੈਨੂੰ ਸ਼ਿਵ ਨੇ ਇੱਦਾਂ ਦੀ ਚਿੱਠੀ ਲਿਖੀ ਸੀ ਤੇ ਮੈਂ ਉਹਦੇ ਤੇ ਅਮਲ ਕੀਤਾ ਸੋ ਇਹ ਜਿਹੜੀਆਂ ਭਾਵਨਾਵਾਂ ਹੁੰਦੀਆਂ ਨਾ ਇਹ ਗੱਲਾਂ ਹੁੰਦੀਆਂ ਕਿਸੇ ਨੂੰ ਪਰਸਨਲ ਪੱਧਰ ਤੇ ਨਹੀਂ ਹੁੰਦੀਆਂ ਇਹ ਓਵਰਆਲ ਜਿਹੜੀਆਂ ਗੱਲਾਂ ਹੁੰਦੀਆਂ ਕਈ ਵਾਰ ਕੀ ਹੁੰਦਾ ਬਿੱਲੀ ਦੇ ਗਲ ਚ ਜਿਹੜਾ ਟੱਲੀ ਪਾਉਣ ਵਾਲਾ ਬਦਨਾਮ ਹੋ ਜਾਂਦਾ ਵੀ ਉਹਨੇ ਟੋਕਿਆ ਸੀ ਉਹਨੇ ਰੋਕਿਆ ਸੀ ਉਹਨੇ ਕਿਹਾ ਸੀ ਪਰ ਉਹ ਭਾਵਨਾਵਾਂ ਬਹੁਤ ਸਾਰੀ ਦੁਨੀਆਂ ਦੀਆਂ ਹੁੰਦੀਆਂ ਪਰ ਜੁਰਤ ਨਹੀਂ ਕੋਈ ਕਰਦਾ ਵੀ ਮੈਂ ਵੀ ਕਰਾਂ ਇਹ ਗੱਲ
ਜੀ ਜੀ ਬਰਾੜ ਸਾਹਿਬ ਸੋ ਉਸ ਤੋਂ ਅੱਗੇ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਹਨਾਂ ਵੱਲ ਚੱਲਦੇ ਆ ਤੇ ਜਿਹੜੀਆਂ ਖਬਰਾਂ ਅੱਜ ਕੱਲ ਉਹੀ ਪਾਕਿਸਤਾਨ ਦੀਆਂ ਜਿਹੜੀਆਂ ਜੰਗੀ ਪੱਧਰ ਦੀਆਂ ਖਬਰਾਂ ਉਹੀ ਮੁੜ ਮੁੜ ਕੇ ਆ ਰਹੀਆਂ ਨੇ ਜੀ ਸੋ ਜਿਹੜੀ ਮੇਨ ਖਬਰ ਆ ਰਹੀ ਹੈ ਕਿ ਪਾਕਿਸਤਾਨ ਨੇ ਮੁੜ ਜੰਗ ਬੰਦੀ ਦੀ ਉਲੰਘਣਾ ਕਰਦੇ ਹੋਏ ਨੌਸ਼ਹਿਰਾ ਸੈਕਟਰ ਚ ਗੋਲਾਬਾਰੀ ਜਿਹੜੀ ਕੀਤੀ ਹੈ ਬਰਾੜ ਸਾਹਿਬ
ਬਿਲਕੁਲ ਜੀ ਜਿਹੜੀ ਸੈਕਟਰਾਂ ਦੇ ਵਿੱਚ ਵੱਖਰੋ ਵੱਖਰੇ ਸੈਕਟਰਾਂ ਚ ਗੋਲਾਬਾਰੀ ਹੋ ਰਹੀ ਆ ਜਾਂ ਬਾਰਡਰ ਦੇ ਉੱਤੇ ਸੀਜ਼ ਫਾਇਰ ਨੂੰ ਤੋੜਿਆ ਜਾ ਰਿਹਾ ਉਹ ਤਾਂ ਇੱਕ ਤੋੜੇ ਜਾ ਰਿਹਾ ਉਹ ਤਾਂ ਸਾਹਮਣੇ ਆ ਸਾਰੀ ਚੀਜ਼ ਪਰ ਜਿਹੜੀ ਅਸਲੀ ਗੋਲਾਬਾਰੀ ਤਾਂ ਅੰਦਰੂਨੀ ਹੋ ਰਹੀ ਆ ਬਹੁਤ ਜ਼ਿਆਦਾ ਜਿੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਉੱਥੇ ਇਹੀ ਹਾਲ ਭਾਰਤ ਦੇ ਵਿੱਚ ਆ ਭਾਰਤ ਦੇ ਵਿੱਚ ਕੱਲ ਕੇਜਰੀਵਾਲ ਦੀ ਜਿਹੜੀ ਵੀਡੀਓ ਆਈ ਸੀ ਉਸ ਤੋਂ ਬਾਅਦ ਸਭ ਤੋਂ ਪਹਿਲੀ ਇਹ ਅਸੀਂ ਟਿੱਪਣੀ ਕੀਤੀ ਸੀਗੀ ਵੀ ਉਹ ਵੀਡੀਓ ਦਾ ਮਕਸਦ ਇਹ ਨਹੀਂ ਸੀ ਵੀ ਮੋਦੀ ਦੀ ਸਲਾਹਤਾ ਕਰਨੀ ਉਹ ਮੋਦੀ ਦੇ ਉੱਤੇ ਸਿਕੰਜਾ ਕਸਣਾ ਸੀ ਉਹਦੇ 'ਚ ਜਿਹੜੀ ਨੀਤੀ ਤੇ ਨੀਅਤ ਤੇ ਨੀਤੀ ਸੀ ਜਿਹੜੀ ਉਹ ਕੇਜਰੀਵਾਲ ਨੇ ਆਪਣੇ ਸਟਾਈਲ ਦੇ ਵਿੱਚ ਜਿਹੜਾ ਉਹਦਾ ਚਿਰ ਪ੍ਰਚਿਤ ਸਟਾਈਲ ਆ ਉਹ ਸਟਾਈਲ ਦੇ ਵਿੱਚ ਉਹਨਾਂ ਨੇ ਉਹਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਸੀ ਮੈਂ ਕੱਲ੍ਹ ਦਾ ਪ੍ਰੋਗਰਾਮ 'ਚ ਸੁਣ ਸਕਦੇ ਹੋ ਸੰਜੇ ਨਿਰੂਪਮ ਹੋਇਆ ਜਾਂ ਕੋਈ ਹੋਰ ਜਿਹੜੇ ਕੱਲ੍ਹ ਚੱਲੇ ਆ ਸਾਰੇ ਦਿਨ ਦੇ ਵਿੱਚ ਘਟਨਾਕ੍ਰਮ ਹੋਏ ਆ ਉਹ ਤਾਂ ਬਾਅਦ ਚ ਹੋਇਆ ਪਰ ਹਰਮਨ ਰੇਡੀਓ ਨੇ ਤਾਂ ਸੁਬਹਾ ਤੜਕੇ ਇਸ ਚੀਜ਼ ਦੀ ਟਿੱਪਣੀ ਕਰਤੀ ਸੀ ਵੀ ਜਿਹੜੀ ਕੇਜਰੀਵਾਲ ਦੀ ਜਿਹੜੀ ਇਸ ਟਿੱਪਣੀ ਦੇ ਵਿਚ ਨੀਯਤ ਨੀਤੀ ਮੋਦੀ ਨੂੰ ਸਲੂਟ ਕਰਨ ਦੀ ਨਹੀਂ ਹੈ, ਮੋਦੀ ਦੇ ਉੱਤੇ ਸਿਧਾਂਤਕ ਘੇਰਾਬੰਦੀ ਕਰਨ ਦੀ ਸੀ ਤੇ ਜਿਹਦੇ ਚ ਉਹ ਕਾਮਯਾਬੀ ਰਹੇ। ਪਰ ਗੱਲ ਇਹ ਹੋਈ ਵੀ ਦੂਜੇ ਪਾਸੇ ਜਿਹੜੀ ਉਹ ਬੀਜੇਪੀ ਤੇ ਹੋਰ ਜਿਹੜੀਆਂ ਪਾਰਟੀਆਂ ਜਾਂ ਹੋਰ ਲੋਕ ਜਿਹੜੇ ਦੇਸ਼ ਭਗਤੀ ਨੂੰ ਜ਼ਿਆਦਾ ਪਹਿਲ ਦਿੰਦੇ ਆ ਇਹ ਟਾਈਮ ਦੇ ਉੱਤੇ, ਉਹਨਾਂ ਲੋਕਾਂ ਨੇ ਫਿਰ ਕੱਲ ਕੇਜਰੀਵਾਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਉਸੇ ਕੁੜੀ ਨੇ ਜਿਹਨੇ ਕੇਜਰੀਵਾਲ ਤੇ ਸ਼ਾਹੀ ਸਿੱਟੀ ਸੀਗੀ, ਕੋਈ ਭਾਵਨਾ ਜਾਂ ਕੋਈ ਏਦਾਂ ਦੀ ਨਾਂ ਦੀ ਲੜਕੀ ਸੀ, ਉਹਨੇ ਕੱਲ ਸਤਿੰਦਰ ਜੈਨ ਹੋਰਾਂ ਤੇ ਵੀ ਸੈਂਡਲ ਸਿੱਟਿਆ ਤੇ ਆਪਣੀ ਭੜਾਸ ਕੱਢੀ ਆ ਇਸੇ ਵਿਸ਼ੇ ਦੇ ਉੱਤੇ ਵੀ ਤੁਸੀਂ ਪਾਕਿਸਤਾਨ ਨਾਲ ਰਲ ਗਏ। ਪਰ ਜਿਹੜੀ ਕੇਜਰੀਵਾਲ ਨੇ ਗੱਲ ਕੱਲ ਕਹੀ ਕੱਲ, ਚਲੋ ਉਹ ਜੇ ਡਾਇਰੈਕਟ ਕਹਿੰਦੇ ਤਾਂ ਉਹਨਾਂ ਦਾ ਕੱਦ ਮੇਰੇ ਹਿਸਾਬ ਨਾਲ ਹੋਰ ਉੱਚਾ ਹੋ ਜਾਣਾ ਸੀ। ਉਹਨਾਂ ਨੇ ਉਹ ਚ ਸਿਆਸਤ ਚ ਲਪੇਟ ਕੇ ਗੱਲ ਕਹੀ, ਜਿਵੇਂ ਕਨੀਨ ਗੁੜ ਚ ਲਪੇਟ ਕੇ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ। ਅੱਜ ਕੱਲ ਲੋਕ ਮੂਰਖ ਨਹੀਂ ਰਹੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਗੱਲ, ਜਦੋਂ ਅਸੀਂ ਬਿਆਨ ਸੁਣਿਆ ਸਾਨੂੰ ਇੱਕ ਸੈਕਿੰਡ ਚ ਹੀ ਪਤਾ ਲੱਗ ਗਿਆ ਵੀ ਇਹ ਕਿਉਂ ਦਿੱਤਾ ਜਾ ਰਿਹਾ ਬਿਆਨ, ਇਹਦੀ ਕਿਉਂ ਗੱਲ ਹੋ ਰਹੀ ਆ। ਸੋ ਮੇਰੀ ਨਜ਼ਰ ਚ ਇਸ ਨਾਲ ਕੇਜਰੀਵਾਲ ਦਾ ਕੱਦ ਕਾਠ ਵਧਿਆ ਨਹੀਂ, ਘਟਿਆ, ਤੇ ਉਹਨੂੰ ਇਹ ਚੀਜ਼ ਏਦਾਂ ਨਹੀਂ ਕਰਨੀ ਚਾਹੀਦੀ ਸੀ। ਉਹਨੂੰ ਡਾਇਰੈਕਟ ਹੁਣ ਤੱਕ ਉਹ ਹਿੱਕ ਠੋਕ ਕੇ ਪ੍ਰਧਾਨ ਮੰਤਰੀ ਦੀ ਵਿਰੋਧਤਾ ਕਰਦਾ ਰਿਹਾ, ਪ੍ਰਧਾਨ ਮੰਤਰੀ ਨਾਲ ਹਿੱਕ ਠੋਕ ਕੇ ਅੜਦਾ ਰਿਹਾ, ਤੇ ਉਹਨੂੰ ਐਡੀ ਵੀ ਕਿੱਡੀ ਕੁ ਗੱਲ ਸੀਗੀ ਵੀ ਉਹਨੂੰ ਪਹਿਲਾਂ ਸਲੂਟ ਬੁਲਾਉਣਾ ਪਿਆ ਤੇ ਫੇਰ ਉਹਨੂੰ ਏਦਾਂ ਦੀ ਗੱਲ ਕਰਨੀ ਪਈ। ਉਹਨੂੰ ਬੜੇ ਸੱਭਿਅਕ ਤਰੀਕੇ ਨਾਲ ਏਦਾਂ ਕਹਿ ਸਕਦੇ ਸੀ ਵੀ ਅਸੀਂ ਸਾਰੀਆਂ ਗੱਲਾਂ ਤੁਹਾਡੀਆਂ ਮੰਨਣ ਨੂੰ ਤਿਆਰ ਹਾਂ ਜੀ, ਪਰ ਜਿਹੜਾ ਸਵਾਲ ਆਮ ਲੋਕਾਂ ਦੇ ਮਨ ਚ ਆ ਰਿਹਾ ਵੀ ਫੇਰ ਸਬੂਤ ਕਿਉਂ ਨਹੀਂ ਦਿੰਦੇ, ਤਾਂ ਤੁਸੀਂ ਸਬੂਤ ਦਿਓ, ਬਸ ਇੱਥੇ ਗੱਲ ਨਿਬੜਦੀ ਸੀਗੀ। ਪਰ ਗੱਲ ਤਾਂ ਇਹ ਹੋਈ ਆ ਵੀ ਉਹਨੂੰ ਵੱਖਰੇ ਵੱਖਰੇ ਢੰਗਾਂ ਨਾਲ ਲੈ ਕੇ ਆਉਂਦਾ। ਦੂਜਾ ਜਿਵੇਂ ਕੱਲ ਸੰਜੇ ਨਿਰੂਪਮ ਨੇ ਜਦੋਂ ਟਵੀਟ ਕੀਤਾ ਤੇ ਉਹਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ, ਤਾਂ ਜਦੋਂ 200 ਮਾਈਕ ਤੁਹਾਡੇ ਮੂਹਰੇ 200 ਕੈਮਰਾ ਦੇਖਿਆ ਜਾਂਦਾ ਤੇ ਉਦੋਂ ਮੁੜਕਾ ਆਉਣਾ ਲਾਜ਼ਮੀ ਆ। ਇੱਕ ਬੰਦੇ ਦਾ ਜਵਾਬ ਦੇ ਸਕਦਾ, ਦੋ ਦਾ ਦੇ ਸਕਦਾ, ਚਾਰ ਦਾ ਦੇ ਸਕਦਾ, 200 ਬੰਦੇ ਦਾ ਜਵਾਬ ਦੇਣਾ ਔਖਾ। ਤੇ ਕੱਲ ਉਸ ਕੰਡੀਸ਼ਨ ਦੇ ਵਿਚ ਮੈਂ ਉਹਨਾਂ ਨੂੰ ਵੀ ਦੇਖਿਆ ਆਪਣੇ ਜਿਹੜੇ ਕੱਲ ਪ੍ਰੋਗਰਾਮ ਦੇ ਵਿਚ ਸੰਜੇ ਨੂਰੂਪਮ ਹੋਰਾਂ ਨੂੰ ਜਿਹੜੀ ਇਸ ਕਿਸਮ ਦੀ ਜਿਹੜੀ ਦਿੱਤੀ ਜਾ ਰਹੀ ਸੀ, ਉਹਨਾਂ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ ਸਨ। ਸੋ ਕਾਫੀ ਜਿਹੜਾ ਰਿਹਾ, ਸਾਨੂੰ ਜਿਹੜੀਆਂ ਇਹ ਗੱਲਾਂ ਦੇਖਣੀਆਂ ਪੈਣੀਆਂ ਵੀ ਅਸੀਂ ਆਪਣੇ ਅੰਦਰੂਨੀ ਇਕੱਠੇ ਹੋਣ ਦੀ ਥਾਂ ਤੇ ਅੰਦਰੂਨੀ ਵੱਖਰੋ ਵੱਖਰੇ ਰਾਹ ਬਣਾ ਕੇ ਤੇ ਕਿਤੇ ਨਾ ਕਿਤੇ ਕਮਜ਼ੋਰੀ ਵੱਲ ਵੱਧ ਰਹੇ ਹਾਂ। ਜਿਹੜੀ ਗੱਲ ਕੱਲ ਮੈਨੂੰ ਪੁੱਛੀ ਸੀ ਵੀ ਕੱਲ ਬਹੁਤ ਸਾਰੇ ਸਰੋਤਿਆਂ ਨੇ ਵੀ ਮੈਨੂੰ ਪੁੱਛਿਆ ਤੇ ਉਂਝ ਵੀ ਸਾਰਾ ਦਿਨ ਹੀ ਆਉਂਦੇ ਰਹੇ ਜੇ ਸੁਨੇਹੇ ਵੀ ਭਾਈ ਕੀ ਚੱਕਰ ਆ, ਫਿਰ ਹੋਇਆ ਕੀ ਆ, ਕੀ ਤੁਹਾਡੇ ਕੀ ਵਿਚਾਰ ਆ। ਦੇਖੋ ਕਨਫਿਊਜ਼ਨ ਪੈਦਾ ਹੋਣਾ ਮੇਰੇ ਲਈ ਵੀ ਲਾਜ਼ਮੀ ਆ, ਜਦੋਂ ਇੰਨੇ ਲੋਕ ਇਹ ਜਿਹੀਆਂ ਗੱਲਾਂ ਕਰ ਲੈਣ ਤਾਂ ਕਹਿੰਦੇ ਲੋਕਾਂ ਦੀ ਆਵਾਜ਼ ਰੱਬ ਵਰਗੀ ਹੁੰਦੀ ਆ। ਪਰ ਮੇਰਾ ਹਜੇ ਵੀ ਜਿਹੜਾ ਮੰਨਣਾ ਇਹ ਆ ਵੀ ਇਹ ਗੱਲ ਨਹੀਂ ਹੈ ਵੀ 100% ਬਣਾਈ ਹੋਈ ਗੱਲ ਆ, ਗੱਲ ਹੋਈ ਆ, ਸਰਜੀਕਲ ਆਪਰੇਸ਼ਨ ਹੋਇਆ। ਪਰ ਗੱਲ ਇਹ ਆ ਵੀ ਸਰਕਾਰ ਤੋਂ ਜਿਹੜੇ ਸਬੂਤ ਮੰਗੇ ਜਾ ਰਹੇ ਆ, ਕਈ ਵਾਰੀ ਇਹ ਹੁੰਦਾ ਵੀ ਬਹੁਤ ਸਾਰੇ ਐਂਗਲਾਂ ਦੇ ਉੱਤੋਂ ਉਹ ਚੀਜ਼ਾਂ ਲੀਕ ਨਹੀਂ ਕੀਤੀਆਂ ਜਾ ਸਕਦੀਆਂ, ਬਹੁਤ ਸਾਰੀਆਂ ਚੀਜ਼ਾਂ ਨਹੀਂ ਦਿੱਤੀਆਂ ਜਾ ਸਕਦੀਆਂ, ਉਹ ਗੱਲ ਤਾਂ ਹੋ ਸਕਦੀ ਆ। ਪਰ ਮੇਰਾ ਇਹ ਮੰਨਣਾ ਵੀ ਜਿਹੜਾ ਮੈਂ ਕਹਿਣਾ ਵੀ ਕਿਉਂ ਹੋਇਆ, ਮੈਂ ਹੋਇਆ ਕਿਉਂ ਕਹਿਣਾ, ਤਾਂ ਮੈਂ ਹੋਇਆ ਤਾਂ ਕਹਿਣਾ ਜੀ ਵੀ ਜਿਹੜਾ ਮੈਂ ਪਹਿਲੇ ਰਿਐਕਸ਼ਨ ਦੇਣਾ ਨਾ ਪਾਕਿਸਤਾਨ ਦੇ ਵਿੱਚ, ਜਿਹੜੇ ਪਹਿਲੇ ਬਿਆਨ ਦੇਣਾ, ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ ਸੁਣੋ, ਪਹਿਲਾਂ ਉਹਨਾਂ ਦਾ ਰੱਖਿਆ ਮੰਤਰੀ ਦਾ ਬਿਆਨ ਸੁਣੋ, ਪਹਿਲਾਂ ਉਹਨਾਂ ਦੇ ਫੌਜ ਮੁਖੀ ਦਾ ਬਿਆਨ ਸੁਣੋ, ਤੇ ਤਿੰਨ ਬਿਆਨ ਸੁਣੋ ਤੁਸੀਂ ਉਹ ਕੀ ਨਾਂ ਹਾਫਿਜ਼ ਜਿਹੜਾ ਮੇਨ ਇਹਨਾਂ ਦਾ ਜਹਾਦੀ ਆ ਜਿਹਨੇ ਸਾਰੇ ਕੰਡੇ ਬੀਜੇ ਆ, ਮੇਰੇ ਦਿਮਾਗ ਚ ਹੁਣ ਉਹਦਾ ਨਾਂ ਸਕਿੱਪ ਹੋ ਗਿਆ, ਤੇ ਉਹਨਾਂ ਦਾ ਬਿਆਨ ਸੁਣੋ, ਤਾਂ ਉਹ ਕਿਤੇ ਇਹ ਨਹੀਂ ਕਹਿ ਰਹੇ ਵੀ ਸਾਡੇ ਹੋਇਆ ਨਹੀਂ, ਉਹ ਇਹ ਕਹਿ ਰਹੇ ਆ ਕੋਈ ਨੀ 1921 ਦੇ 31 ਪਾਵਾਂਗੇ। ਤਾਂ ਉਹਨਾਂ ਨੇ ਇਹ ਸ਼ਬਦਾਵਲੀ ਉਹਨਾਂ ਦਾ ਜਾਣੀ ਕਿ ਐਗਜੈਕਟ ਇਹ ਨਹੀਂ, ਪਰ ਉਹਨਾਂ ਦਾ ਜਿਹੜਾ ਭਾਵਨਾ ਇਹ ਨਿਕਲ ਕੇ ਆ ਰਹੀ ਹੈ ਉਹਨਾਂ ਦੇ ਪਹਿਲੇ ਬਿਆਨਾਂ ਚੋਂ। ਸੋ ਜਦੋਂ ਪਹਿਲੇ ਬਿਆਨਾਂ ਚੋਂ ਇਹ ਕਹਿ ਰਹੇ ਆ, ਉਦੋਂ ਬਾਅਦ ਉਹ ਇੱਕ ਸਟ੍ਰੈਟਜੀ ਬਣਾ ਰਹੇ ਆ, ਇੱਕ ਰਣਨੀਤੀ ਬਣਾ ਰਹੇ ਆ, ਤੇ ਉਹਦੇ ਤਹਿਤ ਸਭ ਨੂੰ ਕਹਿ ਰਹੇ ਆ ਵੀ ਤੁਸੀਂ ਮੁਨਕਰ ਹੋ ਜਾਓ, ਮੁਕਰ ਜਾਓ। ਇਹ ਗੱਲ ਸਾਰੇ ਉਹ ਫਿਰ ਕਹਿ ਰਹੇ ਤੇ ਫਿਰ ਉਹ ਮੁਨਕਰ ਹੋ ਜਾਂਦੇ ਆ ਕਿਤੇ ਨਾ ਕਿਤੇ। ਇਹ ਗੱਲ ਜਿਹੜੀ ਮੈਨੂੰ ਹਜੇ ਤੱਕ ਉੱਥੇ ਖੜਾਉਣ ਚ ਗਏ, ਹੋ ਸਕਦਾ ਮੈਂ ਗਲਤ ਹੋਵਾਂ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਥਾਂ ਦੇ ਉੱਤੇ ਅਸੀਂ ਸਹੀ ਹੋਈਏ, ਤਾਂ ਮੈਂ ਗਲਤ ਹਾਂ ਤਾਂ ਗਲਤ ਵੀ ਹੋ ਸਕਦਾ, ਹੋਰ ਸਾਡੇ ਸਰੋਤੇ ਵੀ ਬਹੁਤ ਇਸ ਬਾਰੇ ਜਾਣਦੇ ਆ। ਪਰ ਮੇਰੀ ਇਹ ਸੋਚ ਆ, ਮੈਂ ਤਾਂ ਹਜੇ ਤੱਕ ਸਟੱਕ ਹੋਇਆ ਹੋਇਆ ਉਸੇ ਗੱਲ ਦੇ ਉੱਤੇ ਵੀ ਜਿਹੜਾ ਸਰਜੀਕਲ ਆਪਰੇਸ਼ਨ ਹੋਇਆ ਤੇ ਪਰ ਉਹਦੇ ਕਿਸੇ ਕਾਰਨ ਕਰਕੇ ਰਿਜ਼ਲਟ ਨਹੀਂ ਦਿੱਤੇ ਜਾ ਰਹੇ। ਦੂਜਾ ਉਹਦੇ ਚ ਇਹ ਜ਼ਰੂਰ ਹੋ ਸਕਦਾ ਵੀ ਮਰਨ ਵਾਲਿਆਂ ਦੀ ਗਿਣਤੀ 5 ਹੋਵੇ, 7 ਹੋਵੇ, 2 ਹੋਵੇ, 18 ਹੋਵੇ, 38 ਹੋਵੇ, ਇਹਦੇ ਤੇ ਕੋਈ ਵੀ ਟਿੱਪਣੀ ਕਰਨੀ ਹਜੇ ਵਾਜਬ ਨਹੀਂ ਹੈ ਤੇ। ਪਰ ਕੁੱਲ ਮਿਲਾ ਕੇ ਇਸ ਚੀਜ਼ ਨੂੰ ਮੁਨਕਰ ਹੋਣਾ ਵੀ ਨਹੀਂ ਹੋਣਾ, ਉਹ ਮੈਂ ਉਦੋਂ ਹੋਊਂਗਾ ਮੁਨਕਰ, ਹੋ ਸਕਦਾ ਮੈਂ ਵੀ ਤੁਹਾਡੀ ਲਾਈਨ 'ਚ ਆ ਖੜਾ ਹੋਵਾਂ ਜਦੋਂ ਕੋਈ ਨਾ ਕੋਈ ਵਕਤ ਨੇ ਫੈਸਲਾ ਕਰਤਾ, ਕਿਉਂਕਿ ਵਕਤ ਆ ਜਿਹੜਾ ਨਾ ਉਹ ਬਹੁਤ ਵੱਡੀ ਚੀਜ਼ ਆ, ਵਕਤ ਵੱਡੇ ਵੱਡੇ ਫੈਸਲੇ ਕਰ ਦਿੰਦਾ। ਪਰ ਰਹੀ ਗੱਲ ਜਿਹੜੀ ਕਿਸੇ ਨੂੰ ਸਾਬਤ ਕਰਨਾ ਝੂਠਾ, ਤਾਂ ਉਹ ਤਾਂ ਭਾਈ ਨੀਲ ਆਰਮਸਟਰਾਂਗ ਨੂੰ ਵੀ ਝੂਠਾ ਸਾਬਤ ਕੀਤਾ, ਤੇ ਕੀਤਾ ਕਿਹਨੇ ਆ, ਡਾਕਟਰ ਦਲਜੀਤ ਸਿੰਘ ਵਰਗੇ ਬੰਦੇ ਨੇ, ਜਿਹਨੂੰ ਲੋਕ ਐਂ ਕਹਿੰਦੇ ਵੀ ਰੱਬ ਵਰਗਾ ਬੰਦਾ, ਬਹੁਤ ਚੰਗਾ ਬੰਦਾ ਮੰਨਿਆ ਗਿਆ। ਅੰਮ੍ਰਿਤਸਰ ਦੇ ਵਿੱਚ ਆਈ ਸਰਜਣਾ ਦੇਖ ਲਓ, ਪਿੱਛੇ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਵੀ ਲੜੇ, ਉਹਨਾਂ ਨੇ ਕਿਤਾਬ ਲਿਖੀ ਆ ਵੀ ਨੀਲ ਆਰਮਸਟਰਾਂਗ ਕੀ ਅਮਰੀਕਾ ਕੀ, ਕੋਈ ਬੰਦਾ ਜਦ ਤੱਕ ਚੰਦ ਤੇ ਪੈਰ ਹੀ ਨਹੀਂ ਧਰ ਸਕਿਆ। ਤੇ ਜੋ ਤੁਸੀਂ ਪੜੋਗੇ ਤੁਸੀਂ ਹੈਰਾਨ ਹੀ ਹੋ ਜਾਓਗੇ, ਤੇ ਉਹਦੀ ਕੱਲੀ ਕੱਲੀ ਦਲੀਲ ਨਾਲ ਉਹਨਾਂ ਨੇ ਜਵਾਬ ਦਿੱਤਾ। ਤੇ ਪਰ ਹੁਣ ਕੀ ਅਸੀਂ ਇਹ ਮੰਨ ਲਈਏ ਵੀ ਜਿਹੜਾ ਪਿਛਲੇ ਸਾਲ ਮਰਨ ਤੱਕ ਨੀਲ ਆਰਮਸਟਰਾਂਗ ਨੂੰ ਸਲਾਮਾਂ ਹੁੰਦੀਆਂ ਰਹੀਆਂ ਜਾਂ ਹੋਰ ਹੁੰਦੀਆਂ ਰਹੀਆਂ, ਉਹ ਸਾਰੀਆਂ ਝੂਠੀਆਂ ਸੀ, ਸਾਰੇ ਲੋਕ ਹੀ ਝੂਠੇ ਸੀ। ਫਿਰ ਇੱਕ ਪਾਸੇ ਉਹ ਲੋਕ ਵੀ ਆ ਤੇ ਇੱਕ ਪਾਸੇ ਮੁੱਠੀ ਭਰ ਉਹ ਲੋਕ ਆ ਜਿਹੜੇ ਇਹ ਕਹਿ ਰਹੇ ਆ ਸਿਰਫ ਬਾਦਸ਼ਾਹਤ ਕਾਇਮ ਕਰਨ ਲਈ ਅਮਰੀਕਾ ਨੇ ਉਹ ਜਿਹੜਾ ਪ੍ਰੋਪਗੰਡਾ ਰਚਿਆ ਸੀ। ਸੋ ਇਹ ਵਕਤ ਆ ਜਿਹੜਾ ਉਹ ਫੈਸਲਾ ਕਰ ਦੂਗਾ ਜੀ ਆਉਣ ਵਾਲੇ ਦਿਨਾਂ ਚ। ਸੋ ਵਕਤ ਜਦੋਂ ਕਰੂਗਾ ਉਦੋਂ ਆਪਾਂ ਵੀ ਫਿਰ ਆਪਣੇ ਵਿਚਾਰਾਂ ਚ ਚਾਹੇ ਆਪਾਂ ਨੂੰ ਮਾਫ਼ੀ ਮੰਗ ਕੇ ਬਦਲਣੇ ਪੈਣ ਤੇ ਜਾਂ ਫਿਰ ਸਾਨੂੰ ਆਪਣੀ ਪ੍ਰੋੜਤਾ ਕਰਨੀ ਪਵੇ ਵੀ ਅਸੀਂ ਸਹੀ ਸੀ ਆਪਦੀ ਥਾਂ ਤੇ।
ਜੀ ਵਿਰਾਟ ਸਾਹਿਬ, ਤੇ ਇਸ ਤੋਂ ਬਾਅਦ ਜਿਹੜੀ ਇੱਕ ਰਾਵੀ ਦਰਿਆ ਚੋਂ ਜਿਹੜੀ ਪਾਕ ਦੀ ਕਿਸ਼ਤੀ ਮਿਲੀ ਹੈ ਜੀ, ਭਾਰਤ ਪਾਕ ਸਰਹੱਦ ਤੇ BSF ਦੀ ਜਿਹੜੀ ਸਰਹੱਦੀ ਚੌਕੀ ਤੋਤਾ ਗੁਰੂ ਨੇੜੇ ਰਾਵੀ ਦਰਿਆ ਚੋਂ ਪਾਕਿਸਤਾਨ ਦੀ ਇੱਕ ਕਿਸ਼ਤੀ ਬਰਾਮਦ ਹੋਈ ਹੈ ਜੀ, ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਕਹਿੰਦੇ ਕਿ ਵਿਰਾਟ ਸਾਹਿਬ, ਪਰ ਇਹਦੇ ਵਿੱਚੋਂ ਕੋਈ ਵੀ ਇਤਰਾਜ਼ਯੋਗ ਜਿਹੜੀ ਸਮੱਗਰੀ ਉਹ ਨਹੀਂ ਮਿਲੀ।
ਦੇਖੋ ਕੱਲ ਕਿਸ਼ਤੀਆਂ ਮਿਲੀਆਂ ਦੋ, ਕੱਲ ਤੇ ਪਰਸੋਂ ਦੇ ਵਿੱਚ ਇੱਕ ਕਿਸ਼ਤੀ ਮਿਲੀ ਆ ਜਿਹੜੀ ਹਿੰਦ ਮਹਾਸਾਗਰ ਦੇ ਵਿੱਚੋਂ ਕਰਾਚੀ ਤੋਂ ਚੱਲ ਕੇ ਮੁੰਬਈ ਵਾਲੀ ਸਾਈਡ ਤੇ, ਜਦੋਂ ਕਿ ਪਹਿਲਾਂ ਮੁੰਬਈ ਚ ਅਟੈਕ ਹੋਇਆ ਸੀ ਉਸ ਟਾਈਮ ਵੀ ਉੱਥੇ ਹੋਇਆ ਸੀ, ਤੇ ਉਹਦੇ ਚ 8 ਜਾਂ 12 ਬੰਦੇ ਕੱਲ ਆ ਰਹੀ ਸੀ ਖਬਰ, ਤਾਂ ਉਹ ਉਹਦੇ ਵਿੱਚ ਸੀਗੇ, ਉਹ ਆਪਣੇ ਆਪ ਨੂੰ ਮਛੇਰੇ ਕਹਿ ਰਹੇ ਸਨ। ਪਰ ਇਹ ਗੱਲ ਉਦੋਂ ਬਾਅਦ ਜਦੋਂ ਦੇਖੀ ਪੜਤਾਲੀ ਗਈ ਗੱਲ ਸਾਰੀ, ਤਾਂ ਉਹਦੇ ਚ ਕਲੀਅਰ ਗੱਲ ਹੋਈ ਵੀ ਉਹ ਰਾਹ ਭੜਕ ਕੇ ਹੀ ਆਏ ਸੀ ਤੇ ਸਾਡੀਆਂ ਫੌਜਾਂ ਦੀ ਨਿਗਾਹ ਪੈ ਗਈ ਤੇ ਉਹਨਾਂ ਨੇ ਘੇਰ ਕੇ ਉਹਨਾਂ ਨੂੰ ਨੇੜੇ ਲਿਆਂਦਾ, ਤੇ ਜਦੋਂ ਉਹਨਾਂ ਦੀ ਤਲਾਸ਼ੀ ਲਈ ਜਾਂ ਸਾਰਾ ਕੁਝ ਕਰਿਆ ਉਹਦੇ ਵਿੱਚ ਕੁਝ ਨਹੀਂ ਨਿਕਲਿਆ। ਦੂਜੇ ਪਾਸੇ ਰਾਵੀ ਚੋਂ ਜਿਹੜੀ ਕਿਸ਼ਤੀ ਮਿਲੀ ਆ ਇਹ ਕੱਲੀ ਕਿਸ਼ਤੀ ਆਈ ਆ, ਉਹ ਕਹਿੰਦੇ ਵੀ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਤੇ ਉਹ ਕਿਸ਼ਤੀ ਸ਼ਾਇਦ ਇਧਰ ਆ ਗਈ ਆ, ਤੇ ਉਹਦੀ ਵੀ ਜਦੋਂ ਪੜਤਾਲ ਕੀਤੀ ਗਈ ਆ ਤੇ ਉਹ ਕਿਸ਼ਤੀ ਦੇ ਵਿੱਚੋਂ ਕੁਝ ਨਹੀਂ ਨਿਕਲਿਆ। ਕਿਉਂਕਿ ਜ਼ਿਆਦਾਤਰ ਅੱਜ ਕੱਲ ਮੰਨਣਾ ਇਹ ਹੁੰਦਾ ਵੀ ਕਿਸ਼ਤੀਆਂ ਰਾਹੀਂ ਜਾਂ ਹੋਰ ਰਾਹੀਂ ਕਈ ਵਾਰੀ ਖੁਫੀਆ ਚੀਜ਼ਾਂ ਇਹੋ ਜਿਹੀਆਂ ਭੇਜ ਦਿੱਤੀਆਂ ਜਾਂਦੀਆਂ ਜਿਹੜੀਆਂ ਕਿ ਤੁਹਾਡੀ ਇੰਟੈਲੀਜੈਂਸੀ ਕਰਦੀਆਂ, ਤੁਹਾਡੀ ਜਸੂਸੀ ਕਰਦੀਆਂ, ਤੇ ਉਹ ਜਿਹੀਆਂ ਚੀਜ਼ਾਂ ਅੱਜ ਕੱਲ ਕਬੂਤਰ ਵੀ ਰੋਜ਼ ਫੜਿਆ ਜਾਂਦਾ ਕੋਈ ਨਾ ਕੋਈ, ਪਰਸੋਂ ਚੌਥੇ ਇੱਕ ਬਾਜ਼ ਫੜੇ ਦੀ ਵੀ ਫੋਟੋ ਆਈ ਸੀ ਜਿਹਦੇ ਉੱਤੇ ਕੁਛ ਨਾ ਕੁਛ ਸ਼ਬਦ ਲਿਖੇ ਸੀ, ਗਵਾਰੇ ਵੀ ਛੱਡੇ ਜਾਂਦੇ ਆ। ਸੋ ਇਹ ਵੱਖੋ ਵੱਖਰੇ ਅੱਜ ਕੱਲ ਤਰੀਕੇ ਹੋ ਗਏ ਆ ਜੀ ਜੰਗ ਸਿੱਧੇ ਰੂਪ ਚ ਲੜਨ ਨਾਲੋਂ ਅਸਿੱਧੇ ਰੂਪ ਦੇ ਵਿੱਚ ਆਪਣੀਆਂ ਗੱਲਾਂ ਕਰਨ ਦਾ। ਸੋ ਹੁਣ ਮੈਨੂੰ ਇਹ ਲੱਗਦਾ ਵੀ ਇਸ ਤੇ ਵੀ ਡਰਾਮਾ ਹੋ ਸਕਦਾ, ਜਿਵੇਂ ਅੱਜ ਹੁਣ ਉਹ ਪਾਕਿਸਤਾਨੀ ਕਿਸ਼ਤੀ ਜੇ ਵਾਪਸ ਕਰਨ ਦੀ ਗੱਲ ਕਰਦੇ ਆ ਤਾਂ ਹੋ ਸਕਦਾ ਉਹ ਰੇਂਜਰ ਉਹ ਕਿਸ਼ਤੀ ਲੈਣ ਤੋਂ ਮਨਾ ਕਰ ਦੇਣ, ਉਹਨਾਂ ਨੂੰ ਕਿਹੜਾ ਫਿਰ ਤਸੱਲੀ ਆ ਵੀ ਇਸ ਕਿਸ਼ਤੀ ਦੇ ਵਿੱਚ ਤੁਸੀਂ ਵੀ ਤਾਂ ਕੋਈ ਇਹੋ ਜਿਹੀ ਚੀਜ਼ ਫਿੱਟ ਕਰਕੇ ਭੇਜ ਸਕਦੇ ਹੋ ਜਿਹੜੀ ਕਿਤੇ ਡਿਟੈਕਟ ਨਾ ਹੋਵੇ ਪਰ ਤੁਹਾਨੂੰ ਖੁਫੀਆ ਤੌਰ ਤੇ ਜਾਣਕਾਰੀ ਦੇਈ ਜਾਵੇ, ਭੇਜੀ ਜਾਵੇ, ਕੋਈ ਸਿਗਨਲ ਭੇਜੀ ਜਾਵੇ। ਸੋ ਇਹ ਵੀ ਤਾਂ ਹੋ ਸਕਦਾ ਨਾ ਵੀ ਭਾਰਤ ਇੱਕ ਚਾਲ ਚੱਲ ਰਿਹਾ ਹੋਵੇ ਉਹਨਾਂ ਨੂੰ ਕਹਿ ਕੇ ਤੇ ਉਹਨਾਂ ਨੂੰ ਕੋਈ ਚੀਜ਼ ਇੱਦਾਂ ਦੇ ਰਿਹਾ ਹੋਵੇ, ਤੇ ਜ਼ਰੂਰੀ ਨਹੀਂ ਲਾਜ਼ਮੀ ਨਹੀਂ ਵੀ ਉਹ ਅੱਜ ਉਹ ਵਾਪਸ ਲੈ ਲੈਣਗੇ ਇਹ ਚੀਜ਼। ਪਰ ਕੁੱਲ ਮਿਲਾ ਕੇ ਜਿਹੜੇ 3 ਘਟਨਾਕ੍ਰਮ ਹੋਏ ਆ, 2 ਕਿਸ਼ਤੀਆਂ ਆਈਆਂ ਤੇ 8 ਬੰਦੇ ਬਾਰਡਰ ਦੇ ਉੱਤੇ ਕੱਲ ਘੁਸਪੈਠ ਕਰਦੇ ਕੈਮਰੇ ਦੇ ਵਿੱਚ ਕੈਦ ਹੋ ਗਏ ਆ, ਤੇ ਉਹ ਕੈਮਰੇ ਦੇ ਵਿੱਚ ਜਦੋਂ ਕੈਦ ਹੋਏ ਤੇ ਉਦੋਂ ਬਾਅਦ ਉਹਨਾਂ ਨੇ ਉੱਥੇ ਪੁਲਿਸ ਨੇ BSF ਨੇ ਗੋਲੀ ਚਲਾਈ ਹੈ ਜੀ, ਤੇ ਗੋਲੀ ਚੱਲਣ ਤੋਂ ਬਾਅਦ ਉਹ 8 ਬੰਦੇ ਭੱਜ ਗਏ। ਪਰ BSF ਦਾ ਇਹ ਮੰਨਣਾ ਵੀ ਉਹ 8 ਬੰਦਿਆਂ ਦੇ ਹੱਥਾਂ ਚ ਕੋਈ ਵੀ ਹਥਿਆਰ ਜਾਂ ਕੁਛ ਨਹੀਂ ਸੀ, ਉਹ ਖਾਲੀ ਸੀ, ਤੇ ਪਰ ਉਹਨਾਂ ਦੀ ਜਿਹੜੀ ਨੀਅਤ ਸੀਗੀ ਉਹ ਬਾਰਡਰ ਕ੍ਰਾਸ ਕਰਨ ਦੀ ਸੀ। ਹੁਣ ਇਹ ਨਹੀਂ ਪਤਾ ਵੀ ਹਥਿਆਰਾਂ ਦੀ ਖੇਪ ਇੱਥੋਂ ਮਿਲਣੀ ਸੀ ਜਾਂ ਉਹ ਰੇਕੀ ਕਰਨ ਵਾਲੇ ਸੀ ਜਾਂ ਉਹ ਨਸ਼ੇ ਹੋ ਸਕਦਾ ਨਸ਼ੇ ਦੇ ਵਪਾਰੀ ਹੋਣ। ਸੋ ਇਹੋ ਜਿਹੀਆਂ ਗੱਲਾਂ ਵੀ ਹੋ ਸਕਦੀਆਂ, ਪਰ ਕੱਲ ਇਹ ਵੀ ਇੱਕ ਘਟਨਾਕ੍ਰਮ ਵਾਪਰਿਆ ਇਸ ਸਾਰੇ ਘਟਨਾਕ੍ਰਮ ਦੌਰਾਨ। ਸੋ ਜਦੋਂ ਹਾਲਾਤ ਜੰਗੀ ਹੋਣ, ਇਹੋ ਜਿਹੀਆਂ ਗੱਲਾਂ ਹੋਣ, ਉਦੋਂ ਇਹ ਚੀਜ਼ਾਂ ਵਾਪਰਨੀਆਂ ਲਾਜ਼ਮੀ ਆ, ਉਦੋਂ ਹੀ ਹਰ ਪਾਸੇ ਤੋਂ ਪ੍ਰੈਸ਼ਰ ਵੀ ਕ੍ਰੀਏਟ ਕੀਤਾ ਜਾਂਦਾ ਤੇ ਹਰ ਪਾਸੇ ਤੋਂ ਕੋਈ ਨਾ ਕੋਈ ਧਿਆਨ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਮੇਰਾ ਜਿਹੜਾ ਇਹ ਮੰਨਣਾ ਵੀ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਜੇ 15-20 ਮਹੀਨਾ ਵੀ ਹੋ ਸਕਦਾ, 1 ਮਹੀਨੇ ਤੱਕ ਇਹਨੂੰ ਠੰਡੇ ਬਸਤੇ ਚ ਪੈਂਦੇ ਤੇ ਜੇ ਕੋਈ ਵੱਡਾ ਧਮਾਕਾ ਕਿਤੇ ਸੈਂਟਰਲ ਇੰਡੀਆ ਦੇ ਵਿੱਚ ਜਾਂ ਗੁਜਰਾਤ, ਮੈਨੂੰ ਮਹਿਸੂਸ ਹੋ ਰਿਹਾ ਵੀ ਗੁਜਰਾਤ ਦੇ ਵਿੱਚ ਹੁੰਦਾ ਤਾਂ ਇਹ ਅਤਕਥਨੀ ਨਹੀਂ ਹੋਊਗੀ, ਕਿਉਂਕਿ ਇਹ ਲੋਕ ਆ ਜਿਹੜੇ ਜਦੋਂ ਇਹੋ ਜਿਹੇ ਘਟਨਾਕ੍ਰਮ ਵਾਪਰਦੇ ਆ ਨਾ ਉਦੋਂ ਬਾਅਦ ਉਹ ਆਪਦੇ ਜਿਹੜੇ ਗੁਪਤ ਮੁਹਿੰਮਾਂ ਹੁੰਦੀਆਂ ਉਹਨਾਂ ਦੇ ਉੱਤੇ ਜੁਟ ਜਾਂਦੇ ਆ। ਜ਼ਰੂਰੀ ਨਹੀਂ ਹੁੰਦਾ ਵੀ ਉਹਨਾਂ ਨੂੰ ਪਤਾ ਵੀ ਜੇ ਹਿੱਕ ਠੋਕ ਕੇ ਮੂਹਰੇ ਆਵਾਂਗੇ ਤਾਂ ਗੋਲੀ ਖਾਵਾਂਗੇ, ਤਾਂ ਉਹ ਉਹਨਾਂ ਨੇ ਅੰਦਰ ਖਾਤੋਂ ਜਿਹੜੀ ਵੀ ਗੱਲ ਕਰਨੀ ਆ ਅੰਦਰ ਖਾਤੇ ਕਰਨਗੇ, ਤੇ ਉਹਦੇ ਲਈ ਉਹ ਟਾਰਗੇਟ ਕਿਸੇ ਵੀ ਰੂਪ ਚ ਕਿਵੇਂ ਵੀ ਬਣਾਉਣ, ਕਿਸੇ ਵੱਡੇ ਮਹਾਨਗਰ ਨੂੰ ਕਿਸੇ ਨੂੰ ਗਾਂ ਆਉਣ ਵਾਲੇ ਟਾਈਮ ਚ ਦੀਵਾਲੀ ਦੇ ਉੱਤੇ ਵੀ ਜਿਵੇਂ ਹੋ ਸਕਦਾ ਭਾਵੇਂ ਜਿੰਨੇ ਮਰਜ਼ੀ ਰੈਡ ਅਲਰਟ ਜਾਰੀ ਕਰੀ ਜਾਣ ਤਾਂ ਉੱਥੇ ਵੀ ਕਿਤੇ ਨਾ ਕਿਤੇ ਕੁਛ ਹੋ ਸਕਦਾ। ਤਾਂ ਇਸ ਕਰਕੇ ਸਾਨੂੰ ਅਵੇਅਰ ਰਹਿਣਾ ਚਾਹੀਦਾ ਤੇ ਸੁੱਖ ਸੁੱਖਣੀ ਚਾਹੀਦੀ, ਮੰਗਣੀ ਚਾਹੀਦੀ ਆ ਵੀ ਭਾਈ ਸਾਨੂੰ ਇਹੋ ਜਿਹਾ ਕੋਈ ਵੇਲਾ ਨਾ ਆਵੇ ਜਿੱਥੇ ਨਿਹੱਤਿਆਂ ਦੀਆਂ ਜਾਨਾਂ ਜਾਣ, ਕਿਉਂਕਿ ਰੋਜ਼ ਹੀ ਇਹੋ ਜਿਹੀਆਂ ਚੀਜ਼ਾਂ ਅਸੀਂ ਪੜ੍ਹਦੇ ਹਾਂ। ਖਾਸ ਕਰਕੇ ਜੇ ਪਾਕਿਸਤਾਨ ਦੀ ਅਸੀਂ ਗੱਲ ਕਰੀਏ ਤਾਂ ਉਹ ਵੀ ਕੋਈ ਅੰਦਰੋਂ ਬੜਾ ਸੌਖਾ ਨਹੀਂ, ਰੋਜ਼ ਕਰਾਚੀ ਦੇ ਵਿੱਚ ਕਿਤੇ ਬੰਬ ਬਲਾਸਟ ਹੁੰਦੇ ਆ, ਮਸਜਿਦਾਂ ਦੇ ਵਿੱਚ ਹੁੰਦੇ ਆ, ਹਜ਼ਾਰਾਂ ਬੇਗੁਨਾਹ ਮਰਦੇ ਆ। ਸੋ ਇਹਨਾਂ ਚੀਜ਼ਾਂ ਤੋਂ ਅਸੀਂ ਤਾਂ ਦਵਾਈ ਮੰਗ ਸਕਦੇ ਹਾਂ ਜੀ।
ਜੀ ਵਿਰਾਟ ਸਾਹਿਬ ਬਿਲਕੁਲ, ਤੇ ਗੱਲ ਦੁਬਾਰਾ ਘੁੰਮ ਕੇ ਜੀ ਸਾਡੀ ਫਿਰ ਪਹਿਲੀ ਜਿਹੜੀ ਅਸੀਂ ਗੱਲਬਾਤ ਸ਼ੁਰੂ ਕੀਤੀ ਸੀ ਉੱਥੇ ਆਉਂਦੇ ਹਾਂ ਕਿਉਂਕਿ ਸਾਡੇ ਨਾਲ ਸਰੋਤੇ ਜੁੜ ਰਹੇ ਆ ਜੀ। ਸੋ ਮਨਦੀਪ ਸਿੰਘ ਹੁਣੀ ਕ੍ਰੇਗਬਨ ਤੋਂ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਕਹਿੰਦੇ ਕਿ ਭਾਜੀ ਜੇ ਆਪਾਂ ਕੋਈ ਸਿੱਖਿਆ ਲੈਣੀ ਆ ਤਾਂ ਧਾਰਮਿਕ ਗ੍ਰੰਥ ਬਹੁਤ ਨੇ, ਕਹਿੰਦੇ ਪਲੀਜ਼ ਸੌਂਗ ਨੂੰ ਇੰਜੋਏ ਕਰੋ। ਆਪਾਂ ਧਾਰਮਿਕ ਗ੍ਰੰਥਾਂ ਵਿੱਚੋਂ ਕਿੰਨੀ ਕੁ ਸਿੱਖਿਆ ਲੈ ਲਈ ਜੋ ਸੌਂਗ ਵਿੱਚੋਂ ਵਧੀਆ ਗੱਲਾਂ ਲੱਭ ਰਹੇ ਹਾਂ।
ਬਿਲਕੁਲ ਮਨਦੀਪ ਹੋਰਾਂ ਦਾ, ਮਨਦੀਪ ਹੋਰਾਂ ਦਾ ਬਹੁਤ ਵਧੀਆ ਵਿਚਾਰ ਆ। ਪਰ ਮਨਦੀਪ ਜੀ ਕਹਾਣੀ ਇਹ ਹੁੰਦੀ ਆ ਵੀ ਜਿਹੜੇ ਧਾਰਮਿਕ ਗ੍ਰੰਥ ਆ ਉਹਨਾਂ ਗ੍ਰੰਥਾਂ ਤੱਕ ਸਾਨੂੰ ਸਾਡੇ ਯੂਥ ਨੂੰ ਬੱਚਿਆਂ ਨੂੰ ਲਿਜਾਣਾ ਐਡਾ ਸੁਖਾਲਾ ਨਹੀਂ ਹੈ। ਤੁਸੀਂ ਚਾਹੇ ਆਪਾਂ ਉਂਜ ਬੜਿਆਈ ਨਾਲ ਸੌ ਕਹਿ ਦਈਏ ਲੱਖ ਕਹਿ ਦਈਏ ਵੀ ਅਸੀਂ ਬੜੇ ਜੁੜੇ ਹੋਏ ਆ, ਤੁਸੀਂ ਇਹ ਦੇਖੋ ਵੀ ਕਿੰਨੇ ਪਰਸੈਂਟ ਜੁੜੇ ਹੋਏ ਆ ਧਾਰਮਿਕ ਗ੍ਰੰਥਾਂ ਨਾਲ, ਕਿੰਨੇ ਪਰਸੈਂਟ ਲੋਕ ਆ ਜਿਹੜੇ ਆਪ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿੰਦੇ ਆ ਜਾਂ ਪਾਠ ਕਰਦੇ ਆ ਜਾਂ ਫਿਰ ਉਦੋਂ ਬਾਅਦ ਉਤੇ ਵਿਚਾਰਾਂ ਕਰਦੇ ਆ, ਉਹਨਾਂ ਦੀ ਪਰਸੈਂਟੇਜ ਗਿਣ ਕੇ ਦੇਖੋ ਉਹ ਪਰਸੈਂਟੇਜ ਹੈਗੀ ਆ ਅੱਜ ਦੇ ਯੁੱਗ ਦੇ ਵਿੱਚ ਜਿਹਦੇ ਤੇ ਸਾਨੂੰ ਮਾਣ ਨਹੀਂ ਸਾਨੂੰ ਸ਼ਰਮ ਆਉਂਦੀ ਆ, ਇੰਨੀ ਕੁ ਪਰਸੈਂਟੇਜ ਆ। ਸੋ ਇਸ ਕਰਕੇ ਇਹੋ ਜਿਹੇ ਟਾਈਮਾਂ ਦੇ ਵਿੱਚ ਕੀ ਹੁੰਦਾ ਨਾ, ਇਹੋ ਜਿਹੇ ਟਾਈਮਾਂ ਦੇ ਵਿੱਚ ਜਦੋਂ ਵੀ ਕਿਤੇ ਵੀ ਹੋਇਆ, ਇਹ ਜ਼ਰੂਰੀ ਨਹੀਂ ਹੈ ਪਿਛੋਕੜ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਜਵਾਨ ਪੀੜ੍ਹੀ ਹੁੰਦੀ ਆ ਉਸ ਪੀੜ੍ਹੀ ਨੂੰ ਹਮੇਸ਼ਾ ਉੱਥੋਂ ਦੇ ਗੀਤ ਨਾਚ ਇਹ ਚੀਜ਼ਾਂ ਨਾ ਪ੍ਰਭਾਵਿਤ ਕਰਦੀਆਂ ਹੁੰਦੀਆਂ। ਤਾਂ ਸਾਡੇ ਕੋਲੇ ਫਿਰ ਇੱਕੋ ਹੀ ਤਰੀਕਾ ਹੈ ਵੀ ਅਸੀਂ ਉਸ ਟਾਈਮ ਦੇ ਵਿੱਚ ਜੇ ਉਹਨੂੰ ਧਾਰਮਿਕ ਗ੍ਰੰਥਾਂ ਨਾਲ ਨਹੀਂ ਜੋੜ ਪਾ ਰਹੇ ਤਾਂ ਅਸੀਂ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਸਮਾਜ ਚ ਪਰੋਸ ਕੇ ਦੇ ਦਈਏ। ਜੇ ਉਹਨਾਂ ਪੁਰਾਣੀਆਂ ਕੋਟਾਂ ਵੀ ਤੁਸੀਂ ਪੜੋਗੇ ਤਾਂ ਉਹਦੇ ਚ ਵੀ ਇਹ ਗੱਲਾਂ ਲਿਖੀਆਂ ਹੋਈਆਂ ਵੀ ਭਾਈ ਗੋਰੇ ਰਾਈਟਰਾਂ ਨੇ ਲਿਖੀਆਂ ਹੋਈਆਂ ਵੀ ਮੈਨੂੰ ਇਹ ਦੱਸੋ ਰਸੂਲ ਹਮਜ਼ਾ ਤੋਫ ਨੇ ਕਿਹਾ ਸੀਗਾ, ਬੜੀ ਮਸ਼ਹੂਰ ਉਹਨਾਂ ਦੀ ਕਿਤਾਬ ਆ ਮੇਰੇ ਦਾਗਿਸਤਾਨ ਦੇ ਵਿੱਚ, ਕਹਿੰਦੇ ਵੀ ਮੈਨੂੰ ਕਿਸੇ ਵੀ ਪੀੜ੍ਹੀ ਦਾ ਦੱਸੋ ਵੀ ਉਹ ਪੀੜ੍ਹੀ ਦੇ ਜੋ ਯੂਥ ਆ ਕਿਹੋ ਜਿਹੇ ਗੀਤ ਗਾਉਂਦੀ ਆ ਤੇ ਮੈਂ ਉਸ ਮੁਲਕ ਦਾ ਭਵਿੱਖ ਦੱਸ ਦੂੰਗਾ। ਕਿਸੇ ਵੀ ਮੁਲਕ ਦੀ ਯੂਥ ਜਵਾਨ ਪੀੜ੍ਹੀ ਬਾਰੇ ਦੱਸੋ ਵੀ ਉਹ ਕਿਹੋ ਜਿਹੇ ਗੀਤ ਉਹਨਾਂ ਦੇ ਬੁੱਲਾਂ ਦੇ ਉੱਤੇ ਆ ਤੇ ਮੈਂ ਉਸ ਮੁਲਕ ਦਾ ਭਵਿੱਖ ਦੱਸ ਦੂੰਗਾ। ਸੋ ਇਹ ਕਹਿਣ ਦਾ ਭਾਵ ਆ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਵੀ ਅਸੀਂ ਇਹਨੂੰ ਕੱਲਾ ਇੰਟਰਟੇਨਮੈਂਟ ਦੇ ਤੌਰ ਤੇ ਲਈਏ ਤਾਂ ਚੰਗਾ, ਪਰ ਇੰਟਰਟੇਨਮੈਂਟ ਦੇ ਵਿੱਚ ਵੀ ਹੁਣ ਇੰਟਰਟੇਨਮੈਂਟ ਦੇ ਵਿੱਚ ਮੰਨ ਲਓ ਇਹ ਗੱਲ ਆ ਗਈ ਭਾਈ ਵੀ ਬੁਲਟ ਲੈ ਕੇ ਪਟਾਕੇ ਪਾਉਣ ਵਾਸਤੇ ਚਾਹੀਦਾ, ਥਾਰ ਚਾਹੀਦੀ ਆ ਘੁੰਮਣ ਕਮਾਉਣ ਨੂੰ। ਹੁਣ ਇੱਕ ਜਵਾਨ ਆ 16 ਸਾਲਾਂ ਦਾ 18 ਸਾਲਾਂ ਦਾ ਹੋਇਆ, ਉਹ ਉਦੋਂ ਸੋਚ ਡਿਵੈਲਪ ਨਹੀਂ ਹੋਈ ਹੁੰਦੀ ਬੱਚੇ ਦੀ, ਤੇ ਉਹ ਬੱਚੇ ਨੇ ਜਾ ਕੇ ਘਰੇ ਆਪਦੇ ਬਾਪ ਦੇ ਗਲ ਗੂਠਾ ਦਿੱਤਾ ਵੀ ਲਿਆਓ ਜੀ ਤੁਸੀਂ ਮੈਨੂੰ ਤਾਂ ਬੁਲਟ ਲੈ ਕੇ ਦਿਓ, ਮੈਂ ਤਾਂ ਪਟਾਕੇ ਪਾਉਣੇ ਆ ਜੀ ਜਾ ਕੇ ਸ਼ਹਿਰ ਚ, ਮੈਂ ਤਾਂ ਥਾਰ ਲੈ ਕੇ ਦਿਓ, ਮੈਂ ਤਾਂ ਘੁੰਮਣ ਜਾਣਾ। ਤਾਂ ਉਸ ਘਰ ਦੀ ਕੀ ਹਾਲਤ ਹੋਊਗੀ, ਉਸ ਘਰ ਦੀ ਕੀ ਸਿਚੁਏਸ਼ਨ ਹੋਊਗੀ, ਇਹ ਚੀਜ਼ਾਂ ਦੇਖਣ ਵਾਲੀਆਂ ਬਣਦੀਆਂ। ਸੋ ਜੇ ਜਵਾਨੀ ਨੂੰ ਅਸੀਂ ਇਹੋ ਜਿਹੇ ਗੀਤ ਸੁਣਾਈਏ ਜਿਹਦੇ ਵਿੱਚ ਮੰਨ ਲਈਏ ਵੀ ਕੋਈ ਇਹ ਜਿਹੀਆਂ ਗੱਲਾਂ ਆਉਂਦੀਆਂ ਵੀ ਭਾਈ ਸਾਡੀ ਸਿਹਤ ਚੰਗੀ ਆ ਜਾਂ ਸਾਡੇ ਸੂਰਵੀਰ ਯੋਧਿਆਂ ਨੇ ਸਾਡੇ ਲਈ ਕੀ ਕੀਤਾ, ਭਗਤ ਸਿੰਘ ਨੇ ਕੀ ਕੀਤਾ, ਹਰੀ ਸਿੰਘ ਨਲੂਏ ਨੇ ਕੀ ਕੀਤਾ, ਇਹ ਸਾਰੀਆਂ ਚੀਜ਼ਾਂ ਦੀਆਂ ਬਾਰਾਂ ਗਾਈਆਂ ਜਾਣ ਜਾਂ ਉਹਨਾਂ ਚੀਜ਼ਾਂ ਨੂੰ ਅਸੀਂ ਪ੍ਰਮੋਟ ਕਰੀਏ, ਉਸ ਢੰਗ ਨਾਲ ਪ੍ਰਮੋਟ ਕਰੀਏ ਜਿਨ੍ਹਾਂ ਨਾਲ ਸਾਨੂੰ ਲੱਗੇ ਸਾਫ਼ ਸਫਾਈ ਦੇ ਗੀਤ ਵੀ ਗਾਏ ਜਾ ਸਕਦੇ ਆ। ਜਿਵੇਂ ਮਨਮੋਹਨ ਬਾਰਸ ਹੋਰਾਂ ਦੀ ਮੈਨੂੰ ਗੱਲ ਇੱਕ ਬੜੀ ਚੰਗੀ ਲੱਗਦੀ ਆ, ਬਹੁਤ ਚੰਗੇ ਇਨਸਾਨ ਆ ਤੇ ਉਹਨਾਂ ਨੇ ਇੱਕ ਵਾਰੀ ਮੈਨੂੰ ਇਹ ਗੱਲ ਮੇਰੇ ਇਨ ਪਰਸਨ ਬੈਠਿਆਂ ਨੂੰ ਮਿਲੀ ਗੱਲ, ਕਹਿੰਦੇ ਯਾਰ ਅਸੀਂ ਕੋਸ਼ਿਸ਼ ਹੁੰਦੀ ਆ ਸਾਡੀ ਵੀ ਅਸੀਂ ਵੀ ਦਸਵੰਧ ਕੱਢੀਏ ਆਪਦੀ ਮੁਤਾਬਕ। ਪਹਿਲੀ ਜਦੋਂ ਵਾਰ ਉਹਨਾਂ ਨੇ ਕਹੀ ਇਹ ਗੱਲ ਤੇ ਮੈਨੂੰ ਐਂ ਲੱਗਿਆ ਵੀ ਇਹ ਕਹਿੰਦੇ ਹੋਣਗੇ ਵੀ ਅਸੀਂ ਲੱਖ ਦੋ ਲੱਖ ਰੁਪਇਆ ਦਾਨ ਕਰ ਦਿੰਦੇ ਆ, ਕਿਉਂਕਿ ਉਸ ਟਾਈਮ ਚ ਉਹ ਹਰੀ ਸਿੰਘ ਦਿਲਵਰ ਹੋਰਾਂ ਦਾ ਘਰ ਪਾਉਣ ਬਾਰੇ ਆਪਾਂ ਵਿਚਾਰ ਕਰ ਰਹੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਨਾਂ ਦੇ ਸ਼ੇਅਰ ਗਾਉਣੇ ਹੋ ਤਾਂ ਕੁਛ ਨਾ ਕੁਛ ਹੈਲਪ ਵੀ ਕਰੋ ਉਹਨਾਂ ਨੂੰ, ਤਾਂ ਉਹਨਾਂ ਨੇ ਮੈਨੂੰ ਚਲੋ ਅਸੀਂ ਪਹਿਲੇ ਬੋਲ ਹੈਲਪ ਦੇਤੀ ਉਸ ਘਰ ਪਾਉਣ ਲਈ ਉਹਨਾਂ ਦੇ ਲਈ। ਤਾਂ ਮੈਨੂੰ ਲੱਗਿਆ ਵੀ ਇਸੇ ਚੀਜ਼ ਨੂੰ ਉਹ ਕਹਿੰਦੇ ਹੋਣਗੇ ਦਸਵੰਧ ਕੱਢਦੇ ਆ, ਮੁੜ ਕੇ ਉਹਦੇ ਨਹੀਂ ਜੀ ਦਸਵੰਧ ਪੈਸੇ ਦਾ ਨਹੀਂ, ਉਹ ਤਾਂ ਇੱਕ ਵੱਖਰੀ ਚੀਜ਼ ਆ। ਸਾਡੀ ਕੋਸ਼ਿਸ਼ ਆ ਵੀ 10 ਕੁ ਗੀਤਾਂ ਬਾਅਦ 10 ਕੁ ਗੀਤ ਅਸੀਂ 9 ਗੀਤ ਮੰਨ ਲਓ ਇੰਟਰਟੇਨਮੈਂਟ ਦੇ ਗਾਤੇ ਤੇ 10ਵਾਂ ਗੀਤ ਅਸੀਂ ਨਾ ਇੱਕ ਕੋਈ ਨਾ ਕੋਈ ਸਮਾਜ ਨੂੰ ਸੇਧ ਦੇਣ ਵਾਲਾ ਕੱਢੀਏ, ਤੇ ਤਾਂ ਕਿ ਸਾਨੂੰ ਐਂ ਲੱਗੇ ਵੀ ਅਸੀਂ ਆਪਦੇ ਇਸ ਚੋਂ ਦਸਵੰਧ ਕੱਢ ਰਹੇ ਹਾਂ। ਤੇ ਮੈਨੂੰ ਬੜੀ ਵਧੀਆ ਗੱਲ ਲੱਗੀ। ਫਿਰ ਉਹਨਾਂ ਨੇ ਉਦਾਹਰਣ ਦੇ ਤੌਰ ਤੇ 5-7 ਗੀਤ ਦੱਸੇ ਹੁਣ ਤੱਕ ਜਿਹੜੇ ਕੱਢੇ ਉਹਨਾਂ ਨੇ ਵੀ, ਜਿਵੇਂ ਰੁੱਖਾਂ ਨੂੰ ਪਿਆਰ ਕਰੋ, ਧੀਆਂ ਨੂੰ ਸਤਿਕਾਰ ਕਰੋ, ਏਦਾਂ ਦੇ ਗੀਤ ਉਹਨਾਂ ਨੇ ਫਿਰ ਦਿਖਾਏ ਮੈਨੂੰ ਵੀ ਅਸੀਂ ਆਹ ਗੀਤ ਜੋ ਗਾਉਣੇ ਆ ਉਸਨੂੰ ਅਸੀਂ ਕਮਰਸ਼ੀਅਲ ਐਂਗਲ ਤੋਂ ਨਹੀਂ ਗਾਉਂਦੇ, ਨਾ ਅਸੀਂ ਉਹਦੇ ਤੋਂ ਕੁਛ ਵਾਹਵਾ ਖੱਟਣ ਲਈ ਗਾਉਣਾ। ਸਾਨੂੰ ਐਂ ਲੱਗਦਾ ਵੀ ਸਾਡੀ ਡਿਊਟੀ ਤੇ ਸਾਡਾ ਫਰਜ਼ ਬਣ ਜਾਂਦਾ ਵੀ ਅਸੀਂ ਵੀ ਆਪਦੀ ਫੀਲਡ ਦੇ ਵਿੱਚ ਦਸਵੰਧ ਕੱਢੀਏ। ਸੋ ਇਹ ਜਿਹੀਆਂ ਗੱਲਾਂ ਲਈ ਕਹਿਣ ਦਾ ਮੇਰਾ ਭਾਵ ਇਹ ਆ ਵੀ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜਾਂ ਜੋ ਵੀ ਧਰਮ ਨਾਲ ਰਿਲੇਟਡ ਆ ਉਹਨੂੰ ਆਪਦੇ ਗ੍ਰੰਥ ਨਾਲ ਜੁੜਨਾ ਚਾਹੀਦਾ, ਪਰ ਉਹ ਜਿਹੜਾ ਐਡਾ ਸੌਖਾਲਾ ਕੰਮ ਨਹੀਂ ਵੀ ਤੁਸੀਂ ਯੂਥ ਦੇ ਹੱਥ ਦੇ ਵਿੱਚ ਗੁਟਕਾ ਫੜਾ ਦਿਓਗੇ ਤੇ ਜਾਂ ਯੂਥ ਨੂੰ ਯੂਥ ਇੰਨੀ ਜ਼ੁਰਤ ਕਰ ਲੂਆ ਵੀ ਉਹ ਜਾ ਕੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਬੈਠ ਕੇ ਉਹ ਪੜ੍ਹਨ ਲੱਗੇ। ਉਹ ਕਰਮ ਵਾਲੇ ਜਾਂ 1-4% ਜਵਾਕ ਹੁੰਦੇ ਆ ਜਿਹੜੇ ਇਹੋ ਜਿਹੀ ਭਾਵਨਾਵਾਂ ਚ ਪਹੁੰਚ ਜਾਂਦੇ ਆ ਜਾਂ ਚਲੇ ਜਾਂਦੇ ਆ, ਨਹੀਂ ਤਾਂ ਯੂਥ ਨੂੰ ਗੀਤ ਪ੍ਰਭਾਵਿਤ ਕਰਦੇ ਰਹੇ ਇਸ ਉਮਰ ਦੇ ਵਿੱਚ। ਇਸ ਲਈ ਅਸੀਂ ਕਹਿੰਦੇ ਹਾਂ ਵੀ ਜਿਹੜੇ ਗੀਤ ਆ ਜੇ ਉਹਨਾਂ ਦੇ ਵਿੱਚ ਚੰਗੀ ਸਿੱਖਿਆ ਹੋਊਗੀ ਤਾਂ ਕੁਛ ਤਾਂ ਅਸੀਂ ਉਹਦਾ ਬੈਨੀਫਿਟ ਉਠਾਵਾਂਗੇ ਨਾ, ਕੁਛ ਤਾਂ ਉਹਦਾ ਫਾਇਦਾ ਹੋਊਗਾ।
ਜੀ ਜੀ ਬਰਾੜ ਸਾਹਿਬ ਬਿਲਕੁਲ, ਕਿਉਂਕਿ ਇਹ ਇਹਨਾਂ ਦੇ ਨਾਲ ਵੀ ਮੈਂ ਸਹਿਮਤ ਹਾਂ, ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਕੈਸੇ ਪੜਾਅ ਤੇ ਪਹੁੰਚਦੇ ਹੋ ਜਿੱਥੇ ਤੁਹਾਨੂੰ ਸਹੀ ਗਲਤ ਦੀ ਪਛਾਣ ਹੋ ਜਾਂਦੀ ਹੈ, ਉੱਥੇ ਇਹ ਗੀਤਾਂ ਦਾ ਸ਼ਾਇਦ ਤੁਹਾਡੇ ਤੇ ਓਨਾ ਅਸਰ ਨਹੀਂ ਪੈਂਦਾ। ਪਰ ਬਿਲਕੁਲ ਜਿਸ ਤਰ੍ਹਾਂ ਯੂਥ ਜਿਹੜਾ ਹੈਗਾ ਆਪਣਾ ਉਹਦੇ ਉੱਤੇ ਇਹ ਸਿੱਧੇ ਤੌਰ ਤੇ ਪ੍ਰਭਾਵ ਪਾਉਂਦੇ ਆ। ਸਾਡੀਆਂ ਫਿਲਮਾਂ ਹੋਣ ਜੀ, ਗੀਤ ਹੋਣ, ਉਹਨਾਂ ਦੇ ਵਿੱਚ ਉਹਨਾਂ ਦਾ ਫੈਸ਼ਨ ਹੋਵੇ, ਉਹਨਾਂ ਨੂੰ ਸਾਡਾ ਯੂਥ ਹਮੇਸ਼ਾ ਹੀ ਅਪਣਾਉਣ ਦੀ ਕੋਸ਼ਿਸ਼ ਕਰਦਾ, ਉਦਾਂ ਦਾ ਦਿਸਣਾ ਚਾਹੁੰਦਾ ਹੈ, ਤੇ ਉਹੀ ਗੱਲ ਕਿ ਉਹ ਗੀਤ ਹੋ ਗਏ ਜਾਂ ਉਹ ਫਿਲਮਾਂ ਹੋ ਗਈਆਂ, ਉਹਨਾਂ ਦਾ ਵੀ ਉਹਨਾਂ ਦੇ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ ਤੇ ਉਹਨਾਂ ਨੂੰ ਆਪਣੇ ਕਿਤੇ ਨਾ ਕਿਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹ ਅਪਣਾਉਣਾ ਸ਼ੁਰੂ ਕਰ ਦਿੰਦੇ ਆ। ਇਹਦੇ ਵਿੱਚੋਂ ਇੱਕ ਹੀਰੋਗਿਰੀ ਸਮਝਦੇ ਆਏ ਆ ਜੋ ਵੀ ਗੱਲ ਹੈ। ਸੋ ਨਿਰਵੈਰ ਸਿੰਘ ਨਵੀਂ ਵਿਨੀਪੈਗ ਤੋਂ ਜੁੜੇ ਨੇ ਜੀ ਸਾਡੇ ਨਾਲ, ਤੇ ਉਹਨਾਂ ਨੇ ਕਿਹਾ ਹੈ ਕਿ ਜੀ ਬਰਾੜ ਸਾਹਿਬ ਬਹੁਤ ਵਾਰ ਇੱਦਾਂ ਵੀ ਹੁੰਦਾ ਹੈ ਕਿ ਬੀਬੀਆਂ ਤੁਹਾਨੂੰ ਤਾਂ ਬਹੁਤ ਕੁਝ ਬੋਲ ਜਾਂਦੀਆਂ, ਪਰ ਜੇਕਰ ਤੁਸੀਂ ਅੱਗੇ ਤੋਂ ਕੁਝ ਕਹੋ ਤਾਂ ਫਿਰ ਕਹਿੰਦੀਆਂ ਕਿ ਤੁਹਾਨੂੰ ਲੇਡੀਜ਼ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਹੈ। ਤੇ ਹੁਣ ਬੜਾ ਔਖਾ ਸਵਾਲ ਪੁੱਛਿਆ ਬਰਾੜ ਸਾਹਿਬ ਇਹਨਾਂ ਨੇ, ਕਹਿੰਦੇ ਕਿ ਫਿਰ ਇਹੋ ਜਿਹੀ ਸਿਚੁਏਸ਼ਨ ਵਿੱਚ ਲੇਡੀਜ਼ ਨੂੰ ਕਿਸ ਤਰ੍ਹਾਂ ਟੈਕਲ ਕੀਤਾ ਜਾ ਸਕਦਾ ਹੈ?
ਦੇਖੋ ਜੀ, ਇਸ ਸਵਾਲ ਦਾ ਜਵਾਬ ਦੇਣਾ ਹੀ ਆਪਦੇ ਆਪ ਦੇ ਵਿੱਚ ਇੱਕ ਪੂਰਨ ਧਿਆਨ ਆ ਤੇ, ਪਰ ਨਿਰਵੈਰ ਜੀ ਮੈਂ ਇਹੀ ਗੱਲ ਕਹਾਂਗਾ ਵੀ ਜਿਹੜੀ ਇਹ ਨਾ ਸਾਡੀ ਜਿਹੜੀ ਦੂਰੀ ਸੋਚ ਆ ਜਿੱਥੇ ਅਸੀਂ ਔਰਤ ਨੂੰ ਨਾਰੀ ਨੂੰ ਅਬਲਾ ਕਹਿੰਦੇ ਆ ਤੇ ਅਸੀਂ ਕਹਿੰਦੇ ਆ ਵੀ ਉਹ ਮਜਬੂਰ ਆ, ਉਹ ਬਗਾਨੇ ਬਸ ਆ, ਉਹ ਵਿਚਾਰੀ ਆ, ਇਹੋ ਜਿਹੇ ਸ਼ਬਦਾਵਲੀਆਂ ਅਸੀਂ ਦਿੰਨੇ ਆ ਤੇ ਦਿੰਨੇ ਕਦੋਂ ਆ? ਜਦੋਂ ਉਧਰਲਾ ਐਂਗਲ ਦੀ ਲੋੜ ਹੁੰਦੀ ਹੈ ਸਾਨੂੰ, ਉਦੋਂ ਜਿਵੇਂ ਤੁਸੀਂ ਕਿਹਾ ਵੀ ਔਰਤ ਤੁਹਾਨੂੰ ਜਿੰਨੀਆਂ ਮਰਜ਼ੀਆਂ ਗਾਲਾਂ ਦੇਈ ਜਾਵੇ, ਜੇ ਤੁਸੀਂ ਔਰਤ ਨੂੰ ਕੁਛ ਕਹਿਤਾ ਕਹਿਣਗੇ ਤੈਨੂੰ ਲੇਡੀਜ਼ ਨਾਲ ਗੱਲ ਕਰਨ ਦੀ ਤਮੀਜ਼ ਨਹੀਂ। ਸੋ ਇਹ ਗੱਲ ਬਿਲਕੁਲ ਜਾਇਜ਼ ਆ, ਇਹ ਸਾਡੀਆਂ ਦੋਹਰੀਆਂ ਨੀਤੀਆਂ, ਪਰ ਪੱਛਮੀ ਸੰਸਾਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਨਹੀਂ ਹਨ। ਪੱਛਮੀ ਸੰਸਾਰ ਦੇ ਵਿੱਚ ਇਹ ਚੀਜ਼ਾਂ ਅਸੀਂ ਸਿੱਖ ਸਕਦੇ ਹਾਂ, ਇਹਨਾਂ ਤੋਂ ਸਿੱਖ ਸਕਦੇ ਹਾਂ। ਉਹ ਔਰਤ ਨੂੰ ਬਰਾਬਰ ਦਾ ਦਰਜਾ ਦਿੰਦੇ ਆ, ਉਹ ਨਹੀਂ ਦੇਖਦੇ ਵੀ ਭਾਈ ਤੂੰ ਔਰਤਾਂ ਤੂੰ ਸੈਮੀ ਟਰੱਕ ਨਹੀਂ ਚਲਾ ਸਕਦੀ, ਤੂੰ ਔਰਤਾਂ ਤੂੰ ਸਿਕਿਉਰਿਟੀ ਨਹੀਂ ਕਰ ਸਕਦੀ, ਜਾਂ ਕਿਤੇ ਵੀ ਕੋਈ ਕੋਟਾ ਨਹੀਂ ਹੈ, ਕਿਤੇ ਵੀ ਕੋਈ ਰਿਜ਼ਰਵੇਸ਼ਨ ਨਹੀਂ ਹੈ, ਕੋਈ ਮਰਜ਼ੀ ਜੋਬ 'ਚ ਜਾਓ ਤਾਂ ਉਹਦੇ 'ਚ ਬਰਾਬਰਤਾ ਇਸ ਚੀਜ਼ ਦੀ। ਸੋ ਸਾਨੂੰ ਜਾਂ ਤਾਂ ਇੰਨੀ ਬਰਾਬਰਤਾ ਦੇ ਹੱਕ ਦੇ ਦੇਣੇ ਚਾਹੀਦੇ ਆ, ਇਹਦੇ 'ਚ ਜਦੋਂ ਅਸੀਂ ਹੱਕ ਨਹੀਂ ਦਿੰਦੇ ਤਾਂ ਉਹਨੂੰ ਅਵਲਾ ਤੇ ਵਿਚਾਰੀ ਕਹਿਣੇ ਆ, ਤਾਂ ਫਿਰ ਸਾਨੂੰ ਮੂੰਹ ਸੰਭਾਲ ਕੇ ਬੋਲਣਾ ਚਾਹੀਦਾ, ਇਹ ਵੀ ਗੱਲ ਆ ਜਾਂਦੀ ਆ। ਪਰ ਇਸ ਮਸਲੇ ਦਾ ਹੱਲ ਇਹ ਆ ਜੀ, ਮੈਂ ਤਾਂ ਇਹ ਕਹਿਣਾ ਵੀ ਇਹ ਜੀ ਸਿਚੁਏਸ਼ਨ ਪੈਦਾ ਹੀ ਕਿਉਂ ਹੋਵੇ ਜਿੱਥੇ ਤੁਹਾਨੂੰ ਕਿਸੇ ਔਰਤ ਨਾਲ ਬਹਿਸਬਾਜ਼ੀ ਕਰਨੀ ਪਵੇ, ਕਿਸੇ ਗੱਲ ਤੇ ਬਹਿਸਬਾਜ਼ੀ ਕਰਨੀ ਪਵੇ, ਤਾਂ ਉੱਥੇ ਸਭ ਤੋਂ ਬੈਸਟ ਤਰੀਕਾ ਇਹੀ ਹੁੰਦਾ ਜੀ ਵੀ ਤੁਸੀਂ ਇੱਕ ਚੁੱਪ ਤੇ 100 ਸੁੱਖ, ਤੇ ਵਕਤ ਨਾਲ ਜਿਹੜਾ ਉਹਦਾ ਜਵਾਬ ਮਿਲ ਜਾਂਦਾ। ਪਰ ਉਹ ਸਾਡੇ ਖੀਵਾ ਮਾਈ ਵਾਲੀ ਗੱਲ ਆ ਜੀ, ਉਹ 2-3 ਚੁਟਕਲੇ ਇਸ ਮਾਮਲੇ 'ਚ ਬਹੁਤ ਮਸ਼ਹੂਰ ਆ। ਤੇ ਖੀਵਾ ਮਾਈ ਹੱਸਦਾ ਸੀ, ਕੱਲ ਕਹਿ ਰਿਹਾ ਸੀ, ਕਹਿੰਦਾ ਕਿ ਪਾਕਿਸਤਾਨ ਦੇ ਉੱਤੇ ਕਹਿੰਦਾ ਟੈਨਸ਼ਨ ਦੀ ਸਥਿਤੀ ਬਣੀ ਹੋਈ ਆ, ਕਹਿੰਦਾ ਬਾਰਡਰ ਦੇ ਉੱਤੇ ਕਿਸੇ ਨੇ ਲਿਖਿਆ ਹੋਣਾ ਵੀ ਬੜੀ ਟੈਨਸ਼ਨ ਦੀ, ਮੋਦੀ ਇਸ ਗੱਲ ਦੀ ਕਹਿੰਦਾ ਬੜੀ ਟੈਨਸ਼ਨ ਮੰਨ ਰਹੇ ਆ ਬਾਰਡਰ ਦੇ ਉੱਤੇ, ਉਹ ਆਦਾ ਤਾਂ ਮੰਨ ਰਿਹਾ ਉਹ ਵਿਆਹਿਆ ਨਹੀਂ ਹੈ, ਜੇ ਉਹ ਵਿਆਹਿਆ ਹੁੰਦਾ ਤਾਂ ਇੰਨੀ ਕੁ ਟੈਨਸ਼ਨ ਤਾਂ ਸਾਡੇ ਘਰਾਂ 'ਚ ਆਮ ਹੀ ਰਹਿੰਦੀ ਹੈ ਜਿੰਨੀ ਪਾਕਿਸਤਾਨ ਦੇ ਬਾਰਡਰ ਦੇ ਉੱਤੇ, ਇੰਨੀ ਕੁ ਟੈਨਸ਼ਨ ਤਾਂ ਸਾਡੇ ਘਰਾਂ 'ਚ ਦਿਨ ਰਾਤ 24 ਘੰਟੇ ਰਹਿੰਦੀ ਆ ਹਰੇਕ ਵਿਆਹੇ ਇਨਸਾਨ ਦੇ। ਸੋ ਇਸ ਕਰਕੇ ਜਿਹੜੀ ਇਹ ਚੀਜ਼ਾਂ ਤਾਂ ਮੰਨਣ ਤੇ ਹੁੰਦੀਆਂ ਵੀ ਅਸੀਂ ਕਿਵੇਂ ਮੰਨਦੇ ਹਾਂ, ਕਿਵੇਂ ਕੀ ਕਰਦੇ ਆ, ਤੇ ਪਰ ਕੋਈ ਚੱਕਰ ਨਹੀਂ ਜੀ, ਤੁਸੀਂ ਦੇਖੋ ਜਾਂ ਤਾਂ ਉਹਨੂੰ ਜਦੋਂ ਕੋਈ ਇਹੋ ਜਿਹੀ ਗੱਲ ਆਵੇ ਨਾ ਤੇ ਉਦੋਂ ਉਹਨਾਂ ਨੂੰ ਇਹੋ ਜਿਹੇ ਸਵਾਲ ਕੀਤੇ ਜਾਣ ਵੀ ਕੀ ਤੂੰ ਆਪਣੇ ਆਪ ਨੂੰ ਮਜਬੂਰ ਅਬਲਾ ਜਾਂ ਇਹ ਚੀਜ਼ਾਂ ਸਮਝਦੀ ਆ, ਜੇ ਨਹੀਂ ਸਮਝਦੀ ਤਾਂ ਫਿਰ ਤੂੰ ਵਿਚਾਰੀ ਕਿਹੜੇ ਪਾਸੇ ਹੋ ਗਈ ਐਂ ਦੱਸੋ, ਫਿਰ ਇਸ ਢੰਗ ਨਾਲ ਵੀ ਟੈਕਲ ਕੀਤਾ ਜਾ ਸਕਦਾ
ਜੀ। ਤੇ ਵਿਰਾਟ ਸਾਹਿਬ ਸਾਡੇ ਨਾਲ ਅੱਗੇ ਗੁਰਜੀਤ ਸਿੰਘ ਚਹਿਲ ਜੁੜੇ ਨੇ ਜੀ, ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਨੇ, ਸੰਦੀਪ ਰਾਏ ਜੁੜੇ ਨੇ ਤੇ ਜਗਵੀਰ ਸਿੰਘ ਜੁੜੇ ਨੇ ਜੀ ਕੇਨਸ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਜਗਵੀਰ ਸਿੰਘ ਕਹਿ ਰਹੇ ਨੇ ਕਿ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਤੇ ਕਹਿੰਦੇ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਜੀ, ਤੇ ਅੱਜ ਕੱਲ ਕਹਿੰਦੇ ਦੁਨੀਆਂ ਬੜੀ ਕਮਰਸ਼ੀਅਲ ਹੋ ਗਈ ਹੈ ਜੀ, ਅੱਜ ਕੱਲ ਤੁਹਾਡੇ ਤੋਂ ਕੁਝ ਵੀ ਲੁਕਿਆ ਨਹੀਂ ਹੈ ਅਤੇ ਜੋ ਵਿਕਦਾ ਹੈ ਉਹੀ ਪੇਸ਼ ਕੀਤਾ ਜਾ ਰਿਹਾ ਹੈ, ਤੇ ਕਹਿੰਦੇ ਕਿ ਕੋਈ ਕੋਈ ਚੰਗਾ ਗਾਉਣ ਵਾਲੇ ਕਲਾਕਾਰਾਂ ਦੀ ਕੋਈ ਸਾਰ ਕਿਉਂ ਨਹੀਂ ਲੈਂਦਾ, ਤੇ ਮਾੜੇ ਨੂੰ ਮਾੜਾ ਕਹੋ ਚੰਗੇ ਦਾ ਵੀ ਸਾਥ ਦੇਵੋ ਜੀ। ਇਹ ਜਿਹੜੇ ਵਿਚਾਰ ਜਗਵੀਰ ਸਿੰਘ ਹੁਣਾਂ ਦੇ ਕੇਂਦ ਤੋਂ ਹੈ, ਤੇ ਇਹਨਾਂ ਨੇ ਗਾਣਾ ਸੁਣਨ ਦੀ ਇੱਕ ਫਰਮਾਇਸ਼ ਕੀਤੀ ਹੈ, ਕਹਿੰਦੇ ਕੋਈ ਵੀ ਚੰਗਾ ਜਿਹਾ ਗਾਣਾ ਸੁਣਾ ਦੋ, ਤੇ ਗਾਣਾ ਜ਼ਰੂਰ ਜੀ ਅਸੀਂ ਇਹ ਖਬਰਾਂ ਦੇ ਸੈਕਸ਼ਨ ਤੋਂ ਬਾਅਦ ਜ਼ਰੂਰ ਚਲਾ ਦਾਂਗੇ ਤੁਹਾਡੇ ਲਈ ਕੋਈ। ਜੀ ਵਿਰਾਟ ਸਾਹਿਬ
ਬਿਲਕੁਲ ਜੀ, ਦੇਖੋ ਇਹੀ ਅਸੀਂ ਰੋਜ਼ ਕਹਿਣੇ ਆ ਵੀ ਤੁਸੀਂ ਮਾੜੇ ਨੂੰ ਇਗਨੋਰ ਕਰੋ ਤੇ ਚੰਗੇ ਨੂੰ ਸ਼ੇਅਰ ਕਰੋ, ਇਹ ਪਾਲਿਸੀ ਅਪਣਾ ਲਓ ਤੁਸੀਂ। ਤੁਸੀਂ ਇਹ ਨਾ ਡੀਕੋ ਵੀ ਫਲਾਨਾ ਮੈਨੂੰ ਕਹੂਗਾ ਵੀ ਮੇਰਾ ਗਾਣਾ ਸ਼ੇਅਰ ਕਰ ਦਿਓ ਜਾਂ ਮੇਰੀ ਫਲਾਨੀ ਚੀਜ਼ ਸ਼ੇਅਰ ਕਰ ਦਿਓ, ਜੇ ਤੁਹਾਨੂੰ ਕਿਤੇ ਵੀ ਕੋਈ ਚੰਗੀ ਚੀਜ਼ ਲੱਗਦੀ ਹੈ ਦਿਖਦੀ ਹੈ ਉਹਨੂੰ ਨਾਲ ਦੀ ਨਾਲ ਸ਼ੇਅਰ ਕਰ ਦਿਓ ਕਿ ਆਪਦੀ ਅਖਲਾਕੀ ਫਰਜ਼ ਸਮਝਦੇ ਹੋਏ। ਮੈਨੂੰ ਕਈ ਵਾਰੀ ਕਹਿ ਦਿੰਦੇ ਵੀ ਮੈਂ ਧੰਨਵਾਦ ਕਹਾ ਜਾਂਦਾ ਵੀ ਬਾਈ ਧੰਨਵਾਦ ਤੁਸੀਂ ਮੇਰਾ ਗਾਣਾ ਸ਼ੇਅਰ ਕੀਤਾ, ਮੈਂ ਤਾਂ ਕਿਹਾ ਵੀ ਨਹੀਂ, ਮੈਂ ਕਿਹਾ ਯਾਰ ਕਹਿਣ ਦੀ ਲੋੜ ਨਹੀਂ ਸੀਗੀ ਤੁਹਾਡਾ ਗਾਣਾ ਬੋਲਦਾ ਸੀ ਤੇ ਸਾਨੂੰ ਤਾਂ ਅਸੀਂ ਸ਼ੇਅਰ ਕਰਤਾ ਵੈਸੇ, ਕਹਿਣ ਦੀ ਲੋੜ ਤਾਂ ਉਸਨੂੰ ਉਦੋਂ ਮਹਿਸੂਸ ਕਰੋ ਜੇ ਤੁਹਾਨੂੰ ਕੋਈ ਬੰਦਾ ਕਹਿ ਰਿਹਾ ਵੀ ਆਹ ਗਾਣਾ ਸ਼ੇਅਰ ਕਰੋ ਤੇ ਫਿਰ ਤੁਸੀਂ ਦੁਚਿੱਤੀ ਚ ਫਸ ਜਾਓ ਵੀ ਤੁਸੀਂ ਉਹ ਕਰਨਾ ਨਹੀਂ ਚਾਹੁੰਦੇ ਤੇ ਮੂੰਹ ਰੱਖਣਾ ਚਾਹੁੰਦੇ ਹੋ। ਇਹੋ ਜਿਹੀਆਂ ਚੀਜ਼ਾਂ ਨੂੰ ਪਹਿਲਾਂ ਹੀ ਇਗਨੋਰ ਕਰਦੇ ਹੋ ਜਾਂ ਕਲੀਅਰ ਕੱਟ ਆਪਦੀ ਪਾਲਿਸੀ ਦੱਸ ਦਿਓ ਵੀ ਸਾਡੀ ਤਾਂ ਭਾਈ ਆ ਬਲੈਕ ਐਂਡ ਵਾਈਟ ਪਾਲਿਸੀ ਆ, ਜੇ ਸਾਡਾ ਜੀ ਕਰੂ ਅਸੀਂ ਕਰਾਂਗੇ, ਨਹੀਂ ਅਸੀਂ ਨਹੀਂ ਕਰਦੇ। ਸੋ ਵਾਕਈ ਚੰਗੇ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਜੀ।
ਜੀ ਤੇ ਬਰਾੜ ਸਾਹਿਬ ਸਾਡੇ ਨਾਲ ਅੱਗੇ ਗੁਰਜੀਤ ਸਿੰਘ ਚਹਿਲ ਜੁੜੇ ਨੇ ਜੀ, ਤੇ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਬੜੀ ਅੱਛੀ ਇੱਕ ਸ਼ੇਰੋ ਸ਼ਾਇਰੀ ਦੇ ਵਿੱਚ ਅੱਜ ਆਪਣੇ ਪਿੰਡ ਨੂੰ ਯਾਦ ਕੀਤਾ ਹੈ। ਲਿਖਿਆ ਕਿ ਬਚਪਨ ਦੇ ਮਿੱਤਰ ਵੈਲੀ ਮੇਰੇ ਪਿੰਡ ਵਿੱਚ ਰਹਿ ਗਏ, ਪੈਸੇ ਵੱਧ ਤੇ ਅਸੀਂ ਪਰਦੇਸੀ ਹੋ ਗਏ, ਪੈਸੇ ਵੱਸ ਅਸੀਂ ਪਰਦੇਸੀ ਹੋ ਗਏ, ਵਿੱਚ ਪਰਦੇਸ ਆ ਪੈਸੇ ਅਸੀਂ ਖੂਬ ਕਮਾਇਆ, ਰੂਹ ਮੇਰੀ ਦੇ ਵਿੱਚ ਮੇਰਾ ਪਿੰਡ ਸਮਾਇਆ, ਅੱਜ ਫਿਰ ਮੈਨੂੰ ਮੇਰੇ ਪਿੰਡ ਦਾ ਚੇਤਾ ਆਇਆ ਜੀ। ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਧੂੜ ਵੀ ਚੰਗੀ ਲੱਗਦੀ ਹੈ ਮੈਨੂੰ ਪਿੰਡ ਦੀਆਂ ਗਲੀਆਂ ਦੀ, ਜ਼ਰੂਰ ਜੀ ਇਹ ਗੀਤ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ, ਤੇ ਤੁਹਾਡੀ ਰੂਹ ਦੇ ਵਿੱਚ ਜਿਸ ਤਰ੍ਹਾਂ ਪਿੰਡ ਸਮਾਇਆ ਹੋਇਆ, ਸਾਡੇ ਸਾਰਿਆਂ ਦੀਆਂ ਰੂਹਾਂ ਦੇ ਵਿੱਚ ਸਾਡਾ ਪੰਜਾਬ ਵਸਿਆ ਹੋਇਆ ਜੀ। ਤੇ ਨਾਲ ਹੀ ਬਰਾੜ ਸਾਹਿਬ ਇਹਨਾਂ ਨੇ ਕਿਹਾ ਹੈ ਕਿ ਓਮਪੁਰੀ ਦੇ ਬਿਆਨ ਬਾਰੇ ਕੀ ਵਿਚਾਰ ਨੇ ਤੁਹਾਡੇ?
ਦੇਖੋ ਕੱਲ ਤਾਂ ਓਮਪੁਰੀ ਦਾ ਵੀ ਜਿਹੜਾ ਕਾਫੀ ਭਚਾਲਾ ਪਿਆ ਹੋਇਆ ਉਹਨਾਂ ਦੀ ਗੱਲਬਾਤ ਦਾ, ਕਈ ਵਾਰੀ ਕੀ ਹੁੰਦਾ ਨਾ ਅਸੀਂ ਉਹਨਾਂ ਕਿਸੇ ਬੰਦੇ ਦਾ ਕਰੈਕਟਰ ਫਿਲਮਾਂ ਜਾਂ ਕੋਈ ਐਕਟਿੰਗ ਜਾਂ ਉਹ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਉਹਦੇ ਵਿਚਾਰਾਂ ਬਾਰੇ ਵੀ ਆਪਦੇ ਕੋਲੋਂ ਇੱਕ ਔਰਾ ਬਣਾ ਲੈਂਦੇ ਹਾਂ ਵੀ ਫਲਾਨਾ ਬੰਦਾ ਉਹ ਐਂ ਸੋਚਦਾ ਹੋਊਗਾ, ਪਰ ਨਹੀਂ, ਇੰਡੀਵਿਜੁਅਲੀ ਸੋਚ ਉਹਦੀ ਹੋਰ ਵੀ ਹੋ ਸਕਦੀ ਹੈ। ਉਹ ਜਦੋਂ ਕਿਤੇ ਲੋੜ ਪੈਂਦੀ ਹੈ ਨਾ, ਕਹਿੰਦੇ ਨਹੀਂ ਹੁੰਦੇ ਜੇ ਕਿਸੇ ਬੰਦੇ ਨੂੰ ਤਾਂ ਉਹਨੂੰ ਗੁੱਸੇ ਚ ਉਹਦੀਆਂ ਕੀ ਹਰਕਤਾਂ, ਜੇ ਪਿਆਰ ਨਾਲ ਤਾਂ ਉਹ ਜੋ ਮਰਜ਼ੀ ਚੰਗਾ ਬਣਨ ਦੀ ਕੋਸ਼ਿਸ਼ ਕਰੀ ਜਾਵੇ, ਪਰ ਗੁੱਸੇ ਵੇਲੇ ਆਪਦੀ ਔਕਾਤ ਆ ਜਿਹੜੀ ਜਿਹੜੀ ਉਸ ਦੇ ਸਿਰੇ ਤੇ ਹੁੰਦਾ, ਤਾਂ ਇਹ ਜਿਹੀਆਂ ਗੱਲਾਂ ਜਦੋਂ ਬੰਦਾ ਕੋਈ ਬੋਲਦਾ ਨਾ ਮੂੰਹ ਖੋਲਦਾ ਉਦੋਂ ਪਤਾ ਲੱਗਦਾ। ਵੈਸੇ ਤਾਂ ਹੁਣ ਜਿਹੜਾ ਇਹ ਚੀਜ਼ ਹੀ ਇੱਕ ਆਪਦੇ ਆਪ ਦੇ ਵਿੱਚ ਇੱਕ ਗੱਲ ਇਹ ਆ ਵੀ ਜੇ ਕੋਈ ਬੰਦਾ ਹੱਕ ਚ ਬੋਲ ਰਿਹਾ ਉਹ ਤਾਂ ਦੇਸ਼ ਭਗਤ ਹੋ ਗਿਆ, ਜਿਹੜਾ ਸਵਾਲ ਕਰ ਰਿਹਾ ਉਹ ਦੇਸ਼ ਦਰੋਹੀ ਹੋ ਗਿਆ। ਹੁਣ ਇਹ ਦੋ ਕਿਸਮ ਦੇ ਸਵਾਲ ਹੋ ਗਏ, ਉਹ ਦੋ ਕੈਟਾਗਰੀਆਂ ਚ ਲੋਕ ਵੰਡੇ ਗਏ, ਤਾਂ ਉਹਦੇ ਚ ਹੁਣ ਜਿਹੜਾ ਕੋਈ ਸਵਾਲ ਜਵਾਬ ਕਰਦਾ ਗਾ, ਜੇ ਹੁਣ ਕੇਜਰੀਵਾਲ ਨੇ ਟੇਢੇ ਤਰੀਕੇ ਨਾਲ ਸਵਾਲ ਕੀਤਾ ਤਾਂ ਵੀ ਉਹ ਅਸੀਂ ਵੀ ਮਾੜਾ ਕਹਿ ਰਹੇ ਹਾਂ ਵੀ ਉਹਨੂੰ ਟੇਢੇ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਸੀਗਾ, ਉਹਨੂੰ ਸਿੱਧਾ ਹੀ ਪੁੱਛਣਾ ਚਾਹੀਦਾ ਸੀ, ਹੁਣ ਤੱਕ ਜਦੋਂ ਉਹ ਸਿੱਧਾ ਪੰਗੇ ਲੈ ਡੇਢੇ ਤਾਂ ਐਡੀ ਕਿੱਡੀ ਕੁ ਗੱਲ ਸੀ ਉਹਨੂੰ ਸਿੱਧਾ ਪੁੱਛੇ, ਤਾਂ ਜੇ ਉਹ ਤਾਂ ਵੀ ਉਹ ਮਾੜਾ ਹੋ ਗਿਆ ਦੇਖੋ, ਤੇ ਜੇ ਓਮਪੁਰੀ ਸਿੱਧੇ ਤਰੀਕੇ ਨਾਲ ਪੁੱਛ ਰਿਹਾ ਸਵਾਲ ਤੇ ਤਾਂ ਵੀ ਉਹ ਮਾੜਾ ਹੋ ਗਿਆ, ਉਹ ਦੇਸ਼ ਧਰੋਹੀ ਹੋ ਗਿਆ। ਸੋ ਇਹ ਗੱਲਾਂ ਨਾ ਥੋੜੀਆਂ ਜਿਹੀਆਂ ਸਾਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਜੋੜ ਕੇ ਦੇਖਣੀਆਂ ਚਾਹੀਦੀਆਂ, ਸਾਨੂੰ ਵਿਚਾਰਾਂ ਦੇ ਬਖਰੇਵੇਂ ਨਾਲ ਜੋੜ ਕੇ ਦੇਖਣੀਆਂ ਚਾਹੀਦੀਆਂ ਵੀ ਇੱਕ ਮੁਲਕ ਆ, ਉਹਦੀ 125 ਕਰੋੜ ਆਬਾਦੀ ਆ, ਉਹਦੀ ਸਭ ਦੀ ਸੋਚ ਆਪੋ ਆਪਣੀ ਆ, ਉਹ ਕੋਈ ਜ਼ਰੂਰੀ ਨਹੀਂ ਹੈ ਵੀ ਹਰੇਕ ਬੰਦਾ ਇੱਕ ਦੂਜੇ ਦੀ ਸੋਚ ਮੁਤਾਬਕ ਸੋਚੇ, ਜਾਂ ਇਹ ਕਵੇ ਵੀ ਭਾਈ ਹੁਣ ਮੋਦੀ ਜੋ ਸੋਚਦਾ ਉਹ ਅਸੀਂ ਸੋਚੀਏ ਜਾਂ ਕੇਜਰੀਵਾਲ ਜੋ ਸੋਚਦਾ ਉਹ ਅਸੀਂ ਸੋਚੀਏ, ਇਹ ਨਹੀਂ ਹੋਣਾ ਚਾਹੀਦਾ, ਹਰ ਦੀ ਸੋਚ ਦਾ ਬਖਰੇਵਾਂ ਹੋਣਾ ਚਾਹੀਦਾ। ਪਰ ਦੋ ਚੀਜ਼ਾਂ ਚ ਧਿਆਨ ਰੱਖਣ ਵਾਲੀਆਂ, ਇੱਕ ਚੀਜ਼ ਤਾਂ ਇਹ ਵੀ ਸਾਹਮਣੇ ਨੂੰ ਤਾਂ ਬਖਰੇਵੇਂ ਨੂੰ ਸਤਿਕਾਰ ਕਰਨਾ ਚਾਹੀਦਾ ਵੀ ਇਹ ਤੇਰੀ ਸੋਚ ਆ, ਓਮਪੁਰੀ ਜਿਹੜੇ ਸ਼ਬਦ ਬੋਲ ਰਿਹਾ ਓਮਪੁਰੀ ਦੀ ਸੋਚ ਆ, ਠੀਕ ਆ। ਦੂਜੇ ਨੂੰ ਓਮਪੁਰੀ ਵਰਗੀ ਸਾਈਡ ਤੇ ਆ ਕੇ ਉਹਨੂੰ ਇਹ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਬੋਲਣ ਤੋਂ ਪਹਿਲਾਂ ਕਦਰਾਂ ਕੀਮਤਾਂ ਸਾਰੀ ਚੀਜ਼ ਦੀਆਂ, ਆਪਦੇ ਪਰਿਵਾਰ ਦੀਆਂ, ਪਿਛੋਕੜ ਦੀਆਂ, ਕੌਮ ਦੀਆਂ, ਸਾਰੀਆਂ ਚੀਜ਼ਾਂ ਦੀ ਸਾਨੂੰ ਕਦਰਾਂ ਕੀਮਤਾਂ ਵੀ ਸਾਨੂੰ ਧਿਆਨ ਚ ਰੱਖਣੀਆਂ ਪੈਣ। ਜਿਵੇਂ ਮਸਲਨ ਲਾਈਏ, ਮਸਲਨ ਇਹ ਆ ਵੀ ਅਸੀਂ ਕਈ ਵਾਰ ਸਾਡਾ ਭਾਈ ਸਿੱਖ ਭਾਈਚਾਰੇ ਦੀ ਗੱਲ ਕਰੂੰਗਾ ਕਿਉਂਕਿ ਆਪਾਂ ਅਸੀਂ ਉਹਦੇ ਚ ਜ਼ਿਆਦਾ ਇਨਵੋਲਵ ਆ, ਉਹਦੇ ਚ ਰਹਿੰਦੇ ਹਾਂ ਸਾਰਾ ਦਿਨ, ਤੇ ਸਾਡੇ ਭਾਈਚਾਰੇ ਚੋ ਇਹ ਗੱਲਾਂ ਕਹੀਆਂ ਜਾਂਦੀਆਂ ਬਹੁਤ ਵੱਡੇ ਪੱਧਰ ਤੇ ਯੂਥ ਇਹ ਗੱਲਾਂ ਕਰਦਾ ਵੀ ਮੁਸਲਮਾਨ ਭਰਾ ਮੇਰੇ ਪਾਕਿਸਤਾਨ ਦੇ ਇਹ ਮੈਂ ਨੀ ਕਹਿੰਦਾ ਵੀ ਉਹ ਸਾਡੇ ਭਰਾ ਨੀ ਸਭ ਕੁਛ ਸਹੀ ਆ ਪਰ ਇੱਕ ਗੱਲ ਅਸੀਂ ਉਦੋਂ ਇਹ ਕਿਉਂ ਭੁੱਲ ਜਾਂਦੇ ਹਾਂ ਵੀ ਸਾਡੇ ਪਿਛੋਕੜ ਚ ਜਿਹੜੇ ਮੁਸਲਿਮ ਹਾਕਮ ਹੋਏ ਆ ਆਮ ਜਨਤਾ ਦਾ ਕੋਈ ਕਸੂਰ ਨਹੀਂ ਆਮ ਜਨਤਾ ਅੱਜ ਵੀ ਰਲ ਮਿਲ ਕੇ ਰਹਿੰਦੀ ਅੱਜ ਵੀ ਪਾਕਿਸਤਾਨ ਚ ਵੀ ਇੱਥੇ ਵੀ ਅਸੀਂ ਮੇਰੇ ਬਹੁਤ ਪਾਕਿਸਤਾਨੀ ਦੋਸਤ ਆ ਸਾਰੇ ਰਲ ਮਿਲ ਕੇ ਪਰ ਜਿਹੜੇ ਮੁਸਲਿਮ ਹਾਕਮ ਹੋਏ ਆ ਉਹਨਾਂ ਹਾਕਮਾਂ ਨੇ ਜਿੰਨੀ ਤਕਲੀਫ਼ ਸਾਡੇ ਗੁਰੂਆਂ ਨੂੰ ਦਿੱਤੀ ਆ ਜਾਂ ਜਿੰਨੀ ਸਾਡੀ ਕੌਮ ਨੂੰ ਦਿੱਤੀ ਆ ਜਾਂ ਸਿੱਖ ਧਰਮ ਨੂੰ ਖਤਮ ਕਰਨ ਦੀ ਦਿੱਤੀ ਆ ਉਹ ਕਿਸੇ ਨੇ ਨਹੀਂ ਦਿੱਤੀ ਤੇ ਜੇ ਅਸੀਂ ਅੱਜ ਆਪਣੇ ਮੰਨ ਲਓ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰਦੇ ਹਾਂ ਵੀ ਅਸੀਂ ਹਿੰਦੁਸਤਾਨ ਦੀ ਜਾਂ ਹਿੰਦੂਆਂ ਦੀ ਜਾਂ ਮੋਦੀ ਦੀ ਵਿਰੋਧਤਾ ਕਰਕੇ ਤੇ ਨਵਾਜ਼ ਸ਼ਰੀਫ ਨੂੰ ਜਾਂ ਉਹਨੂੰ ਇਹ ਕਹਿਣੇ ਵੀ ਉਹ ਤਾਂ ਸਿਰੇ ਹੀ ਆ ਜਾਂ ਜੋ ਜਹਾਦੀ ਆਪਦੇ ਆਪ ਨੂੰ ਕਹਿੰਦੇ ਆ ਉਹ ਸਿਰੇ ਹੀ ਅਸੀਂ ਇਹ ਗੱਲ ਕਹਿਣੇ ਆ ਤਾਂ ਫਿਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਸੀ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰੀ ਦੀ ਜਾਂ ਵੱਡੇ ਸਾਹਿਬਜ਼ਾਦਿਆਂ ਦੀ ਜਾਂ ਗੁਰੂ ਸਾਹਿਬ ਦੇ ਪਰਿਵਾਰ ਮਾਰਨ ਦੀਆਂ ਜਿਹੜੀਆਂ ਗੱਲਾਂ ਹੋਈਆਂ ਜਾਂ ਬਾਬਰ ਨਾਲ ਮੱਥਾ ਲਾਉਣ ਦੀਆਂ ਗੱਲਾਂ ਹੋਈਆਂ ਜਿਹੜੀਆਂ ਉਹਨਾਂ ਗੱਲਾਂ ਨੂੰ ਕਿਤੇ ਨਾ ਕਿਤੇ ਅਸੀਂ ਮੁਣਕਰ ਹੁੰਦੇ ਹਾਂ ਤੇ ਉਹਨਾਂ ਦੀ ਅਸੀਂ ਡਿਸਰਿਸਪੈਕਟ ਕਰਦੇ ਹਾਂ ਸੋ ਸਾਡੀ ਸੋਚ ਆ ਨਾ ਜਿਹੜੀ ਉਦੋਂ ਚਾਹੀਦੀ ਜਾਂ ਤੁਸੀਂ ਪਰਫੈਕਟ ਤਰੀਕੇ ਨਾਲ ਉਹਨੂੰ ਉਹਨੂੰ ਸਭਿਅਕ ਭਾਸ਼ਾ ਤੇ ਵਧੀਆ ਲਹਿਜੇ ਨਾਲ ਉਹ ਗੱਲ ਕਹੋ ਜੇ ਸਿੱਧੀ ਸਪਸ਼ਟ ਵੀ ਕਹਿਣੇ ਆ ਤਾਂ ਉਹਦੇ ਚ ਜਿਹੜੀ ਲੈਂਗੁਏਜ ਆ ਉਹ ਵਧੀਆ ਚੂਜ ਕੀਤੀ ਜਾਣੀ ਚਾਹੀਦੀ ਆ ਤੇ ਤੁਹਾਨੂੰ ਇਸ ਚੀਜ਼ ਦੇ ਲੌਂਗ ਟਰਮ ਦੀਆਂ ਅਗਲੀਆਂ ਪਿਛਲੀਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਵੀ ਪਿਛੋਕੜ ਚ ਕੀ ਸੀ ਤੇ ਹੁਣ ਅੱਗੇ ਕੀ ਇਸ ਦਾ ਅਸਰ ਹੋ ਸਕਦਾ
ਜੀ ਬਿਲਕੁਲ ਬਰਾੜ ਸਾਹਿਬ ਤੇ ਬਰਾੜ ਸਾਹਿਬ ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਇਹਨਾਂ ਨੇ ਵੀ ਤਿੰਨ ਚਾਰ ਜਿਹੜੇ ਸਵਾਲ ਇਹਨਾਂ ਦੇ ਮਨ ਵਿਚ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੀ ਇਹਨਾਂ ਨੇ ਲਿਖਿਆ ਹੈ ਕਿ ਮਿੰਟੂ ਜੀ ਜੇ ਸਬੂਤ ਨਹੀਂ ਦੇ ਸਕਦੇ ਕੇਜਰੀਵਾਲ ਨੇ ਕਹਿੰਦੇ ਸ਼ਿਕੰਜਾ ਕੱਸਿਆ ਸੀ ਮੋਦੀ ਤੇ ਟੇਢੇ ਢੰਗ ਨਾਲ ਸਬੂਤ ਮੰਗੇ ਸੀ ਜੇ ਸਬੂਤ ਨਹੀਂ ਦੇ ਸਕਦੇ ਸਰਜੀਕਲ ਦੇ ਤਾਂ ਫੌਜੀ ਅਫਸਰ ਤੋਂ ਪ੍ਰੈਸ ਕਾਨਫਰੰਸ ਕਰਵਾਉਣੀ ਜ਼ਰੂਰੀ ਸੀ
ਦੇਖੋ ਇਹ ਇੱਕ ਪ੍ਰੋਟੋਕੋਲ ਆ ਇਹ ਕੱਲ ਵੀ ਬਹੁਤ ਥਾਂ ਤੇ ਸਵਾਲ ਉੱਠ ਰਿਹਾ ਸੀ ਇਹ ਇੱਕ ਪ੍ਰੋਟੋਕੋਲ ਆ ਜਦੋਂ ਫੌਜ ਹੁੰਦੀ ਹੈ ਨਾ ਫੌਜ ਦੇ ਵਿੱਚ ਫੌਜ ਕਿਤੇ ਵੀ ਜੰਗੀ ਗੱਲਾਂ ਹੁੰਦੀਆਂ ਕੋਈ ਵੀ ਬਾਰਡਰ ਦੀਆਂ ਗੱਲਾਂ ਹੁੰਦੀਆਂ ਉਦੋਂ ਸਿਆਸੀ ਲੋਕ ਪ੍ਰੈਸ ਕਾਨਫਰੰਸਾਂ ਨਹੀਂ ਕਰਦੇ ਹੁੰਦੇ ਹਮੇਸ਼ਾ ਉਦੋਂ ਇੱਕ DGMO ਜਾਂ ਇੱਕ ਬੁਲਾਰਾ ਸੈੱਟ ਕੀਤਾ ਜਾਂਦਾ ਤੁਸੀਂ ਕਾਰਗਿਲ ਦੀ ਲੜਾਈ ਵੇਲੇ ਵੀ ਦੇਖ ਲਓ ਉਦੋਂ ਵੀ ਫੌਜ ਦਾ ਇੱਕ ਬੁਲਾਰਾ ਸੀ ਜਿਹੜਾ ਕਿ ਫੌਜ ਦੀਆਂ ਜਿਹੜੀਆਂ ਉਹ ਗੱਲਾਂ ਕਰਦਾ ਸੀ ਜਾਂ ਕਹਿੰਦਾ ਸੀ ਫੌਜ ਦੇ ਮਾਮਲੇ ਚ ਮੈਂ ਇੱਕ ਗੱਲ ਇੰਨੀ ਕੁ ਦੱਸਦਾ ਵੀ ਫੌਜ ਭਾਵੇਂ ਰਾਸ਼ਟਰਪਤੀ ਦੇ ਅੰਡਰ ਆ ਪਰ ਜੇ ਫੌਜ 20 ਵਾਰੀ ਫੌਜ ਦਾ ਕਰਨਲ ਜਨਰਲ ਵਾਗੀ ਹੁੰਦਾ ਵੀ ਦੇਖਿਆ ਉਹਦੇ ਕੋਲੇ ਅਧਿਕਾਰ ਆਪਣੇ ਵੀ ਹੈ ਤੇ ਇਸ ਕਰਕੇ ਉਹ ਚਾਹੁੰਦੇ ਹੁੰਦੇ ਆ ਵੀ ਉਹਦਾ ਬੁਲਾਰਾ ਹੀ ਗੱਲ ਕਰੇ ਤਾਂ ਕਿ ਜਿਹੜੀ ਰਣਨੀਤੀ ਆ ਜਿਹੜੀ ਸਟ੍ਰੈਟਜੀ ਉਹਨਾਂ ਦੀ ਹੋ ਸਕਦਾ ਵੀ ਫੌਜ ਦੀ ਕੋਈ ਇਹੋ ਜਿਹੀ ਸਟ੍ਰੈਟਜੀ ਹੋਵੇ ਜਿਹਦੇ ਚ ਉਹ ਧਿਆਨ ਕਿਸੇ ਪਾਸੇ ਲਾ ਕੇ ਤੇ ਕੋਈ ਕੰਮ ਹੋਰ ਕਰਨਾ ਚਾਹੁੰਦੀ ਹੋਵੇ ਤਾਂ ਜੇ ਉੱਥੇ ਸਿਆਸੀ ਬੰਦਾ ਬਿਆਨ ਦੇਊ ਉਹ ਸਿਆਸਤ ਦੇ ਢੰਗ ਨਾਲ ਦੇਊ ਉਹ ਆਪਦੀ ਕੁਰਸੀ ਬਚਾਉਣ ਦੇ ਢੰਗ ਨਾਲ ਦੇਊ ਇਸ ਕਰਕੇ ਹਮੇਸ਼ਾ ਆਰਮੀ ਆਫਿਸਰ ਹੀ ਇਹ ਇੱਕ ਪ੍ਰੋਟੋਕੋਲ ਆ ਦੁਨੀਆਂ ਦਾ ਆਰਮੀ ਆਫਿਸਰ ਹੀ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਦੇ ਆ ਸੋ ਉਹ ਚ ਕੋਈ ਅੱਤ ਕਥਨੀ ਨਹੀਂ ਸੀਗੀ
ਜੀ ਤੇ ਦੂਸਰਾ ਸਵਾਲ ਇਹਨਾਂ ਨੇ ਕਿਹਾ ਹੈ ਕਿ ਮਿੰਟੂ ਜੀ ਜੰਗ ਦੇ ਇਲਾਕੇ ਖਾਲੀ ਕਰਨ ਦਾ ਐਲਾਨ ਸੈਂਟਰ ਨੇ ਕੀਤਾ ਸੀ ਜਾਂ ਪੰਜਾਬ ਸਰਕਾਰ ਵੱਲੋਂ ਹੀ ਸੀ
ਦੇਖੋ ਇਹ ਹਜੇ ਤੱਕ ਇਹਦੇ ਚ ਵੀ ਬੜਾ ਇਹਦੇ ਤੇ ਵੀ ਸਿਆਸਤ ਚੱਲ ਰਹੀ ਆ ਇੱਕ ਪਾਸੇ ਤਾਂ ਬਾਦਲ ਸਾਹਿਬ ਦੀ ਦੇਖੋ ਸਿੱਧੀ ਚਿੱਠੀ ਤੁਸੀਂ ਹਰ ਬੰਦੇ ਕੋਲੇ ਪਹੁੰਚੀ ਆ ਵਟਸਐਪ ਦੇ ਜ਼ਰੀਏ ਘਰ ਘਰ ਚਿੱਠੀ ਆਈ ਆ ਭਾਵੇਂ ਉਹ ਚਿੱਠੀ ਜ਼ਿਲ੍ਹੇ ਦੇ DC ਨੂੰ ਲਿਖੀ ਗਈ ਸੀ ਪਰ ਸਾਡੇ ਸਭ ਕੋਲੇ ਆਈ ਆ ਉਹ ਚਿੱਠੀ ਸਾਡੇ ਕੋਲੇ ਸਭ ਕੋਲੇ ਇਹ ਜਿਹੀਆਂ ਵੀਡੀਓ ਆਈਆਂ ਜਿਹ ਚ ਸਪੀਕਰਾਂ ਚ ਬੋਲਿਆ ਜਾਂਦਾ ਸੋ ਇਹ ਤਾਂ ਕਹਿਣਾ ਹੀ ਪਊਗਾ ਵੀ ਹੁਕਮ ਤਾਂ ਹੋਇਆ ਹੁਣ ਇੱਕ ਸੂਬੇ ਦੇ ਮੁੱਖ ਮੰਤਰੀ ਕਿਵੇਂ ਹੁਕਮ ਕਰ ਸਕਦਾ ਉਹਨੂੰ ਗ੍ਰਹਿ ਮੰਤਰੀ ਦਾ ਹੁਕਮ ਹੋਇਆ ਉਹਨੂੰ ਗ੍ਰਹਿ ਮੰਤਰੀ ਬੰਨਿਓ ਕਹੀ ਗਈ ਹੈ ਗੱਲ ਵੀ ਭਾਈ ਤੂੰ ਇਹ ਚੀਜ਼ਾਂ ਕਰਨੀਆਂ ਫਿਰ ਗ੍ਰਹਿ ਮੰਤਰੀ ਕਿਉਂ ਕਰ ਰਿਹਾ ਉਹਨੂੰ ਫੌਜ ਨੇ ਲੋੜ ਮੰਗੀ ਆ ਫੌਜ ਨੇ ਗੱਲ ਮੰਗੀ ਆ ਸੋ ਇਸ ਚੀਜ਼ ਨੂੰ ਨਾ ਘੁੰਮ ਘੁਮਾ ਕੇ ਕੋਈ ਲੋਕ ਆਪਦਾ ਪੱਲਾ ਛਡਾਉਂਦੇ ਆ ਜਾਂ ਕਈ ਲੋਕ ਇਹਨੂੰ ਦੂਜੇ ਪਾਸੇ ਲਾਉਂਦੇ ਆ ਜਦੋਂ ਗੱਲ ਇਹ ਉੱਛਲ ਗਈ ਵੀ ਪੰਜਾਬ ਚ ਹੀ ਪਿੰਡ ਕਿਉਂ ਖਾਲੀ ਹੋਣ ਤਾਂ ਆਪਦੇ ਤੋਂ ਪੱਲਾ ਝਾੜਨ ਲੱਗ ਗਏ ਪਰ ਇਹ ਪ੍ਰੋਪਰ ਢੰਗ ਨਾਲ ਹੋਇਆ ਰਿਟਰਨ ਚ ਹੋਇਆ ਕੋਈ ਬਰਬਲੀ ਨਹੀਂ ਕਿਸੇ ਨੇ ਹੁਕਮ ਦਿੱਤਾ ਸਾਰੇ ਰਿਟਰਨ ਦੇ ਵਿੱਚ ਹੁਕਮ ਹੋਇਆ ਸੋ ਇਹਦੇ ਤੋਂ ਕਦੇ ਵੀ ਮੁਨਕਰ ਨਹੀਂ ਹੋ ਸਕਦਾ ਵੀ ਇਹਦੇ ਚ ਸਰਕਾਰ ਜਾਂ ਫੌਜ ਜਾਂ ਇਹਨਾਂ ਦਾ ਹੱਥ ਨਹੀਂ ਹੈ
ਜੀ ਤੇ ਇਹਨਾਂ ਨੇ ਕਿਹਾ ਕਿ ਕਿਤੇ ਪੰਜਾਬ ਦੇ ਲੋਕਾਂ ਨੂੰ ਮੁਸ਼ਕਿਲ ਚ ਪਾ ਕੇ ਸਰਕਾਰ ਦਾ ਹਮਦਰਦੀ ਪ੍ਰਗਟ ਕਰਕੇ ਸਿੰਪਤੀ ਚ ਲੈਣ ਦੀ ਚਾਲ ਤੇ ਨਹੀਂ ਹੈ
ਦੇਖੋ ਕੱਲੇ ਪੰਜਾਬ ਚ ਨਹੀਂ ਸਿੰਪਤੀ ਦੀ ਤਾਂ ਸਾਰੇ ਇੰਡੀਆ ਦੀ ਗੱਲ ਹੋ ਰਹੀ ਆ ਸਿੰਪਤੀ ਦੀ ਤਾਂ ਇਹ ਗੱਲ ਹੋ ਰਹੀ ਹੈ ਵੀ ਮੋਦੀ ਕਿਤੇ ਨਾ ਕਿਤੇ ਜਿਹੜੀਆਂ ਉਹ ਤੜਾ ਮਾਰ ਬੈਠੇ ਸੀ ਜਾਂ ਵੱਡੀਆਂ ਗੱਲਾਂ ਕਰਦਾ ਸੀ ਤੇ ਉਹਨੂੰ ਆਪਦੀ ਗੱਲ ਤੇ ਪੱਕਾ ਰਹਿਣ ਲਈ ਤੇ ਲੋਕਾਂ ਦੇ ਵਿੱਚ ਦੁਬਾਰੇ ਸਿੰਪਤੀ ਖੜੀ ਕਰਨ ਲਈ ਵੀ ਮੋਦੀ ਸਹੀ ਆ ਵੀ ਇਹ ਸਾਰਾ ਕੁਛ ਹੀ ਹੋਇਆ ਕੱਲੇ ਪੰਜਾਬ ਚ ਅਸੀਂ ਕਿਉਂ ਕਹਿੰਦੇ ਹਾਂ ਅਸੀਂ ਕੱਲੇ ਪੰਜਾਬ ਦੇ ਇਲੈਕਸ਼ਨਾਂ ਦੀ ਨਾ ਗੱਲ ਕਰੀਏ ਜੇ ਗੱਲ ਵਾਸਤੇ ਯੂਜ਼ ਕੀਤਾ ਗਿਆ। ਜੇ ਗੇਮ ਖੇਡੀ ਗਈ ਹੈ ਜਾਂ ਸਿਆਸਤ ਕੀਤੀ ਗਈ ਹੈ ਤਾਂ ਪੂਰੇ ਭਾਰਤੀ ਨਾਗਰਿਕਾਂ ਵਾਸਤੇ ਕੀਤੀ ਗਈ ਹੈ। ਲੋਕ ਤਾਂ ਇੱਥੋਂ ਤੱਕ ਕਹਿ ਰਹੇ ਆ ਵੀ 2019 ਦੇ ਜਿਹੜੇ ਇਲੈਕਸ਼ਨ ਹੋਣੇ ਆ ਉਹ ਇਲੈਕਸ਼ਨਾਂ ਦੇ ਲਈ ਮੋਦੀ ਨੇ ਟੈਸਟ ਕੀਤਾ ਵੀ ਲੋਕ ਜੰਗ ਦੇ ਨਾਂ ਨੂੰ ਕਿੰਨੇ ਕੁ ਭਾਵਕ ਹੋ ਕੇ ਜੁੜ ਜਾਂਦੇ ਆ ਤੇ ਵੀ ਮੋਦੀ ਹੁਣ ਜੇ ਜਾਣ ਵੀ ਲੱਗੂ ਆ ਤਾਂ ਜੰਗ ਲਾ ਦੂਆ, ਉਹ ਜਿਹੜਾ ਫਿਲਮ ਦਾ ਡਾਇਲੋਗ ਅੱਜ ਕੱਲ੍ਹ ਚੱਲ ਰਿਹਾ ਸੋ ਆਪਦੀ ਕੁਰਸੀ ਬਚਾਉਣ ਲਈ। ਸੋ ਇਹ ਜਿੰਨੀ ਬੰਦੇ ਆ ਜੀ ਉਨੀ ਸੋਚ ਆ ਤੇ ਹੋਣੀ ਵੀ ਚਾਹੀਦੀ ਹੈ। ਸਾਰੇ ਐਂਗਲ ਤਾਂ ਹੀ ਪਤਾ ਲੱਗਦਾ ਨਾ ਕਿ ਨਹੀਂ ਮੇਰੇ ਵਰਗਾ ਇੱਕੋ ਲਕੀਰ ਦਾ ਫਕੀਰ ਬਣਿਆ ਰਹਿੰਦਾ। ਸੋ ਸਾਰਿਆਂ ਨੂੰ ਹੋਣਾ ਚਾਹੀਦਾ, ਪਰ ਸਾਡੀ ਸੋਚ ਇਹ ਹੋਣੀ ਚਾਹੀਦੀ ਆ ਵੀ ਅਸੀਂ ਜਦੋਂ ਮਰਜ਼ੀ ਘਰ ਪਰਿਵਾਰ ਦੇ ਵਿੱਚ ਜਿਵੇਂ ਮਰਜ਼ੀ ਜਿੰਨੇ ਆਪਦੇ ਆ ਬਖਰੇਵੇਂ ਰੱਖੀ ਰੱਖੀਏ, ਪਰ ਜਦੋਂ ਅਸੀਂ ਬਾਹਰ ਪਲੇਟਫਾਰਮ ਤੇ ਜਾਈਏ ਉਦੋਂ ਅਸੀਂ ਇੱਕ ਮੁੱਠ ਹੋਈਏ।
ਜੀ ਬਿਲਕੁਲ ਵਿਰਾਟ ਸਾਹਿਬ, ਜਿਵੇਂ ਤੁਸੀਂ ਸੋਚ ਦੀ ਗੱਲ ਕੀਤੀ ਤੇ ਜਗਤਾਰ ਗਿੱਲ ਡਿੱਕੇ ਹਾਂਗਕਾਂਗ ਵਾਲਿਆਂ ਨੇ ਜੀ ਇੱਕ ਅਜੇਪਾਲ ਸਿੰਘ ਹੁਣਾਂ ਦਾ ਮੇਰੇ ਖਿਆਲ 'ਚ ਕੋਈ ਟਵੀਟ ਕੀਤਾ ਮੈਸੇਜ ਸਾਨੂੰ ਸਾਡੇ ਨਾਲ ਸਾਂਝਾ ਕੀਤਾ ਹੈ ਜੀ। ਅਜੇਪਾਲ ਸਿੰਘ ਬਰਾੜ ਹੁਣਾਂ ਨੇ ਲਿਖਿਆ ਕਿ ਜੇ ਦਿੱਲੀ ਬੰਬਈ ਦੇ ਲੋਕਾਂ ਨੂੰ ਕਿਹਾ ਜਾਵੇ ਕਿ 4 ਘੰਟੇ ਦੇ ਵਿੱਚ ਘਰ ਬਾਰ ਖਾਲੀ ਕਰੋ, ਕਹਿੰਦੇ ਵੀ ਉਹਨਾਂ ਕੋਲ ਤੇ ਕੋਈ ਪਸ਼ੂ ਡੰਗਰ ਵੀ ਨਹੀਂ, ਖੜੀ ਫਸਲ ਵੀ ਨਹੀਂ, ਏਟੀਐਮ ਕਾਰਡ ਹਨ, ਫਲੈਟਾਂ ਨੂੰ ਤਾਲੇ ਲਾ ਕੇ ਤੁਰ ਹੀ ਪੈਣਾ ਹੈ, ਕੀ ਫੇਰ ਵੀ ਖੁਸ਼ੀ ਦੇ ਪਟਾਕੇ ਚੱਲਦੇ ਤੇ ਮੀਡੀਆ ਵਿੱਚ ਬੁੱਗੀਆਂ ਪੈਂਦੀਆਂ?
ਦੇਖੋ ਇਸ ਵਿਸ਼ੇ ਦੇ ਉੱਤੇ ਵੀ ਦੇਖੋ ਸਾਡੀ ਫੇਸਬੁੱਕ ਦੇ ਨੌਜਵਾਨਾਂ ਨੇ ਬਹੁਤ ਵਧੀਆ ਵਧੀਆ ਇਹੋ ਜਿਹੇ ਟਵੀਟ ਕੀਤੇ, ਬਹੁਤ ਸਾਰੇ ਸਵਾਲ ਕੀਤੇ, ਪਰ ਮੈਂ ਇੱਥੇ ਸੰਸਕਾਰਾਂ ਨੂੰ ਮੰਨਦਾ ਸਭ ਕੁਛ ਵੀ ਇਹ ਹੈ ਸੰਸਕਾਰ। ਅਸੀਂ ਗੱਲਾਂ ਕਰਦੇ ਨਾ ਵੀ ਫਲਾਨੇ ਨੂੰ ਪਰਿਵਾਰਕ ਸੰਸਕਾਰ ਬੜੇ ਵਧੀਆ ਮਿਲੇ ਆ, ਇਹ ਗੱਲਾਂ ਕਰਦੇ ਹਾਂ ਅਸੀਂ ਅਕਸਰ। ਇਹ ਕੌਮਾਂ ਚ ਵੀ ਹੈ ਸੰਸਕਾਰ, ਇਹ ਚਾਹੇ ਅਸੀਂ ਧਰਮਾਂ ਇਨਸਾਨ ਤੋਂ ਬਾਅਦ ਧਰਮ ਜਾਤ ਕੌਮਾਂ ਚ ਵੰਡੇ ਗਏ ਆ ਤੇ ਇਹਨੂੰ ਅਸੀਂ ਬੁਰਾ ਕਹਿੰਦੇ ਹਾਂ, ਪਰ ਕਿਤੇ ਨਾ ਕਿਤੇ ਇੱਕ ਸੋਚ ਹੁੰਦੀ ਆ। ਧਰਮ ਵੀ ਕੀ ਹੁੰਦਾ, ਧਰਮ ਦਾ ਵਖਰੇਵਾਂ ਇੱਕ ਸੋਚ ਹੁੰਦੀ ਆ, ਤਾਂ ਉਹ ਸੋਚ ਮੁਤਾਬਕ ਨਾ ਸਾਰਿਆਂ ਦੇ ਵਿਚਾਰ ਬਣਦੇ ਆ ਤੇ ਉਹੋ ਜਿਹੇ ਸੰਸਕਾਰ ਬਣਦੇ ਆ। ਹੁਣ ਇਸੇ ਟਾਈਮ ਦੇ ਉੱਤੇ ਜਿਹੜੀ ਸਿੱਖ ਧਰਮ ਆ, ਸਿੱਖ ਧਰਮ ਦੇ ਆਪਾਂ ਸਿੱਖ ਧਰਮ ਨੂੰ ਅਸੀਂ ਲੱਖ ਮਾੜਾ ਕਹੀ ਜਾਵੇ ਕੁਛ ਕਹੀ ਜਾਵੇ, ਪਰ ਸਿੱਖ ਧਰਮ ਦੀਆਂ ਯੂਨੀਕ ਉਦਾਹਰਨਾਂ ਦੇਖੋ। ਜਿਹੜੀ ਦਿੱਲੀ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਰਹੀ ਆ, ਉਸ ਦਿੱਲੀ ਲਈ ਉਹੀ ਸਿੱਖ 20 ਸਾਲਾਂ ਬਾਅਦ 30 ਸਾਲਾਂ ਬਾਅਦ ਮੱਛਰ ਮਾਰ ਰਹੇ ਆ ਆਪ ਉੱਥੇ ਜਾ ਕੇ ਉਹਨਾਂ ਦੀਆਂ ਗਲੀ ਮਹੱਲਿਆਂ 'ਚ ਉਹਨਾਂ ਨੂੰ ਬਚਾਉਣ ਲਈ। ਇਹ ਆ ਸੰਸਕਾਰ, ਇਹਨੂੰ ਸੰਸਕਾਰ ਕਹਿੰਦੇ ਆ। ਜਿਹੜੇ ਲੋਕ ਪਟਾਕੇ ਚਲਾ ਰਹੇ ਆ, ਜਿਹੜੇ ਲੋਕ ਆਰ ਐਸ ਐਸ ਵਾਲੇ ਜਾਂ ਹੋਰ ਵੀ ਉਹ ਲੈ ਕੇ ਫੁੱਲ ਝੜੀਆਂ ਇੱਕ ਬੰਦਾ ਮਰਨ ਤੇ ਜਾਂ ਘਰ ਖਾਲੀ ਹੋਣ ਤੇ, ਉਹ ਉਹਨਾਂ ਦੇ ਸੰਸਕਾਰ ਆ, ਉਹਨਾਂ ਨੂੰ ਸੰਸਕਾਰ ਦਿੱਤੇ ਗਏ ਆ। ਪਰ ਦੂਜੇ ਪਾਸੇ ਦੇਖੋ ਸਿੱਖ ਕੌਮ ਉਸ ਟਾਈਮ ਦੇ ਉੱਤੇ ਲੰਗਰਾਂ ਦਾ ਅਰੇਂਜ ਕਰ ਰਹੀ ਆ ਵੀ ਗੁਰਦੁਆਰਿਆਂ ਨੂੰ ਕਹਿ ਰਹੀ ਆ 10-10, 15-15 ਕਿਲੋਮੀਟਰ 'ਚ ਇਹ ਗੱਲਾਂ ਹੋ ਰਹੀਆਂ ਵੀ ਭਾਈ ਜਿਹੜੇ ਘਰ ਛੱਡ ਕੇ ਜਾ ਰਹੇ ਉਹਨਾਂ ਲਈ ਲੰਗਰ ਲਾਓ। ਮੈਂ ਬਹੁਤ ਸਾਰੇ ਇਹੋ ਜਿਹੇ ਨੌਜਵਾਨਾਂ ਦੇ ਮੈਸੇਜ ਪੜ੍ਹੇ ਫੇਸਬੁੱਕ ਦੇ ਉੱਤੇ, ਅੱਖਾਂ ਨਮ ਹੋਈਆਂ ਜਿਨ੍ਹਾਂ ਨੇ ਇਹ ਲਿਖਿਆ ਵੀ ਭਾਈ ਮੈਂ ਜਗਰਾਓਂ ਵਾਸੀ ਆ, ਮੇਰਾ ਸ਼ਹਿਰ ਆ ਜਿਹੜਾ ਮੇਰਾ ਪਿੰਡ ਆ ਬਾਰਡਰ ਤੋਂ ਦੂਰ ਆ, ਮੇਰੇ ਘਰ ਦੇ ਵਿੱਚ ਇੰਨੇ ਕਮਰੇ ਖਾਲੀ ਪਏ, ਜਿਹੜਾ ਵੀ ਬਾਰਡਰ ਤੋਂ ਪਰਿਵਾਰ ਉੱਠ ਕੇ ਆਉਣਾ ਚਾਹੇ ਮੇਰੇ ਘਰੇ ਰਹਿ ਸਕਦਾ, ਮਹੀਨਾ ਰਹੇ 2 ਮਹੀਨੇ ਰਹੇ, ਅਸੀਂ ਉਹਦਾ ਅਰੇਂਜ ਕਰਾਂਗੇ। ਇਹ ਸਿੱਖ ਕੌਮ ਦੇ ਸੰਸਕਾਰ ਆ ਜੀ, ਜੋ ਉਹਨਾਂ ਨੇ ਖੁੱਲੇ ਦਿਲ ਨਾਲ ਬਾਰਡਰ ਤੋਂ ਉੱਠ ਕੇ ਜਿਹੜੇ ਬੇਘਰ ਹੋਏ ਲੋਕਾਂ ਨੂੰ ਜੀਆਂ ਕਹਿ ਰਹੇ ਆ ਤੇ ਉਹਨਾਂ ਦੀ ਹਰ ਮੁਸ਼ਕਲ ਦੇ ਵਿੱਚ ਉਹ ਖੜੇ ਹੋਣਾ ਕਹਿ ਰਹੇ ਆ, ਤੇ ਦੂਜੇ ਪਾਸੇ ਉਹ ਸੰਸਕਾਰੀ ਲੋਕ ਆ ਜਿਹੜੇ ਲੋਕ ਪਟਾਕੇ ਚਲਾ ਰਹੇ ਆ। ਸੋ ਇਹ ਕਿਤੇ ਨਾ ਕਿਤੇ ਉਹ ਆਪਣੀ ਫੇਰ ਕਹੋਗੇ ਮੈਨੂੰ ਵੀ ਦਾਇਰਾ ਛੋਟੀ ਗੱਲ ਕਰਦਾ, ਪਰ ਜਦੋਂ ਮੈਂ ਆਪਣੇ ਲਈ ਔਕਾਤ ਸ਼ਬਦ ਵਰਤ ਸਕਦਾ ਤਾਂ ਮੈਂ ਕਿਸੇ ਲਈ ਵੀ ਵਰਤ ਸਕਦਾ। ਇਹ ਆਪਦੀ ਔਕਾਤ ਦਾ ਦਾਇਰਾ ਦਿਖਾਉਣਾ ਹੁੰਦਾ, ਮੈਨੂੰ ਮਾੜਾ ਕਹਿਣਾ ਕਹਿ ਦੋ ਪ੍ਰਭੂ, ਮੈਥੋਂ ਤਾਂ ਨਹੀਂ ਰਿਹਾ ਗਿਆ ਗੱਲ ਕਹਿ ਬਣਾ।
ਬਿਲਕੁਲ ਵਿਰਾਟ ਸਾਹਿਬ, ਬੜੀਆਂ ਸੱਚੀਆਂ ਗੱਲਾਂ ਕਰਦੇ ਹੋ, ਬਿਲਕੁਲ ਜੀ ਸੰਸਕਾਰਾਂ ਦੀ ਗੱਲ ਤੇ ਹੈ, ਬਿਲਕੁਲ ਜੀ। ਸਿੱਖ ਕੌਮ ਜਿਹੜੀ ਮਨ ਨੀਵਾਂ ਤੇ ਮਤ ਉੱਚੀ ਦੀ ਗੱਲ ਹੈ, ਉਹ ਮਤ ਉੱਚੀ ਰੱਖੇ ਪਰਮਾਤਮਾ ਹਮੇਸ਼ਾ, ਤੇ ਜਿਹੋ ਜੇ ਮਰਜ਼ੀ ਇਹੋ ਜਿਹੀਆਂ ਔਕੜਾਂ ਆਉਂਦੀਆਂ ਉਹਨੂੰ ਸਿਰ ਮੱਥੇ ਕਬੂਲਦੇ ਰਹੇ ਨੇ ਤੇ ਮੈਨੂੰ ਲੱਗਦਾ ਕਬੂਲਦੇ ਰਹਿਣਗੇ। ਤੇ ਅੱਗੇ ਜੀ ਸੰਦੀਪ ਰਾਏ ਬਰਾੜ ਸਾਹਿਬ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਕਹਿੰਦੇ ਕਿ ਭਾਜੀ ਕੀ ਗਵਰਨਮੈਂਟ ਜਾਂ ਆਰਮੀ ਦੀ ਨੀਅਤ ਤੇ ਦੇ ਕੰਮ ਤੇ ਕੁਐਸਚਨ ਪੁੱਛਣਾ ਦੇਸ਼ ਧਰੋਹੀ ਹੋ ਸਕਦਾ ਹੈ, ਉਹ ਕਿਵੇਂ ਹੋ ਸਕਦਾ ਹੈ ਉਹਨਾਂ ਨੇ?
ਦੇਖੋ ਵੈਸੇ ਤਾਂ ਮੈਨੂੰ ਲੱਗਦਾ ਇਹ ਗੱਲਾਂ ਆਪਾਂ ਜਵਾਬ ਪਹਿਲਾਂ ਵਾਲੇ ਜਵਾਬ ਚ ਵੀ ਆ ਗਿਆ, ਪਰ ਮੈਂ ਫੇਰ ਵੀ ਇਹ ਜ਼ਰੂਰ ਕਹਿਣਾ ਚਾਹੂੰਗਾ ਵੀ ਕਈ ਵਾਰੀ ਕੀ ਹੁੰਦਾ ਨਾ ਵੀ ਕੋਈ ਸਟ੍ਰੈਟਜੀ ਹੁੰਦੀ, ਰਣਨੀਤੀ ਹੁੰਦੀ ਆ, ਉਸ ਰਣਨੀਤੀ ਦੇ ਤਹਿਤ ਦੁਨੀਆਂ ਦੇ ਵਿੱਚੋਂ ਕੋਈ ਬੰਦਾ ਉਹਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ, ਉਸ ਨੂੰ ਹੱਕ ਦੀ ਗੱਲ ਕਰਨ ਦੀ ਕਰ ਰਿਹਾ, ਤੇ ਕਈ ਵਾਰ ਅਸੀਂ ਉਹਦੇ ਉਲਟ ਚੱਲ ਕੇ ਉਹਦੀ ਜਨਤਾ ਹੀ ਉਲਟ ਚੱਲ ਕੇ ਉਹਨੂੰ ਉੱਥੇ ਝੂਠਾ ਪਾ ਦਿੰਦੇ, ਉਹਨੂੰ ਫਿੱਕਾ ਪਾ ਸਕਦੀ ਆ ਬੰਦੇ ਨੂੰ, ਇਸ ਕਾਰਨ ਕਰਕੇ ਉਹਨੂੰ ਕਿਹਾ ਜਾ ਸਕਦਾ ਵੀ ਤੁਸੀਂ ਇਹ ਗੱਲਾਂ ਨਾ ਕਰੋ। ਪਰ ਜਿਹੜਾ ਦੇਸ਼ ਧਰੋਹ ਦਾ ਐਕਟ ਜੋ ਤੁਸੀਂ ਪੂਰਾ ਪੜੋਗੇ ਨਾ, ਤਾਂ ਉਸ ਦੇਸ਼ ਧਰੋਹ ਦੇ ਐਕਟ ਦੇ ਵਿੱਚ ਤਾਂ ਬਹੁਤ ਸਾਰੇ ਸਖ਼ਤ ਸ਼ਬਦ ਲਿਖੇ ਗਏ ਆ ਤਾਂ ਕਿ ਜਿਹੜੇ ਲੋਕਾਂ ਨੂੰ ਜਿਹੜੇ ਵਿਦਰੋਹ ਕਰਨ ਤੋਂ ਰੋਕਿਆ ਜਾਵੇ ਉਸ ਦੇਸ਼ ਧਰੋਹ ਦੇ ਐਕਟ ਮੈਂ ਸਾਰੇ ਸਰੋਤਿਆਂ ਨੂੰ ਜ਼ਰੂਰ ਕਹੂੰਗਾ ਵੀ ਜੇ ਉਹਨੂੰ ਟਾਈਮ ਲੱਗੇ ਨਾ ਤੇ ਉਹ ਜ਼ਰੂਰ ਪੜਿਆ ਕਰਨ ਇਹੋ ਜਿਹੀਆਂ ਗੱਲਾਂ ਸਾਡੇ ਸੰਵਿਧਾਨ ਦੇ ਵਿੱਚ ਉਸ ਦੇ ਵਿੱਚ ਇਹ ਗੱਲਾਂ ਕਲੀਅਰ ਕੱਟ ਲਿਖੀਆਂ ਹੋਈਆਂ ਵੀ ਜੇ ਕੋਈ ਦੇਸ਼ ਦੀ ਖੰਡਤਾ ਨੂੰ ਖਤਰਾ ਕੋਈ ਜੰਗ ਦਾ ਟਾਈਮ ਆ ਜੇ ਕੋਈ ਇਹੋ ਜਿਹੀ ਟਾਈਮ ਆ ਉਦੋਂ ਜੇ ਤੁਸੀਂ ਇਹੋ ਜਿਹੀ ਕੋਈ ਬਿਆਨਬਾਜ਼ੀ ਜਾਂ ਇਹੋ ਜਿਹਾ ਗੱਲ ਕਰਦੇ ਹੋ ਜਿਹੜੀ ਕਿ ਵਿਰੋਧੀ ਨੂੰ ਫਾਇਦਾ ਦਿੰਦੀ ਹੋਵੇ ਜਾਂ ਵਿਰੋਧੀ ਕੋਲ ਦੁਨੀਆਂ ਦੇ ਵਿੱਚ ਤੁਹਾਡੀ ਜਿਹੜੀ ਪਿਕਚਰ ਨੂੰ ਧੁੰਦਲਾ ਕਰਦੀ ਹੋ ਤਾਂ ਤੁਸੀਂ ਦੇਸ਼ ਧਰੋਹੀ ਆ ਸੋ ਐਜ਼ ਪਰ ਲਾਅ ਇਹ ਗੱਲਾਂ ਕੀਤੀਆਂ ਜਾਂਦੀਆਂ ਪਰ ਕੋਸ਼ਿਸ਼ ਇਹ ਹੋਈ ਹੈ ਜੀ ਸਾਨੂੰ ਆਪਦੇ ਘਰ ਦੇ ਮਸਲੇ ਆ ਨਾ ਉਹ ਅੰਦਰ ਬੈਠ ਕੇ ਨਜਿੱਠਦੇ ਆ ਤੇ ਇੰਟਰਨੈਸ਼ਨਲ ਪੱਧਰ ਤੇ ਸਾਨੂੰ ਇੱਕ ਹੋ ਕੇ ਦਿਖਾਉਣਾ ਚਾਹੀਦਾ
ਜੀ ਬਰਾੜ ਸਾਹਿਬ ਤੇ ਮੈਨੂੰ ਲੱਗਦਾ ਕਿ ਪ੍ਰੋਗਰਾਮ ਅਸੀਂ ਜਿੱਥੋਂ ਸ਼ੁਰੂ ਕੀਤਾ ਸੀਗਾ ਆਪਣੀਆਂ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਸੀ ਤੇ ਉੱਥੇ ਆ ਕੇ ਮੈਨੂੰ ਲੱਗਦਾ ਇਹ ਖਤਮ ਹੋਣਾ ਬਰਾੜ ਸਾਹਿਬ ਸਾਡੇ ਨਾਲ ਇੱਕ ਹੋਰ ਸਰੋਤੇ ਜੁੜੇ ਨੇ ਜੀ ਸ਼ਿਵਪ੍ਰੀਤ ਸਿੰਘ ਹੋਣੀ ਆ ਜੀ ਤੇ ਇਹਨਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਕਹਿੰਦੇ ਕਿ ਦਿਸ ਇਜ਼ ਸੈਬੀ ਫਰੋਮ ਸਿਡਨੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸੈਬੀ ਹੁਣਾਂ ਨੇ ਤੇ ਕਹਿੰਦੇ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਸਭ ਕਹਿੰਦੇ ਨੇ ਕਿ ਸਿੰਗਰ ਨੇ ਮਾਹੌਲ ਖਰਾਬ ਕੀਤਾ ਹੈ ਬਟ ਆਈ ਥਿੰਕ ਇਟਸ ਅਦਰ ਵੇ ਅਰਾਊਂਡ ਮਾਹੌਲ ਨੇ ਸਿੰਗਰਸ ਨੂੰ ਖਰਾਬ ਕੀਤਾ ਹੋਇਆ ਹੈ ਕਹਿੰਦੇ ਇਹ ਮਾਹੌਲ ਨੇ ਸਿੰਗਰ ਨੂੰ ਖਰਾਬ ਕੀਤਾ ਹੋਇਆ ਹੈ 100 ਚੋਂ 90% ਸਿੰਗਰਸ ਉਹ ਗਾ ਰਹੇ ਨੇ ਜੋ ਪਬਲਿਕ ਸੁਣਨਾ ਚਾਹੁੰਦੀ ਹੈ ਨਾ ਕਿ ਜੋ ਉਹ ਆਪ ਗਾਉਣਾ ਚਾਹੁੰਦੇ ਨੇ ਜੇ ਹੁਣ ਕੋਈ 10 ਲੱਖ ਲਾ ਰਿਹਾ ਤਾਂ ਕੋਈ ਉਹਦਾ ਗਾਣਾ ਨਾ ਸੁਣੇਗਾ ਉਹਨੂੰ ਵਧੀਆ ਫੀਡਬੈਕ ਨਾ ਮਿਲੇ ਤੇ ਫੇਰ ਉਹ ਡੀਮੋਰਲਾਈਜ਼ ਹੋ ਜਾਂਦਾ ਤੇ ਉਹੀ ਕਰਦਾ ਜੋ ਪਬਲਿਕ ਸੁਣਨਾ ਚਾਹੁੰਦੀ ਹੈ ਤੇ ਕਹਿੰਦੇ ਆ ਕਿ ਜੀ ਸਭ ਲੋਕ ਗਾਣਿਆਂ ਬਾਰੇ ਬੋਲਦੇ ਨੇ ਕਿ ਫਲਾਨਾ ਗਾਣਾ ਠੀਕ ਨਹੀਂ ਆ ਐਂਡ ਫਿਰ ਉਹੀ ਲੋਕ ਆਪਣੇ ਘਰ ਫੰਕਸ਼ਨ ਤੇ ਉਸੇ ਗਾਣੇ ਤੇ ਭੰਗੜੇ ਪਾਉਂਦੇ ਨੇ ਐਂਡ ਭਾਜੀ ਪਟਾਕੇ ਬੁਲਟ ਤੇ ਅੱਜ ਤੋਂ ਕਹਿੰਦੇ 15 ਸਾਲ ਪਹਿਲਾਂ ਤੋਂ ਹੀ ਵੱਜ ਰਹੇ ਨੇ ਉਦੋਂ ਕਿਉਂ ਨਹੀਂ ਕਿਸੇ ਨੇ ਨੋਟਿਸ ਕੀਤਾ ਕਹਿੰਦੇ ਉਹਨਾਂ ਤੇ ਉਹ ਗਾਇਆ ਜੋ ਬਾਹਰ ਪਬਲਿਕ ਚ ਹੋ ਰਿਹਾ ਹੈ
ਦੇਖੋ ਬਿਲਕੁਲ ਜਾਇਜ਼ ਗੱਲ ਹੈ ਇਹਨਾਂ ਦੀ ਤੇ ਇਹ ਬਹਾਨਾ ਨਾ ਹਰ ਕਲਾਕਾਰ ਵੀ ਆਪਦੀ ਇੰਟਰਵਿਊ ਚ ਲਾਉਂਦਾ ਵੀ ਅਸੀਂ ਉਹ ਕਰਦੇ ਹਾਂ ਜੀ ਜਿਹੜਾ ਲੋਕ ਚਾਹੁੰਦੇ ਇਹ ਉਹਨਾਂ ਦਾ ਇੱਕ ਪੈਟ ਡਾਇਲੋਗ ਆ ਹਰ ਕਲਾਕਾਰ ਦਾ ਪਰ ਗੱਲ ਇਹ ਹੁੰਦੀ ਹੈ ਜੀ ਵੀ ਇੱਕ ਉਮਰ ਦਾ ਤਕਾਜਾ ਹੁੰਦਾ ਘਰ ਪਰਿਵਾਰ ਦੇ ਵਿੱਚ ਜਦੋਂ ਮੰਨ ਲਓ ਇੱਕ ਬਜ਼ੁਰਗ ਜਿਹੜੀਆਂ ਗੱਲਾਂ ਚੋਂ ਨਿਕਲ ਕੇ ਗਿਆ ਉਹ ਬਜ਼ੁਰਗ ਜੇ ਆਪਦੇ ਬੱਚਿਆਂ ਨੂੰ ਕਹਿੰਦਾ ਵੀ ਆਹ ਗੱਲਾਂ ਐਂ ਨਹੀਂ ਕਰਨੀਆਂ ਕਿਉਂਕਿ ਬੱਚਿਆਂ ਦੀ ਇੱਕ ਏਜ ਹੁੰਦੀ ਆ ਉਸ ਏਜ ਦੇ ਵਿੱਚ ਉਹਨੂੰ ਉਹ ਚੀਜ਼ਾਂ ਭਾਉਂਦੀਆਂ ਉਹਨਾਂ ਨੂੰ ਇਹ ਨੱਚਣਾ ਗਾਉਣਾ ਟੀਆਂ ਗੱਲਾਂ ਟੇਢੀਆਂ ਮਹਿੰਗੀਆਂ ਗੱਲਾਂ ਉਹਨਾਂ ਨੂੰ ਭਾਉਂਦੀਆਂ ਪਰ ਜੇ ਹੁਣ ਅਸੀਂ ਜੇ ਉਹ ਬਜ਼ੁਰਗ ਇਹ ਚੀਜ਼ਾਂ ਨੂੰ ਦੇਖ ਕੇ ਇਹ ਗੱਲਾਂ ਨੂੰ ਕਰਕੇ ਤੇ ਕਵੇ ਵੀ ਨਹੀਂ ਮੈਂ ਤਾਂ ਫਿਰ ਕੀ ਸਿੱਖਿਆ ਦੇਣੀ ਆ ਜਾਂ ਮੈਂ ਤਾਂ ਕਹਿਣੀ ਮੈਂ ਤਾਂ ਰੋਕਦਾ ਹੀ ਨਹੀਂ ਕੀ ਉਹ ਜਾਇਜ਼ ਆ ਨੰਬਰ 2 ਇਹ ਆ ਵੀ ਜਨਤਾ ਚੱਲ ਮੰਨ ਲੈਂਦੇ ਆ ਇੱਕ ਸਿੰਗਰ ਦੀ 10 ਲੱਖ ਫੈਨ ਆ 10 ਲੱਖ ਬੰਦੇ ਨੂੰ ਬਦਲਣਾ ਸੌਖਾ ਕਿ ਇੱਕ ਬੰਦੇ ਨੂੰ ਬਦਲਣਾ ਸੌਖਾ ਜੇ ਅਸੀਂ ਉਸ ਇੱਕ ਬੰਦੇ ਨੂੰ ਅਸੀਂ ਇਹ ਬੇਨਤੀ ਕਰੀਏ ਕਹੀਏ ਵੀ ਭਾਈ ਜੇ ਕੋਸ਼ਿਸ਼ ਕਰ ਯਾਰ ਯੂਥ ਨੂੰ ਚੰਗੇ ਪਾਸੇ ਲਾ ਕੋਈ ਚੰਗੇ ਗਾਣੇ ਕਦੇ ਹਿੱਟ ਨਹੀਂ ਹੋਏ ਪਿਆਰ ਮੁਹੱਬਤ ਦੇ ਗਾਣੇ ਗਾਉਣਾ ਕੋਈ ਗੁਨਾਹ ਨਹੀਂ ਪਿਆਰ ਮੁਹੱਬਤ ਦੇ ਗਾਣੇ ਵੀ ਤਾਂ ਗਾਉਂਦੇ ਸੀਗੇ ਲੋਕ ਤਾਂ ਉਹ ਕੋਈ ਹਿੱਟ ਨਹੀਂ ਹੋਏ ਉਹ ਵੀ ਬਹੁਤ ਹਿੱਟ ਹੋਏ ਆ ਧਰਮ ਦੇ ਗਾਣੇ ਬਹੁਤ ਹਿੱਟ ਹੋਏ ਆ ਚਮਕੀਲੇ ਨੇ ਸਾਬਤ ਕਰਤਾ ਸੀ ਜਦੋਂ ਉਹਨੂੰ ਰੋਕਿਆ ਵੀ ਉਹਦੇ ਚ ਟੈਲੈਂਟ ਆ ਤੇ ਉਹਦੇ ਗਾਣੇ ਗੁਰਦੁਆਰਿਆਂ ਚ ਵੱਜੇ ਉਸ ਟਾਈਮ ਚ ਜੇ ਉਹਨੂੰ ਰੋਕਿਆ ਤਾਂ ਅੱਜ ਗੁਰਦੁਆਰਿਆਂ ਦਾ ਸ਼ਾਨ ਵੀ ਬਣੇ ਉਹ ਗਾਣੇ ਸੋ ਇਹ ਕਹਿਣ ਦਾ ਭਾਵ ਇਹ ਹੈ ਜੀ ਬਿਲਕੁਲ ਤੁਹਾਡੀਆਂ ਗੱਲਾਂ ਸਾਰੀਆਂ ਜਾਇਜ਼ ਆ ਪਰ ਕੀ ਅਸੀਂ ਇਸ ਗੱਲਾਂ ਨੂੰ ਮੰਨਦੇ ਹੋਈਏ ਤੇ ਇਹਨਾਂ ਨੂੰ ਖੁੱਲੇ ਮਹਾਰਾ ਛੱਡ ਦਈਏ ਵੀ ਕੋਈ ਮਰਜ਼ੀ ਹੋਈ ਜਾਵੇ ਸਾਡਾ ਕਲਚਰ ਪੈਂਦਾ ਤਾਂ ਪਈ ਜਾਣ ਦਿਓ ਸਾਡੇ ਯੂਥ ਟੇਢੇ ਰਾਹ ਪੈਂਦਾ ਤਾਂ ਪਈ ਜਾਣ ਦਿਓ ਫਿਰ ਅਸੀਂ ਕਹਿੰਦੇ ਹਾਂ ਵੀ ਨਸ਼ਿਆਂ ਦੀ ਸਾਨੂੰ ਆਮਦ ਹੋਗੀ ਜਾਂ ਹੋਰ ਹੋਗੀ ਮੰਨ ਲਓ 15 ਸਾਲ ਪਹਿਲਾਂ ਤੁਸੀਂ ਪਰ 15 ਸਾਲ ਪਹਿਲਾਂ ਵੀ ਜਿਹੜੇ ਜਾਗਰੂਕ ਲੋਕ ਸੀ ਨਾ ਉਦੋਂ ਵੀ ਬੋਲ ਰਹੇ ਸੀ ਪਰ ਅਸੀਂ ਸੁਣਿਆ ਨਹੀਂ ਸਾਡੀ ਗਲਤੀ ਇਹ ਸੀ ਉਹਨਾਂ ਨੂੰ ਇਹ ਕਿਹਾ ਵੀ ਇਹ ਜੈਲਸ ਫੈਕਟਰ ਦੇ ਅਧੀਨ ਗੱਲਾਂ ਕਰ ਰਹੇ ਆ ਸੋ ਜੇ ਅਸੀਂ ਸੁਣੀਏ ਜੇ ਅਸੀਂ ਗੱਲਾਂ ਕਰੀਏ ਅਸੀਂ ਰੋਕਾਂ ਲਾਈਏ ਅਸੀਂ ਕੋਸ਼ਿਸ਼ਾਂ ਕਰੀਏ ਫਰਕ ਪੈਂਦਾ ਇਹਨਾਂ ਦੇ ਦਿਮਾਗ ਚ ਗੱਲ ਆਉਂਦੀ ਆ ਮੈਂ ਪਰਸੋਂ ਚੌਥੇ ਰੋਸ਼ਨ ਪ੍ਰਿੰਸ ਦੀ ਇੰਟਰਵਿਊ ਸੁਣ ਰਿਹਾ ਸੀ ਰੋਸ਼ਨ ਪ੍ਰਿੰਸ ਨੂੰ ਇੱਕ ਕੰਪੀਟੀਸ਼ਨ ਚੋਂ ਜਿੱਤ ਕੇ ਮੂਹਰੇ ਆਇਆ ਉਸ ਤੋਂ ਬਾਅਦ ਉਹਨੇ ਵੀ ਇੱਕ ਅੱਧਾ ਹਲਕਾ ਫੁਲਕੇ ਗਾਣੇ ਗਾਏ ਪਰ ਉਹਦੀ ਉਹਨੂੰ ਜਿਹੜੇ ਸਕੰਜੇ ਕਸਣ ਤੋਂ ਬਾਅਦ ਉਹਦੀ ਸੋਚ ਉਸ ਇੰਟਰਵਿਊ ਚ ਸਾਹਮਣੇ ਆਈ ਉਹ ਆਦਾ ਜੀ ਮੈਂ ਹੁਣ ਇੱਕ ਵੀ ਗੀਤ ਇੱਕ ਵੀ ਸ਼ਬਦ ਚੁਣਨ ਤੋਂ ਪਹਿਲਾਂ ਲੱਖ ਵਾਰੀ ਸੋਚਦਾ ਮੇਰੇ ਘਰੇ ਕੁੜੀ ਜੰਪੀ ਆ ਮੈਂ ਉਹ ਕੁੜੀ ਵੱਲ ਦੇਖਦਾ ਮੈਂ ਸਾਰਾ ਕੁਝ ਦੇਖਦਾ ਤੇ ਮੈਂ ਫੇਰ ਸੋਚਦਾ ਸੋ ਸੋਚ ਬਦਲੀ ਜਾ ਸਕਦੀ ਆ ਥੋੜੇ ਬੰਦਿਆਂ ਦੀ ਛੇਤੀ ਬਦਲੀ ਜਾ ਸਕਦੀ ਆ ਭੀੜ ਦੀ ਟਾਈਮ ਲੱਗ ਜਾਂਦਾ ਸੋ ਇਸ ਕਰਕੇ ਕਲਾਕਾਰਾਂ ਦੇ ਉੱਤੇ ਲੋਕ ਇਹ ਗੱਲਾਂ ਕਰਦੇ ਆ ਮੇਰਾ ਇਹ ਮੰਨਣਾ ਵੀ ਹੋ ਸਕਦਾ ਮੈਂ ਗਲਤ ਹੋਵਾਂ ਉਮਰ ਦਾ ਪੜਾਅ ਹੁੰਦਾ ਵੀ ਬੰਦੇ ਦੀ ਸੋਚ ਬਦਲ ਜਾਂਦੀ ਆ ਮੈਂ ਵੀ ਇਹ ਚੀਜ਼ਾਂ ਤੇ ਡਾਂਸ ਕਰਦਾ ਰਿਹਾ ਮੈਂ ਵੀ ਇਹਨਾਂ ਚੀਜ਼ਾਂ ਤੇ ਨੱਚਦਾ ਰਿਹਾ ਹਾਂ ਮੈਂ ਵੀ ਪੁੱਠੇ ਸਿੱਧੇ ਕੰਮ ਕਰਦਾ ਰਿਹਾ ਹੋਵਾਂ ਪਰ ਉਮਰ ਦੇ ਨਾਲ ਬਦਲ ਗਿਆ ਜੇ ਮੈਨੂੰ ਮੇਰੀ ਇਹ ਸੋਚ ਆ ਵੀ ਮੈਨੂੰ ਉਹ ਚੀਜ਼ਾਂ ਹੁਣ ਗਲਤ ਲੱਗ ਰਹੀਆਂ ਤਾਂ ਮੈਂ ਆਪਦੇ ਬੱਚਿਆਂ ਨੂੰ ਜ਼ਰੂਰ ਰੋਕਾਂ ਵੀ ਇਹ ਚੀਜ਼ਾਂ ਨਾ ਹੋਣ
ਜੀ ਬਿਲਕੁਲ ਵਿਰਾਟ ਸਾਹਿਬ, ਤੇ ਸਾਡੇ ਕੋਲ ਸਰੋਤਿਆਂ ਦੇ ਸਵਾਲ ਹੋਰ ਵੀ ਆ ਰਹੇ ਨੇ ਵਿਰਾਟ ਸਾਹਿਬ, ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਮੈਂ ਉਹਨਾਂ ਨੂੰ ਲੇਵਾਂ।
ਦੇਖੋ ਜੀ, ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਵੀ ਮੈਂ ਔਖਾ ਸੌਖਾ ਪਰਸਨਲ ਦੇ ਦੂੰਗਾ ਸਭ ਦੇ ਜਵਾਬ, ਤੇ ਮੇਰੀ ਅੱਜ ਮਜਬੂਰੀ ਹੈ ਵੀ ਦਿਹਾੜੀ ਵਾਲਾ ਬੰਦਾ ਤੇ ਮੈਨੂੰ ਨਾ 9 ਵਜੇ ਜੋਬ ਸਟਾਰਟ ਕਰਨੀ ਜ਼ਰੂਰੀ ਆ, ਤੇ ਅੱਧੇ ਘੰਟੇ ਦਾ ਮੇਰਾ ਡਰਾਈਵ ਵੀ ਸੀਗੀ ਜੀ ਇੱਥੋਂ ਸਾਊਥ ਆਸਟ੍ਰੇਲੀਆ ਟਾਈਮ, ਪਰ ਹੁਣ ਮੈਂ 10 ਮਿੰਟ ਲੇਟ ਜਾ ਰਿਹਾ ਪਹਿਲਾਂ ਹੀ ਜੋਬ ਤੇ, ਤੋ ਇਸ ਕਰਕੇ ਮੇਰੀ ਮਜਬੂਰੀ ਆ ਜੀ, ਤੇ ਮੈਂ ਤੁਹਾਨੂੰ, ਮੈਨੂੰ ਬੜਾ ਮਜ਼ਾ ਆ ਰਿਹਾ ਸੀ ਸਵਾਲ ਜਵਾਬ ਦੇ ਗੱਲਾਂ ਕਰਨ ਦਾ, ਕਿਉਂ ਵੀ ਇਹ ਵੀ ਜਿਹੜੀ ਸਿੱਧੀ ਵਾਰਤਾ ਨਾ, ਇਹ ਜ਼ਰੂਰੀ ਨਹੀਂ ਵੀ ਮੇਰੇ ਤੇ ਜਾਂ ਕਿਸੇ ਈਮੇਲ ਜਾਂ ਸਵਾਲ ਕਰਨ ਵਾਲੇ ਦੇ ਵਿਚਾਲੇ ਆ, ਇਹ ਸਿੱਧੀ ਵਾਰਤਾ ਸਾਰਿਆਂ ਦੇ ਮਨਾਂ ਦੇ ਸਵਾਲ ਆ, ਇਹ ਸਾਰਿਆਂ ਦੇ ਮਨਾਂ ਦੇ ਸਵਾਲ ਆ, ਇਹਨਾਂ ਦਾ ਅਸੀਂ ਬੈਠ ਕੇ ਗੱਲਾਂ ਕਰਦੇ ਆ, ਫਿਰ ਜਿੱਥੇ ਮੈਂ ਗਲਤੀ ਕਰਦਾ ਉੱਥੇ ਸਰੋਤੇ ਮੈਨੂੰ ਦੱਸਦੇ ਆ, ਫਿਰ ਮੈਂ ਵੀ ਉਹ ਸਿੱਖਦਾ, ਤੇ ਕੁਝ ਜਿੰਨੀ ਮੈਨੂੰ ਪਤਾ ਹੁੰਦਾ ਮੈਂ ਦੱਸਦਾ ਜਾਂ ਫਿਰ ਕੋਈ ਹੋਰ ਸਰੋਤਾ ਦੱਸਦਾ। ਇਹੀ ਇੱਕ ਮਕਸਦ ਹੋਣਾ ਚਾਹੀਦਾ ਸਾਡੇ ਰੇਡੀਓ ਪਲੇਟਫਾਰਮ ਦਾ, ਜਿਹਦੇ ਚ ਅਸੀਂ ਭਾਵਨਾਵਾਂ ਤੋਂ, ਈਰਖਾ ਤੋਂ ਉੱਚੇ ਉੱਠ ਕੇ ਇੱਕ ਦੂਜੇ ਨਾਲ ਇਹ ਜੀ ਸਾਂਝ ਪਾਈਏ, ਉਹਨਾਂ ਨਾਲ ਸਵਾਲ ਜਵਾਬ ਕਰੀਏ, ਤੇ ਉਹਨਾਂ ਨਾਲ ਜਿਹੜੀ ਚੰਗਾ ਸਮਾਜ ਸਿਰਜਣ ਲਈ ਅਸੀਂ ਕੋਸ਼ਿਸ਼ ਕਰੀਏ। ਸੋ ਮੈਂ ਅੱਜ ਵੀ ਬੋਲਦੇ ਹੋਏ ਮੈਨੂੰ ਲੱਗਦਾ ਮੇਥੋਂ ਗਲਤੀਆਂ ਹੋਈਆਂ, ਪਰ ਕੋਈ ਗੱਲ ਨਹੀਂ ਜੀ, ਮੈਂ ਸਿਰ ਮੱਥੇ ਆ, ਮੈਨੂੰ ਕੋਈ ਕਿਸੇ ਕਿਸਮ ਦਾ ਗਿਲਾ ਸ਼ਿਕਵਾ ਨਹੀਂ। ਜੇ ਤੁਸੀਂ ਮੇਰੀ ਗਲਤੀ ਤੋਂ ਮੈਨੂੰ ਸਾਹਸ ਕਰਾਉਂਦੇ ਹੋ ਨਾ, ਮੈਨੂੰ ਖੁਸ਼ੀ ਹੁੰਦੀ ਆ। ਮੈਨੂੰ ਅੱਜ ਸੁਬਾਹ ਹੀ ਜਦੋਂ ਪ੍ਰੋਗਰਾਮ ਸ਼ੁਰੂ ਤੋਂ ਪਹਿਲਾਂ ਦੱਸਿਆ ਵੀ ਏਦਾਂ ਤੁਹਾਡੇ ਸਵਾਲ ਆਇਆ ਸਰੋਤੇ ਦਾ ਸਤਦੇਵ ਹੋਰਾਂ ਦਾ, ਮੈਂ ਇਸ ਸੁਖਪ੍ਰੀਤ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਬਾਕੀ ਕੰਮ ਬਾਅਦ ਚ, ਪਹਿਲਾਂ ਸਰੋਤੇ ਦਾ ਸਵਾਲ ਲੈ ਕੇ ਤੇ ਮੈਂ ਉਹਦੇ ਤੇ ਆਪਦਾ ਸਪਸ਼ਟੀਕਰਨ ਦੇਣਾ ਵੀ ਦੂਜੀਆਂ ਕੰਮ ਬਾਅਦ ਚ। ਸੋ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ, ਕੋਈ ਅਸੀਂ ਇਹ ਚੀਜ਼ ਨਹੀਂ, ਜਦੋਂ ਮਰਜ਼ੀ ਤੁਸੀਂ ਗੱਲ ਕਰੋ, ਮੈਨੂੰ ਦਰੁਸਤ ਕਰੋ, ਮੈਂ ਚਾਹੁੰਦਾ ਇੱਕ ਚੰਗਾ ਇਨਸਾਨ ਬਣਨਾ ਤੇ ਚੰਗਾ ਗੱਲਾਂ ਸਿੱਖਣੀਆਂ ਚਾਹੁੰਦਾ। ਸੋ ਤੁਹਾਡਾ ਸਵਾਗਤ ਆ ਜੀ, ਜੋ ਅੱਧੀ ਰਾਤ ਮਰਜ਼ੀ ਆਪਦਾ ਵੱਡਾ ਭਰਾ ਛੋਟਾ ਭਰਾ ਜੋ ਮਰਜ਼ੀ ਸਮਝ ਕੇ ਮੈਨੂੰ ਟੋਕੋ ਰੋਕੋ ਝਿੜਕੋ, ਸਿਰ ਮੱਥੇ ਆ, ਕਿਤੇ ਵੀ ਮੇਰੇ ਜੇ ਤੁਸੀਂ ਇਸ ਗੱਲ ਦੇ ਉੱਤੇ ਗਿਲਾ ਨਹੀਂ ਸਮਝੋਗੇ। ਪਰ ਅੱਜ ਹੁਣ ਮੈਂ ਮਾਫੀ ਚਾਹੁੰਦਾ ਵੀ ਮੇਰਾ ਦਿਹਾੜੀ ਦਾ ਟਾਈਮ, ਤੁਹਾਨੂੰ ਪਤਾ ਇੱਥੇ ਜੋਬ ਕਿਸ ਢੰਗ ਨਾਲ ਮਿਲਦੀ ਆ, ਤੇ ਫਿਰ ਜ਼ਰੂਰ ਕਿਸੇ ਅਗਲੇ ਪ੍ਰੋਗਰਾਮ ਚ ਬਾਕੀ ਸਵਾਲਾਂ ਦੇ ਜਵਾਬ ਦੇਵਾਂਗੇ
ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਅੱਜ ਖਬਰਾਂ ਦੀ ਸਾਂਝ ਪਾਉਣ ਦੇ ਲਈ, ਤੇ ਅੱਜ ਦਾ ਦਿਨ ਤੁਹਾਡਾ ਜੀ ਬੜਾ ਵਧੀਆ ਚੜੇ, ਤੇ ਵੈਸੇ ਦਿਨ ਅੱਜ ਐਡੀਲੇਡ ਦੇ ਵਿੱਚ ਵਧੀਆ ਚੜਿਆ ਜੀ, ਬੜੇ ਹਫ਼ਤੇ ਬਾਅਦ ਧੁੱਪ ਚੜੀ ਹੈ ਅੱਜ, ਸੋ ਇਸ ਦਿਨ ਨੂੰ ਤੁਸੀਂ ਪੂਰਾ ਇੰਜੋਏ ਕਰੋ।
ਬਹੁਤ ਮਿਹਰਬਾਨੀ ਜੀ
ਜੀ ਜੀ। ਸੋ ਬਰਾੜ ਸਾਹਿਬ ਦੇ ਨਾਲ ਅਸੀਂ ਹੁਣੇ ਹੁਣੇ ਖਬਰਾਂ ਦੇ ਨਾਲ ਨਾਲ ਹੋਰ ਵੀ ਕਈ ਮੁੱਦਿਆਂ ਤੇ ਅੱਜ ਗੱਲਬਾਤ ਕੀਤੀ, ਤੇ ਮੈਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੂੰ ਆਪਣੇ ਜਿਹੜੇ ਤੁਹਾਡੇ ਕੁਐਸਚਨ ਸੀ ਉਹਨਾਂ ਦੇ ਤੁਹਾਨੂੰ ਆਨਸਰਸ ਮਿਲੇ ਹੋਣਗੇ, ਜਾਂ ਕਈ ਸਰੋਤਿਆਂ ਦੇ ਜਿਵੇਂ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਤੇ ਗੁਰਜੀਤ ਸਿੰਘ ਚਹਿਲ ਹੋਣਾ ਦੇ ਵੀ ਜਿਹੜੇ ਖਬਰਾਂ ਦੇ ਨਾਲ ਰਿਲੇਟਡ ਜਿਹੜੇ ਮੈਨੂੰ ਸਵਾਲ ਪਹੁੰਚੇ ਹੋਏ ਨੇ, ਪਰ ਉਹ ਮੈਂ ਕਿਸੇ ਬਰਾੜ ਸਾਹਿਬ ਦੀ ਮਸਰੂਫੀਅਤ ਕਾਰਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਕਰ ਸਕੀ, ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ। ਤੇ ਅਮਰਦੀਪ ਸਿੰਘ ਪਰਥ ਤੋਂ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਵਰਕਿੰਗ ਅਰਲੀ ਮਾਰਨਿੰਗ ਟੂਡੇ ਤੇ ਪ੍ਰੋਗਰਾਮ ਗੋਇੰਗ ਰੀਅਲੀ ਗੁੱਡ, ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਅਮਰਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣਾ ਕੰਮ ਕਰਦੇ ਰਹੋ ਤੇ ਅੱਜ ਦੀ ਜਿਹੜੀ ਸਵੇਰ ਹੈ ਉਹਨੂੰ ਮਾਣਦੇ ਰਹੋ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ। ਤੇ ਜਸਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਇਨ੍ਹਾਂ ਨੇ ਲਿਖਿਆ ਕਿ ਇੱਕ ਇਸਤਰੀ ਲਾਲ ਬੱਤੀ ਦੀ ਉਲੰਘਣਾ ਕਾਰਨ ਹੋਏ ਚਲਾਨ ਸੰਬੰਧੀ ਅਦਾਲਤ ਵਿਚ ਪੇਸ਼ ਹੋਈ ਅਤੇ ਅਦਾਲਤ ਵਿਚ ਉਸਨੇ ਜੱਜ ਨੂੰ ਬੇਨਤੀ ਕੀਤੀ ਕਿ ਉਹ ਇਕ ਸਕੂਲ ਵਿਚ ਅਧਿਆਪਕਾ ਹੈ, ਸੋ ਉਸਦੇ ਚਲਾਨ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਤਾਂ ਕਿ ਉਹ ਸਕੂਲ ਹਾਜ਼ਰ ਹੋ ਕੇ ਵਿਦਿਆਰਥੀਆਂ ਨੂੰ ਪੜ੍ਹਾ ਸਕੇ। ਜਦੋਂ ਜੱਜ ਨੂੰ ਉਸਦੇ ਸਕੂਲ ਅਧਿਆਪਕਾ ਹੋਣ ਦਾ ਪਤਾ ਲੱਗਾ ਤਾਂ ਜੱਜ ਦੀਆਂ ਅੱਖਾਂ ਵਿਚ ਚਮਕ ਦੇ ਚਿਹਰੇ ਤੇ ਖੇੜਾ ਆ ਗਿਆ। ਜੱਜ ਨੇ ਕਿਹਾ, ਮੈਂ ਕਈ ਸਾਲਾਂ ਤੋਂ ਉਡੀਕ ਰਿਹਾ ਸੀ ਕਿ ਕੋਈ ਸਕੂਲ ਅਧਿਆਪਕਾ ਮੇਰੀ ਅਦਾਲਤ ਵਿਚ ਪੇਸ਼ ਹੋਵੇ, ਅੱਜ ਬੜੀ ਮੁਸ਼ਕਲ ਨਾਲ ਮੇਰੀ ਚਰੋਕੜੀ ਇੱਛਾ ਪੂਰੀ ਹੋਈ ਹੈ। ਕਹਿੰਦੇ ਕਿ ਉਸਨੇ ਅਧਿਆਪਕਾਂ ਨੂੰ ਕਿਹਾ, ਕੁਰਸੀ ਤੇ ਬੈਠ ਜਾਓ ਤੇ 500 ਵਾਰੀ ਲਿਖੋ ਮੈਂ ਲਾਲ ਬੱਤੀ ਦੀ ਉਲੰਘਣਾ ਕੀਤੀ ਹੈ, ਮੈਂ ਤਾਂ ਤੁਹਾਡੇ ਚਲਾਨ ਦਾ ਤੁਹਾਡੇ ਚਾਹੁਣ ਅਨੁਸਾਰ ਝਟਪਟ ਫੈਸਲਾ ਕਰ ਦਿੱਤਾ ਹੈ, ਦੇਰੀ ਤਾਂ ਹੁਣ ਤੁਸੀਂ ਲਾਉਣੀ ਹੈ ਜੀ। ਸੋ ਬਹੁਤ ਖੂਬ ਜੀ, ਜਸਵਿੰਦਰ ਸਿੰਘ ਹੁਣਾਂ ਨੇ ਇਹ ਜਿਹੜਾ ਇੱਕ ਬੜਾ ਪਿਆਰੇ ਜਿਹੇ ਕਲਿੱਪ ਸਾਨੂੰ ਭੇਜੀ ਹੈ, ਸੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ। ਤੇ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਪਾਈ ਰੱਖਣੀ ਹੈ ਜੀ, ਤੇ ਪ੍ਰੋਗਰਾਮ ਦੇ ਵਿੱਚ ਅੱਗੇ ਅੱਜ ਅਸੀਂ ਯਾਦਾਂ ਕਰਨੀਆਂ ਹੈ ਤਾਜ਼ਾ, ਕੁਛ ਹੋਰ ਕਿਸ ਨਾਲ ਸੰਬੰਧਿਤ ਯਾਦਾਂ ਹੈ ਮੈਂ ਤੁਹਾਨੂੰ ਪ੍ਰੋਗਰਾਮ ਦੇ ਇਸ ਬ੍ਰੇਕ ਤੋਂ ਬਾਅਦ ਦੱਸਾਂਗੀ। ਤੇ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਖਾਸ ਇੰਟਰਵਿਊ ਜਿਹੜੀ ਇੱਕ ਖਾਸ ਮੁਲਾਕਾਤ ਕੀਤੀ ਹੋਈ ਹੈ ਅਮਰਦੀਪ ਜੀ ਨੇ ਅਮਨ ਰੋਸ਼ਨ ਹੋਣਾ ਦੇ ਨਾਲ, ਜੋ ਹੋਮ ਕੌਂਸਲ ਦੇ ਕੈਂਡੀਡੇਟ ਨੇ, ਉਹ ਵੀ ਪ੍ਰੋਗਰਾਮ ਦੇ ਵਿੱਚ ਚਲਾਉਣੀ ਹੈ ਜੀ। ਸੋ ਉਸ ਤੋਂ ਪਹਿਲਾਂ ਭਰ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਤੁਹਾਡਾ ਇੱਕ ਫਰਮਾਇਸ਼ੀ ਗੀਤ, ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਜੀ।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕ ਟਾਊਨ ਤੋਂ ਦਵਿੰਦਰ ਸਿੰਘ, ECT Automotive Kendra to Sukhpal Singh. Navi Padda from Bugbuster Pest Control Service, Melbourne. USA to Pradeep Tour.
पलते उस पलते बिच वे सजना मैं जिंदगी बिता उस पलते बिच वे सजना मैं जिंदगी बिता पल भी मिल जे मैनू बथेरा है चाहता दी मेरी होवे प्यार दा तूफान भी तेरी दीवानी हो जे ते फुकुर पान भी तू आ जा बन के झोंका तेनू सांच वसा लवा उस पल दे उस पल दे बिच वे सजना मैं जिंदगी बिता लवा उस पल दे बिच वे सजना मैं जिंदगी बिता लवा दुनिया की है मैनू पता नहीं क्यों तेनू चाहुंदा दिल ए मेरी खता नहीं होया बिना तेरे की है देख साडा हाल वे पावे मैनू झूठ कह दे प्यार तेरे नाल सुपना मैनू दे जा अपनी दुनिया सजा लवा उस पल दे बिच वे सजना मैं जिंदगी बिता लवा उस पल दे बिच वे सजना मैं जिंदगी बिता लवा
आवाज का सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
हां भाई किद्दां तू इन्ना पतला किवें हो गया
मेरा कुलार आले डॉक्टरां ने दूरबीन राही मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े बाजे रहंदे सी कई वारी तां दिन च ही सो जांदा सां पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल इह है कि मेरी शुगर भी नालों नाल ठीक हो गई
कमाल है इन्ना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी तां दूर दी गल है हुण तां मैं कुल मिला के खुश ही खुश आ
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है अपना वजन घटाउण लई तुसी भी पता नोट कर लो कुलार हस्पताल जीटी रोड पीजा नेड़े खन्ना पंजाब इंडिया संपर्क नंबर 9878090001 9880 90001 वेबसाइट विजिट करो kularhospital.com
अकाउंटेंट स्मार्ट अकाउंटेंट स्मार्ट ग्लेन हंटली मेलबर्न मेलबर्न मेलबर्न
सारियां पर्सनल ते बिजनेस टैक्स रिटर्न ते हर तरह दा बिजनेस सेटअप ते बिजनेस नु लेके किसी भी तरह दी होवे सलाह भरोसेयोग काम ते अपना दा एहसास होवे तां बड़ा सुकून मिलदा जे गल साडे पैसे ते हिसाब किताब दी होवे तां पहुंच जावो ग्लेन हंटली मेलबर्न अकाउंटेंट स्मार्ट अकाउंटेंट रजिस्टर्ड टैक्स एजेंट बिजनेस सलाहकार संपर्क करो गुरसन सिंह कंदोला डायरेक्टर अकाउंटेंट स्मार्ट जां जसबीर कौर अते अकाउंटेंट स्मार्ट दी प्रोफेशनल टीम नो 03-9995-94-36 वधेरे जानकारी लई तुसी मेल भी कर सकदे हो admin@accountantsmart.com.au जां विजिट करो साडी वेबसाइट accountantsmart.com.au अकाउंटेंट स्मार्ट जी हां चंगी सलाह होवे चंगे सलाहकार
04-33-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫਿਰ ਕਰੋ ਫੋਨ 04-33-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit Representative Number 490703 of Australian Credit License 38932A.
Pure Loans and Financial Services, 9 Central Avenue, Moorabbin, Victoria.
Vadere jankari li visit karo www.plfs.com.au.
Yaad rakhyo number 04-33-552-127.
CD batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04-34-641-327
04-34-641-327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
ਜਰਾਂ ਕਿਲੀਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04-12-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04-12-292-308
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ
द मैक्स मार्जिन अकाउंटेंट्स के डायरेक्टर सुखविंदर सिंह जी नु फोन करो, मोबाइल नंबर 0470-430-650, ऑफिस नंबर 1300-886-518। पता नोट करो, 168 मैनर लेक्स बुलेवार्ड, बिंदमवेल, मेलबर्न। वेबसाइट विजिट करो mmcpa.com.au।
ब्रिस्बेन तो जसपाल संधु हरमन रेडियो की दिलों सपोर्ट करते हैं, जिन्हों के कोल माइग्रेशन आदि मास्टर डिग्री के नाल नाल इस खेत्र विच लम्मा चौड़ा तजर्बा भी है। हर प्रकार की वीजा प्रॉब्लम, स्टूडेंट वीजा, TR PR MRT, एम्पलायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 0411-726-348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेड़ी कि सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बदाम भी साडे अपने प्रोडक्ट हन। वधेरे जानकारी लई विजिट करो गरेवाल goldengrain.com.au या फोन करो 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਦੇਸ਼ ਵਿਦੇਸ਼ ਤੋਂ ਹਰਮਨ ਰੇਡੀਓ ਨਾਲ ਜੁੜੇ ਹੋਏ ਸਭ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ ਲਾ ਰਹੀ ਹਾਂ ਜੀ ਲਹਿਰਾਂ ਬਹਿਰਾਂ, ਅੱਜ ਤੁਹਾਡੇ ਸਾਰਿਆਂ ਨਾਲ ਬੈਠ ਕੇ ਤੇ ਪ੍ਰੋਗਰਾਮ ਦੇ ਵਿੱਚ। ਹੁਣ ਸਾਡਾ ਕੋਈ ਮੈਨੂੰ ਲੱਗਦਾ ਕਿ ਅੱਧੇ ਪੌਣੇ ਘੰਟੇ ਦਾ ਸਾਥ ਜਿਹੜਾ ਬਾਕੀ ਬਚਿਆ ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਅਸੀਂ ਕੁਝ ਯਾਦਾਂ ਤਾਜ਼ੀਆਂ ਕਰਨੀਆਂ ਜੀ, ਤੇ ਨਾਲ ਹੀ ਨਾਲ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹੇ ਪਾੜਨੇ ਆ, ਤੁਹਾਡੇ ਫਰਮਾਇਸ਼ੀ ਗੀਤ ਵੀ ਸੁਣਾਉਣੇ ਆ, ਤੇ ਨਾਲ ਹੀ ਅਮਨ ਰੋਸ਼ਾ ਹੁਣਾਂ ਨਾਲ ਕੀਤੀ ਇੱਕ ਖਾਸ ਮੁਲਾਕਾਤ, ਜੋ ਕੌਂਸਲ ਦੇ ਕੈਂਡੀਡੇਟ ਨੇ ਅਮਰਦੀਪ ਹੁਣਾਂ ਨੇ ਉਹਨਾਂ ਨਾਲ ਇੱਕ ਖਾਸ ਮੁਲਾਕਾਤ ਕੀਤੀ ਹੋਈ ਹੈ ਜੀ। ਸੋ ਰਿਕਾਰਡਿਡ ਇੰਟਰਵਿਊ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਚਲਾਉਣੀ ਹੈ। ਸੋ ਤੁਸੀਂ ਜਿਹੜੇ ਆਪਣੇ ਸੁੱਖ ਸੁਨੇਹੇ, ਆਪਣੇ ਵਿਚਾਰ ਆ ਮੇਰੇ ਨਾਲ ਏਦਾਂ ਹੀ ਸਾਂਝੇ ਕਰਦੇ ਰਹਿਣਾ ਹੈ ਜੀ। ਤੇ ਰਾਜਵਿੰਦਰ ਸਿੰਘ ਹੁਣਾਂ ਨੇ ਜੀ ਇੱਕ ਬੜਾ ਪਿਆਰਾ ਜਿਹਾ ਸੁਨੇਹਾ ਸਾਨੂੰ ਭੇਜਿਆ ਹੈ। ਕਹਿੰਦੇ ਕਿ ਕੱਢ ਕੇ ਜਿਸਮ ਚੋਂ ਜੋ ਆਪਣੀ ਜਾਨ ਦਿੰਦਾ ਹੈ, ਬੜਾ ਹੀ ਮਜ਼ਬੂਤ ਹੈ ਉਹ ਪਿਤਾ ਜੋ ਕੰਨਿਆ ਦਾਨ ਦਿੰਦਾ ਹੈ। ਬਿਲਕੁਲ ਜੀ, ਕਹਿੰਦੇ ਕਿ ਜਿਹਨੇ ਕੰਨਿਆ ਹੀ ਦਾਨ ਕਰ ਦਿੱਤੀ ਉਹਨੇ ਆਪਣੇ ਕੋਲ ਹੋਰ ਕੀ ਰੱਖਿਆ, ਉਹ ਸਭ ਤੋਂ ਵੱਡਾ ਦਾਨ ਹੀ ਹੈ ਜੀ। ਸੋ ਨਾਲ ਦੀ ਨਾਲ ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਔਰ ਗੀਤ ਵੀ ਬੜਾ ਹੀ ਪਿਆਰਾ ਹੈ ਜੀ, ਹਰਭਜਨ ਮਾਨ ਦਾ ਗੀਤ। ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਵਾਹ ਜੀ ਵਾਹ, ਗੀਤ ਸੁਣਾਂਗੇ ਜ਼ਰੂਰ ਹੀ, ਇਸ ਗੀਤ ਨੂੰ ਵੀ ਅਸੀਂ ਪ੍ਰੋਗਰਾਮ ਦੇ ਦੌਰਾਨ ਮਾਣਾਂਗੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਗੁਰਚਰਨ ਸਿੰਘ ਹੁਣਾਂ ਨੇ ਵੀ ਜੀ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰਚਰਨ ਸਿੰਘ ਹੁਣਾਂ ਨੇ ਕਿਹਾ ਪੀ ਜੀ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ, ਪੇ ਬੀਬੀਆਂ ਤੋਂ ਤਾਂ ਰੱਬ ਹੀ ਬਚਾਵੇ। ਓਹੋ ਜੀ ਗੁਰਚਰਨ ਸਿੰਘ ਜੀ ਕੀ ਹੋ ਗਿਆ? ਇਹ ਬ੍ਰਿਸਬੇਨ ਤੋਂ ਗੁਰਚਰਨ ਸਿੰਘ ਹੁਣਾਂ ਨੇ ਜੀ ਜਿਹੜਾ ਵਿਚਾਰ ਮੈਸੇਜ ਜਿਹੜਾ ਸਾਂਝਾ ਕੀਤਾ ਸਾਡੇ ਨਾਲ, ਮੈਨੂੰ ਲੱਗਦਾ ਗੱਲਬਾਤ ਹੋ ਰਹੀ ਸੀ ਜਦੋਂ ਬਰਾੜ ਸਾਹਿਬ ਹੁਣਾਂ ਦੇ ਨਾਲ, ਤੇ ਇਹਨਾਂ ਨੇ ਉਸ ਦੌਰਾਨ ਇਹ ਮੈਸੇਜ ਕੀਤਾ ਸੀਗਾ, ਤੇ ਮੈਂ ਮੈਸੇਜ ਪੜਨ ਵਿੱਚ ਥੋੜੀ ਜਿਹੀ ਲੇਟ ਹੋ ਗਈ, ਉਹਦੇ ਲਈ ਮਾਫੀ ਚਾਹੁੰਦੀ ਹਾਂ ਜੀ। ਤੇ ਹੋਰ ਵੀ ਕੋਈ ਮੈਸੇਜ ਕਈ ਵਾਰੀ ਮੇਰੇ ਤੋਂ ਕੋਈ ਰਹਿ ਜਾਂਦਾ ਤੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ, ਤੁਸੀਂ ਮੇਰਾ ਧਿਆਨ ਉਹਦੇ ਵੱਲ ਦਵਾ ਸਕਦੇ ਹੋ ਜੀ। ਕੁਲਵੀਰ ਸਿੰਘ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਰੇ ਦੇ ਜੀ। ਤੇ ਕਹਿੰਦੇ ਇਹਨਾਂ ਨੇ ਵੀ ਬਰਾੜ ਸਾਹਿਬ ਦੀ ਕਿਸੇ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਹੈ, ਤੇ ਹੁਣ ਮੈਨੂੰ ਇਹ ਨਹੀਂ ਪਤਾ ਉਹ ਕਿਸ ਗੱਲ ਤੇ ਇਹਨਾਂ ਨੇ ਸਹਿਮਤੀ ਪ੍ਰਗਟ ਕੀਤੀ, ਕਿਉਂਕਿ ਇਹਨਾਂ ਦਾ ਜਿਹੜਾ ਮੈਸੇਜ ਲੈਣ ਦੇ ਵਿੱਚ ਮੈਂ ਲੇਟ ਹੋ ਗਈ ਹਾਂ, ਉਹਦੇ ਲਈ ਮਾਫੀ ਚਾਹੁੰਦੀ ਹਾਂ ਜੀ। ਤੇ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਵਿਕਰਮਜੀਤ ਸਿੰਘ ਜੁੜੇ ਨੇ ਜੀ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਕੋਲੋਂ ਵੀ ਵਿਕਰਮਜੀਤ ਜੀ, ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਅੱਜ ਪਹਿਲਾਂ ਮੈਂ ਜਿਹੜਾ ਇੱਕ ਮੌਸਮ ਦਾ ਹਾਲ ਚਾਲ ਜਿਹੜਾ ਉਹ ਅਜੇ ਤੱਕ ਨਹੀਂ ਤੁਹਾਡੇ ਨਾਲ ਸਾਂਝਾ ਕੀਤਾ, ਸੋ ਤੁਸੀਂ ਕਿਸ ਮੌਸਮ ਨੂੰ ਮਾਣ ਰਹੇ ਹੋ ਜੀ ਉਹ ਵੀ ਤੁਸੀਂ ਮੇਰੇ ਨਾਲ ਸਾਂਝਾ ਕਰਨਾ ਹੈ। ਤੇ ਮੈਂ ਦੱਸ ਦਿੰਦੀ ਹਾਂ ਥੋੜਾ ਕਿ ਆਪਣੇ ਜਿਹੜੇ ਖਾਸ ਮੇਨ ਸ਼ਹਿਰ ਹੈਗੇ ਐਡੀਲੇਡ ਦੇ ਵਿੱਚ ਉੱਥੇ ਕੀ ਮੌਸਮ ਹੈ ਜੀ। ਸੋ ਮੌਸਮ ਦੀ ਗੱਲ ਸ਼ੁਰੂ ਕਰਦੀ ਹਾਂ ਮੈਂ ਐਡੀਲੇਡ ਤੋਂ। ਇਹ ਪਿਛਲਾ ਸਾਰਾ ਹਫ਼ਤਾ ਐਡੀਲੇਡ ਦੇ ਵਿੱਚ ਤਾਂ ਜੀ ਚੰਗਾ ਝੱਖੜੀ ਝੁੱਲਿਆ ਹੈ, ਮੀਂਹ ਹਨੇਰੀ ਨੇ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਤੇ ਕਾਫ਼ੀ ਅਸਰ ਪਾਇਆ ਸੀ, ਪਰ ਅੱਜ ਮੌਸਮ ਨੇ ਨੇ ਆਪਣਾ ਮਿਜ਼ਾਜ ਬਦਲਿਆ ਤੇ ਬੜੀ ਸੋਹਣੀ ਚਿੱਟੀ ਧੁੱਪ ਜੀ ਐਡੀਲੇਡ ਦੇ ਵਿੱਚ ਚੜੀ ਹੈ। ਸੋ ਐਡੀਲੇਡ ਦੇ ਵਿੱਚ ਜਿਹੜਾ ਦਿਨ ਹੈ ਅੱਜ ਇਸੇ ਤਰ੍ਹਾਂ ਸਾਫ ਰਹੇਗਾ ਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੱਕ ਜਾਏਗਾ। ਮੈਲਬਨ ਦੇ ਵਿੱਚ ਜਿਹੜੀ ਬੱਦਲਵਾਹੀ ਬਣੀ ਰਹੇਗੀ ਤੇ ਤਾਪਮਾਨ ਜਿਹੜਾ ਵੱਧ ਤੋਂ ਵੱਧ 18 ਡਿਗਰੀ ਤੱਕ ਜਾਏਗਾ ਤੇ ਸਿਡਨੀ ਦਾ ਜਿਹੜਾ ਤਾਪਮਾਨ ਆ ਉਹ ਵੀ ਬਿਲਕੁਲ ਸਾਫ ਦਿਸ ਰਿਹਾ ਜੀ ਤੇ ਉੱਥੇ ਦਾ ਪਾਰਾ ਵੀ ਜਿਹੜਾ ਵੱਧ ਤੋਂ ਵੱਧ 22 ਡਿਗਰੀ ਤੱਕ ਚੜੇਗਾ। ਬ੍ਰਿਸਬੇਨ ਦੇ ਵਿੱਚ ਮੌਸਮ ਬਿਲਕੁਲ ਸਾਫ ਹੈ ਜੀ, ਚੰਗੀ ਵਧੀਆ ਧੁੱਪ ਚੜੀ ਹੋਈ ਹੈ ਬ੍ਰਿਸਬੇਨ ਦੇ ਵਿੱਚ ਵੀ ਤੇ ਤਾਪਮਾਨ ਜਿਹੜਾ 28 ਡਿਗਰੀ ਤੱਕ ਚਲਾ ਗਿਆ। ਵਾਹ ਜੀ, ਇੱਦਾਂ ਲੱਗਦਾ ਹੈ ਕਿ ਗਰਮੀਆਂ ਆ ਗਈਆਂ ਬ੍ਰਿਸਬੇਨ ਦੇ ਵਿੱਚ ਤੇ ਹੁਣੇ ਜੀ। ਤੇ ਪਰਥ ਦੇ ਵਿੱਚ ਹਲਕੀ ਬੱਦਲਵਾਹੀ ਦੇ ਨਾਲ ਨਾਲ ਜਿਹੜਾ ਵੱਧ ਤੋਂ ਵੱਧ ਤਾਪਮਾਨ ਆ ਉਹ 21 ਡਿਗਰੀ ਤੱਕ ਜਾਏਗਾ। ਤੇ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਜੀ ਤੇ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ ਤਕਰੀਬਨ 36 ਡਿਗਰੀ ਤੱਕ ਰਹੇਗਾ। ਸੋ ਇਹ ਸੀ ਜੀ ਆਪਣੇ ਪੰਜਾਬ ਦਾ ਤੇ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਦਾ ਮੌਸਮ। ਤੁਸੀਂ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ, ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ, ਕੁਦਰਤ ਕਿਸ ਰੰਗ ਵਿੱਚ ਮਿਹਰਬਾਨ ਆ, ਤੁਸੀਂ ਉਹ ਜ਼ਰੂਰ ਮੇਰੇ ਨਾਲ ਸਾਂਝਾ ਕਰਨਾ ਹੈ ਜੀ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਦੋ ਫਰਮਾਇਸ਼ੀ ਗੀਤ ਆ ਚੁੱਕੇ ਨੇ ਜੀ, ਇੱਕ ਤਾਂ ਬਾਬੁਲ ਮੇਰੀਆਂ ਗੁੱਡੀਆਂ ਸੋਨੂ ਪੰਨੂ ਹੁਣਾਂ ਦੀ ਫਰਮਾਇਸ਼ ਤੇ ਗੁਰਜੀਤ ਚਹਿਲ ਹੁਣਾਂ ਦੀ ਫਰਮਾਇਸ਼ ਤੇ ਧੂੜ ਵੀ ਚੰਗੀ ਲੱਗਦੀ ਹੈ ਜੀ ਮੈਨੂੰ ਪਿੰਡ ਦੀਆਂ ਗਲੀਆਂ ਦੀ। ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਅੱਜ ਆਪਣੇ ਪਿੰਡ ਦੀ ਜਿਹੜੀ ਯਾਦ ਆ ਰਹੀ ਹੈ। ਸੋ ਚਲੋ ਜੀ, ਤੁਹਾਡੀ ਉਸ ਚਿੰਗਾਰੀ ਨੂੰ ਥੋੜੀ ਜਿਹੀ ਹਵਾ ਮੈਂ ਦਿੰਨੀ ਆ। ਗੱਲ ਇਹ ਬਣੀ ਕਿ ਆਪਣੇ ਐਡੀਲੇਡ ਦੇ ਵਿੱਚ ਇਹ ਮੌਸਮ ਤੇ ਭਾਰੀ ਬਾਰਿਸ਼ ਕਰਨ ਨਾਲ ਪੂਰੇ ਸਾਊਥ ਆਸਟ੍ਰੇਲੀਆ ਦੇ ਵਿੱਚ ਬਿਜਲੀ ਦਾ ਕੱਟ ਲੱਗਾ ਜੀ। ਜਿੱਥੇ ਇਸ ਕੱਟ ਦੇ ਨਾਲ ਆਮ ਜੀਵਨ ਪ੍ਰਭਾਵਿਤ ਹੋਇਆ ਉੱਥੇ ਮੈਂ ਤਾਂ ਇਸ ਜਿਹੜਾ ਪਾਵਰ ਕੱਟ ਸੀ ਇਹਨੂੰ ਖੂਬ ਇੰਜੋਏ ਕੀਤਾ ਜੀ। ਮੋਮਬੱਤੀਆਂ ਦੀ ਲੋ ਦੇ ਵਿੱਚ ਆਪਣਾ ਬਚਪਨ ਜਿਹੜਾ ਸੀਗਾ ਉਹ ਲੱਭਣ ਲੱਗ ਪਈ। ਉਹ ਵੇਲਾ ਯਾਦ ਆ ਗਿਆ ਜਦੋਂ ਬਿਜਲੀ ਜਾਂਦੀ ਹੁੰਦੀ ਸੀ, ਹੈ ਨਾ। ਤੇ ਉਹ ਬਿਜਲੀ ਦਾ ਜਾਣਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਆਮ ਹੁੰਦਾ ਸੀਗਾ। ਉਹ ਇੰਨਾ ਆਮ ਹੁੰਦਾ ਸੀ ਵੀ ਜਿਵੇਂ ਕਹਿ ਲਓ ਵੀ ਰੋਟੀ ਖਾਣੀ ਤੇ ਪਾਣੀ ਪੀਣਾ, ਜਿੱਦਾਂ ਪਤਾ ਹੁੰਦਾ ਸੀ ਵੀ ਰੋਟੀ ਖਾਣੀ ਹੈ ਤੇ ਪਤਾ ਹੁੰਦਾ ਸੀ ਜੀ ਵੀ ਬਿਜਲੀ ਨੇ ਕੱਟ ਲਾਉਣਾ ਹੀ ਲਾਉਣਾ ਹੈ। ਸੋ ਇਹ ਬੜੀ ਆਮ ਜਿਹੀ ਗੱਲ ਹੁੰਦੀ ਸੀ। ਪਰ ਉਸ ਦਿਨ ਪਿਛਲੇ ਹਫ਼ਤੇ ਜਦੋਂ ਸਾਡੀ ਬਿਜਲੀ ਗਈ ਇੱਥੇ ਐਡੀਲੇਡ ਦੇ ਵਿੱਚ ਤੇ ਪੁੱਛੋ ਨਾ ਜੀ, ਹਾਹਾਕਾਰ ਮੱਚ ਗਈ ਤੇ ਹਰ ਕੋਈ ਇੱਦਾਂ ਰਿਐਕਟ ਕਰ ਰਿਹਾ ਸੀ ਵੀ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ। ਔਰ ਕਿਤੇ ਨਾ ਕਿਤੇ ਆਪ ਨੂੰ ਵੀ ਲੱਗਾ ਕਿਉਂਕਿ ਬਿਜਲੀ ਜਿਹੜੀ ਉਹ ਜਾਂਦੀ ਨਹੀਂ ਕਦੀ, ਉਹਦਾ ਰਿਹਾ ਨਹੀਂ ਕਦੀ ਕਿ ਹਾਂ। ਪਰ ਜਦੋਂ ਉਸ ਦਿਨ ਬਿਜਲੀ ਗਈ ਤੇ ਇੱਕ ਤਰ੍ਹਾਂ ਹਾਹਾਕਾਰੀ ਮੱਚੀ ਹੋਈ ਸੀ ਜੀ। ਤੇ ਅੱਜ ਅਸੀਂ ਉਹ ਵਾਲੀਆਂ ਯਾਦਾਂ ਜਿਹੜੀਆਂ ਆਪਣੀਆਂ ਤਾਜ਼ੀਆਂ ਕਰਨੀਆਂ ਜਦੋਂ ਸਾਡੇ ਘਰਾਂ ਦੇ ਵਿੱਚ ਜਾਂ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਿਜਲੀ ਜਾਂਦੀ ਸੀਗੀ, ਉਹ ਪਾਵਰ ਕੱਟ ਲੱਗਦੇ ਹੁੰਦੇ ਸੀ ਤੇ ਉਸ ਪਾਵਰ ਕੱਟ ਦੇ ਨਾਲ ਕੀ ਕੀ ਯਾਦਾਂ ਤੁਹਾਡੀਆਂ ਜੁੜੀਆਂ ਹੋਈਆਂ ਨੇ। ਉਹ ਜਦੋਂ ਬਿਜਲੀ ਜਾਂਦੀ ਹੁੰਦੀ ਸੀ ਉਸ ਸਮੇਂ ਦੇ ਦੌਰਾਨ ਤੁਸੀਂ ਕੀ ਕਰਦੇ ਹੁੰਦੇ ਸੀਗੇ, ਕਿੱਦਾਂ ਆਪਣੇ ਉਹ ਬਿਜਲੀ ਦੇ ਜਿਹੜਾ ਜਾਣਾ ਹੁੰਦਾ ਸੀ ਉਹਨੂੰ ਵੀ ਅਸੀਂ ਇੰਜੋਏ ਕਰ ਲਈਦਾ ਹੁੰਦਾ ਸੀ। ਸੋ ਉਹ ਜਿਹੜੀਆਂ ਯਾਦਾਂ ਜੀ ਉਹ ਅਸੀਂ ਅੱਜ ਸਾਂਝੀਆਂ ਕਰਨੀਆਂ ਨੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣ ਮੈਨੂੰ ਮੈਸੇਜਸ ਲਿਖ ਭੇਜਣੇ ਨੇ ਕਿਉਂਕਿ ਤੁਸੀਂ ਜੀ ਕਈ ਵਾਰ ਮੇਰੀਆਂ ਹੀ ਸੁਣਦੇ ਰਹਿੰਦੇ ਹੋ ਤੇ ਆਪਣੀਆਂ ਜਿਹੜੀਆਂ ਯਾਦਾਂ ਉਹ ਮੇਰੇ ਤੱਕ ਨਹੀਂ ਪਹੁੰਚਾਉਂਦੇ। ਸੋ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜੀ, ਆਓ ਰਲ ਮਿਲ ਕੇ ਬੈਠ ਕੇ ਕਰਦੇ ਹਾਂ ਉਹ ਯਾਦਾਂ ਸਾਂਝੀਆਂ। ਤੇ ਕਿਉਂਕਿ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਹੈ, ਪਰ ਉਸ ਤੋਂ ਪਹਿਲਾਂ ਜੀ ਇੱਕ ਫਰਮਾਇਸ਼ੀ ਗੀਤ ਸੁਣਦੇ ਹਾਂ ਤੇ ਫਿਰ ਗੱਲ ਕਰਦੇ ਹਾਂ ਜੀ ਆਪਣੇ ਬਚਪਨ ਤੇ ਲੱਗਦੇ ਪਾਵਰ ਕੱਟ ਦੀ ਜੀ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 6 06 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਦੇ ਰਹਿੰਦੇ ਨੇ
ਧੂੜ ਵੀ ਚੰਗੀ ਲੱਗਦੀ ਸੀ ਮੇਰੇ ਪਿੰਡ ਦੀਆਂ ਗਲੀਆਂ ਦੀ। ਬਿਲਕੁਲ ਜੀ, ਇਹ ਬੜਾ ਹੀ ਪਿਆਰਾ ਜਿਹਾ ਟਚਿੰਗ ਗੀਤ ਜਿਹੜਾ ਸੁਣਨ ਦੀ ਫਰਮਾਇਸ਼ ਕੀਤੀ ਸੀ ਗੁਰਜੀਤ ਚਾਹਲ ਹੁਣਾਂ ਨੇ, ਤੇ ਜਿੱਥੇ ਧੂੜ ਵੀ ਚੰਗੀ ਲੱਗਦੀ ਸੀ ਜੀ। ਗੱਲ ਕਰੀਏ, ਅਸੀਂ ਗੱਲ ਕਰ ਰਹੇ ਸੀ ਬਿਜਲੀ ਦੇ ਕੱਟ ਦੀ, ਸੋ ਬਿਜਲੀ ਦੀ ਜਾਣੀ ਵੀ ਜਾਣਾ ਵੀ ਚੰਗਾ ਲੱਗਦਾ ਸੀ ਪਿੰਡ ਦੀਆਂ ਗਲੀਆਂ ਦੇ ਵਿੱਚ ਜਿਹੜੀ ਬਿਜਲੀ ਜਾਂਦੀ ਹੁੰਦੀ ਸੀ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੁਖਵਿੰਦਰ ਸੌਨ ਹੁਣਾਂ ਨੇ ਸਾਂਝ ਪਾਈ ਹੋਈ ਸੀ ਜੀ। ਮੈਂ ਇਹਨਾਂ ਦਾ ਜਿਹੜਾ ਮੈਸੇਜ ਲੈਣ ਵਿੱਚ ਦੇਰ ਹੋ ਗਈ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਪ੍ਰੋਗਰਾਮ ਦੇ ਵਿੱਚ ਮੈਂ ਇਹਨਾਂ ਦਾ ਸਵਾਗਤ ਕਰਦੀ ਹਾਂ ਤੇ ਇਹਨਾਂ ਦਾ ਮੈਸੇਜ ਦੇਰ ਨਾ ਪੜਨ ਲਈ ਮਾਫ਼ੀ ਵੀ ਚਾਹੁੰਦੀ ਹਾਂ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਗਰਮੀਆਂ ਚ ਕਹਿੰਦੇ ਕਿ ਪੰਜਾਬ ਦੇ ਪਿੰਡਾਂ ਵਿੱਚ ਦੋ ਹੀ ਆਵਾਜ਼ਾਂ ਉੱਚੀ ਸਾਰੀ ਸੁਣਿਆ ਕਰਦੀਆਂ ਸਨ, ਬੁੱਝੋ ਤੇ ਭਲੇ ਕਿਹੜੀਆਂ। ਬਿਲਕੁਲ ਜੀ, ਦਲਜੀਤ ਸਿੰਘ ਹੁਣਾਂ ਨੇ ਦੱਸਿਆ ਸਾਨੂੰ ਉਹੀ, ਕਹਿੰਦੇ ਕਿ ਓਏ ਬੱਤੀ ਆ ਗਈ ਤੇ ਓਏ ਹੋਏ ਬੱਤੀ ਚਲੀ ਗਈ। ਬਿਲਕੁਲ ਦਲਜੀਤ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਇਹ ਦੋ ਆਵਾਜ਼ਾਂ ਗਰਮੀਆਂ ਚ ਤਾਂ ਪਿੰਡਾਂ ਵਿੱਚ ਉੱਚੀ ਉੱਚੀ ਸੁਣਦੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਬੱਤੀ ਚਲੀ ਜਾਂਦੀ ਸੀਗੀ ਤੇ ਮੂੰਹ ਲਟਕਾ ਕੇ ਸਾਰੇ ਬਾਹਰ ਦਰਖਤਾਂ ਥੱਲੇ ਆ ਕੇ ਬੈਠ ਜਾਂਦੇ ਹੁੰਦੇ ਸੀ, ਤੇ ਜਦੋਂ ਬੱਤੀ ਆ ਜਾਂਦੀ ਹੁੰਦੀ ਸੀ ਤੇ ਪੁੱਛੋ ਨਾ ਕਿੱਦਾਂ ਭੱਜਣਾ ਪੈਂਦੀਆਂ ਹੁੰਦੀਆਂ ਸੀ, ਰੌਲਾ ਪੈ ਜਾਣਾ ਪਿੰਡਾਂ ਦੇ ਵਿੱਚ ਤੇ ਜਾ ਕੇ ਪੱਖਿਆਂ ਥੱਲੇ ਕੁੰਦਰਾ ਕੇ ਬੈਠ ਜਾਣਾ ਜੀ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨੀ ਆ ਪਾਵਰ ਕੱਟ ਦਾ ਜਿਹੜਾ ਸਮਾਂ ਅਸੀਂ ਇੰਜੋਏ ਕੀਤਾ ਹੋਇਆ ਸੀਗਾ ਉਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਆ, ਉਹ ਯਾਦਾਂ ਜਿਹੜੀਆਂ ਤਾਜ਼ਾ ਕਰਨੀਆਂ। ਜਿਵੇਂ ਕਿ ਪਹਿਲਾਂ ਹੀ ਦੱਸਿਆ ਕਿ ਜਿਹੜਾ ਬਿਜਲੀ ਦਾ ਜਾਣਾ ਜ਼ਿੰਦਗੀ ਵਿੱਚ ਬੜਾ ਹੀ ਆਮ ਹੁੰਦਾ ਸੀ, ਇਸ ਕਰਕੇ ਮੋਮਬੱਤੀਆਂ ਦੀਵੇ ਜਿਹੜੇ ਸੀ ਉਹ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਹੁੰਦੇ ਸੀ। ਵੈਸੇ ਤੇ ਬੈਟਰੀ ਹਾਂ ਹੋ ਗਈਆਂ, ਐਮਰਜੈਂਸੀ ਲਾਈਟਾਂ ਤੇ ਬਾਅਦ ਵਿੱਚ ਭਾਵੇਂ ਇਨਵਰਟਰ ਵਗੈਰਾ ਵੀ ਆ ਗਏ ਸੀ, ਪਰ ਮੋਮਬੱਤੀਆਂ ਤੇ ਦੀਵਿਆਂ ਦੀ ਬਲ ਦੀ ਲਾਟ ਅਜੇ ਵੀ ਕਿਤੇ ਚੰਗੀ ਤਰ੍ਹਾਂ ਯਾਦ ਹੈ ਤੇ ਸਾਡੇ ਧੁਰੰਦਰ ਤੱਕ ਮੈਨੂੰ ਲੱਗਦਾ ਸਭ ਦੇ ਸਮਾਈ ਹੋਈ ਹੈ। ਤਕਾਲਾਂ ਪੈਂਦੀਆਂ ਬਜ਼ੁਰਗਾਂ ਨੇ ਕਹਿਣਾ ਕਿ ਦੀਵਾ ਬੱਤੀ ਜਿਹੜਾ ਉਹ ਹੱਥ ਦੀ ਪਹੁੰਚ ਚ ਰੱਖ ਲਓ, ਬਿਜਲੀ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਚਲੀ ਜਾਏ। ਤੇ ਵੈਸੇ ਹੁੰਦਾ ਵੀ ਏਦਾਂ ਹੀ ਹੁੰਦਾ ਸੀ ਨਾ, ਬਿਜਲੀ ਜਾਂਦਿਆਂ ਹੀ ਪਹਿਲਾਂ ਤਾਂ ਪੌੜੀਆਂ ਤੇ ਚੜ੍ਹ ਕੇ ਇਹ ਦੇਖੀਦਾ ਹੁੰਦਾ ਸੀਗਾ ਕਿ ਪੂਰੇ ਪਿੰਡ ਚ ਬਿਜਲੀ ਗਈ ਹੈ ਜਾਂ ਸਾਡੇ ਪੱਤੀ ਦੀ ਜਾਂ ਸਾਡੇ ਮੁਹੱਲੇ ਦੀ ਗੁੱਲ ਹੋਈ ਹੈ, ਮੈਨੂੰ ਪਤਾ ਹੈ ਨਾ। ਏਦਾਂ ਕਰਦੇ ਹੁੰਦੇ ਸੀ ਨਾ, ਸਭ ਤੋਂ ਪਹਿਲਾਂ ਲਾਈਟ ਜਾਂਦੇ ਦੇਖਣਾ ਪਈ ਕਿਹਦੇ ਕਿਹਦੀ ਗਈ ਆ, ਤੇ ਜੇ ਤਾਂ ਸਾਰੇ ਪਿੰਡ ਦੀ ਚਲੀ ਗਈ ਫੇਰ ਤਾਂ ਲੱਗਣਾ ਪਈ ਚਲੋ ਕੋਈ ਨੀ, ਤੇ ਜੇ ਸਾਹਮਣਿਆਂ ਦੇ ਘਰ ਦੀ ਬੱਤੀ ਜਗਦੀ ਹੋਣੀ ਤੇ ਆਪ ਹਨੇਰੇ ਚ ਬੈਠੇ ਹੋਣਾ ਤੇ ਬੜੀ ਔਖੇ ਹੋਈਦਾ ਸੀਗਾ। ਤੇ ਫਿਰ ਕਿਆਸ ਲਾਉਣੇ ਸ਼ੁਰੂ ਕਰ ਦੇਣੇ ਸਾਰਿਆਂ ਨੇ ਵੀ 2 ਘੰਟੇ ਦਾ ਕੱਟ ਹੋਣਾ ਆ, ਕਿਸੇ ਨੇ ਕਹਿਣਾ ਨਹੀਂ 4 ਘੰਟੇ ਦਾ ਕੱਟ ਹੋਣਾ ਆ, ਫਿਰ ਕਹਿਣਾ ਵੀ ਨਹੀਂ ਸਾਰੇ ਪਿੰਡ ਦੀ ਗਈ ਆ, ਕੋਈ ਟਰਾਂਸਫਾਰਮਰ ਹੀ ਛੱਡਿਆ ਹੋਣਾ। ਸੋ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਗੈਸ ਆ ਉਹ ਲਾਉਣੇ ਸ਼ੁਰੂ ਕਰ ਦੇਣੇ, ਤੇ ਸਰਦੀਆਂ ਨੂੰ ਤਾਂ ਵੈਸੇ ਚਲੋ ਬਿਜਲੀ ਚਲੀ ਜਾਣੀ ਤਾਂ ਕੋਈ ਏਡੀ ਗੱਲ ਨਹੀਂ ਹੁੰਦੀ ਸੀ, ਚੁੱਲ੍ਹੇ ਦੀ ਅੱਗ ਅੱਗੇ ਬੈਠ ਕੇ ਦੀਵੇ ਮੋਮਬੱਤੀ ਦੀ ਲੋਏ ਰੋਟੀ ਖਾ ਲੈਣੀ, ਪਰ ਹਾਲਤ ਤਾਂ ਗਰਮੀਆਂ ਨੂੰ ਵੇਖਣ ਵਾਲੀ ਹੁੰਦੀ ਸੀ, ਕਿਉਂ ਹੈ ਨਾ, ਚੋਂਦੇ ਮੁੜ ਕੇ ਵਿੱਚ ਰੋਟੀ ਖਾਣੀ ਤੇ ਨਾਲੇ ਬੁੱਢੀਆਂ ਨੇ ਫਿਰ ਜਿਹੜੀਆਂ ਹੁੰਦੀਆਂ ਸੀ ਨਾ ਉਹਨਾਂ ਨੇ ਬਿਜਲੀ ਵਾਲਿਆਂ ਨੂੰ ਗਾਲਾਂ ਕੱਢੀ ਜਾਣੀਆਂ ਵੀ ਜਿੱਦਾਂ ਵਿਚਾਰੇ ਉਹ ਬਿਜਲੀ ਵਾਲੇ ਜੇਬ ਚ ਪਾ ਕੇ ਆਪਣੀ ਜਿਹੜੀ ਬੱਤੀ ਆ ਨਾ ਉਹ ਘਰ ਲੈ ਕੇ ਜਾਂਦੇ ਹੋਣ, ਪਰ ਗਰਮੀਆਂ ਦੇ ਵਿੱਚ ਜਿਹੜੀਆਂ ਗਾਲਾਂ ਬਿਜਲੀ ਵਾਲੇ ਖਾਂਦੇ ਸੀ ਨਾ, ਮੈਨੂੰ ਲੱਗਦਾ ਕਿਸੇ ਹੋਰ ਜਿਹੜਾ ਕੋਈ ਵੀ ਜੌਬ ਦਾ ਕੋਈ ਬੰਦਾ ਉਹਨੇ ਨਹੀਂ ਖਾਧੀਆਂ ਹੋਣੀਆਂ। ਤੇ ਸਭ ਤੋਂ ਜ਼ਿਆਦਾ ਔਖਾ ਉਦੋਂ ਲੱਗਦਾ ਹੁੰਦਾ ਸੀ ਵੀ ਜਦੋਂ ਐਤਵਾਰ ਨੂੰ ਜਿਹੜੀ ਫਿਲਮ ਆਉਂਦੀ ਹੁੰਦੀ ਸੀਗੀ ਜਾਂ ਕੋਈ ਹੋਰ ਟੀਵੀ ਪ੍ਰੋਗਰਾਮ ਦੇ ਚੱਲਦੇ ਚੱਲਦੇ ਬਿਜਲੀ ਚਲੀ ਜਾਂਦੀ ਸੀ ਨਾ, ਤਾਂ ਪੁੱਛੋ ਨਾ ਜੀ, ਜਾਨ ਹੀ ਕੱਢ ਲੈਂਦੀ ਹੁੰਦੀ ਸੀ ਉਹ ਬਿਜਲੀ ਤਾਂ ਜਦੋਂ ਜਾਂਦੀ ਸੀ। ਤੇ ਫਿਰ ਅਸੀਂ ਹੱਥ ਜੋੜ ਕੇ ਅਰਦਾਸਾਂ ਕਰਨ ਲੱਗ ਜਾਣੀਆਂ ਬੱਚਿਆਂ ਨੇ ਵੀ ਉਹ ਬਾਬਾ ਜੀ ਬਿਜਲੀ ਆ ਜਾਵੇ, ਬਸ ਹੁਣ ਬੱਤੀ ਜਲਦੀ ਆ ਜਾਵੇ, ਸਾਡੀ ਫਿਲਮ ਨਿਕਲ ਜਾਣੀ ਹੈ ਨਹੀਂ ਤੇ। ਤੇ ਇਹ ਮੈਨੂੰ ਪਤਾ ਹੀ ਅਰਦਾਸਾਂ ਤੁਸੀਂ ਵੀ ਕੀਤੀਆਂ ਹੋਣੀਆਂ ਨੇ, ਹੁਣ ਦੱਸੋ ਨਾ ਦੱਸੋ ਤੁਹਾਡੀ ਮਰਜ਼ੀ ਹੈ ਜੀ। ਤੇ ਬਿਜਲੀ ਦਾ ਜਾਣਾ ਬਸ ਇੱਕ ਵੇਲੇ ਹੀ ਵਧੀਆ ਲੱਗਦਾ ਹੁੰਦਾ ਸੀ, ਦੱਸੋ ਭਲਾ ਕਦੋਂ, ਜਦੋਂ ਸਵੇਰੇ ਸਵੇਰੇ 4-5 ਵਜੇ ਉਠਾ ਕੇ ਸਾਨੂੰ ਪੜ੍ਹਨ ਬਿਠਾ ਦਿੰਦੇ ਹੁੰਦੇ ਸੀ ਨਾ ਘਰ ਦੇ ਸਰਦੀਆਂ ਦੇ ਵਿੱਚ, ਤੇ ਅਸੀਂ ਫਿਰ ਟੇਢੀ ਟੇਢੀ ਅੱਖ ਦੇ ਨਾਲ ਟਿਊਬ ਜਾਂ ਬਲਬ ਵੱਲ ਦੇਖੀ ਜਾਣਾ ਕਿ ਕਦੋਂ ਬਿਜਲੀ ਜਾਵੇ ਤੇ ਕਦੋਂ ਅੱਖਾਂ ਬੰਦ ਕਰਕੇ ਰਜਾਈ ਚ ਮੂੰਹ ਵਾੜੀਏ। ਤੇ ਚਲੋ ਜੀ, ਫਿਰ ਤੁਸੀਂ ਵੀ ਯਾਦ ਕਰੋ ਉਹ ਦਿਨ ਉਹ ਰਾਤਾਂ ਜਦੋਂ ਤੁਹਾਡੇ ਬਚਪਨ ਵਿੱਚ ਪੰਜਾਬ ਚ ਰਹਿੰਦਿਆਂ ਬਿਜਲੀ ਜਾਂਦੀ ਹੁੰਦੀ ਸੀ ਤੇ ਤੁਸੀਂ ਕੀ ਹੀ ਕਰਦੇ ਹੁੰਦੇ ਸੀਗੇ, ਤੇ ਤੁਸੀਂ ਹਜੇ ਮੇਰੇ ਨਾਲ ਕਿਸੇ ਨੇ ਇਹ ਸਾਂਝਾ ਨਹੀਂ ਕੀਤਾ। ਤੇ ਚਲੋ ਵੇਖਦੀ ਹਾਂ ਹੁਣ ਕੌਣ ਸਭ ਤੋਂ ਪਹਿਲਾਂ ਸਾਂਝ ਪਾਉਂਦਾ ਤੇ ਨਾਲ ਮੈਂ ਸਾਂਝਾ ਕਰ ਰਹੀ ਹਾਂ ਜੀ ਗੀਤ ਸੋਨੂੰ ਪੰਨੂ ਹੁਣਾਂ ਨੇ ਫਰਮਾਇਸ਼ ਕੀਤੀ ਸੀ ਜੀ, ਬਾਬੂ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਸੋ ਇਹ ਗੀਤ ਸੁਣਦੇ ਸੁਣਦੇ ਜੇ ਕਿਤੇ ਤੁਹਾਡੇ ਜ਼ਿਹਨ ਚ ਕੋਈ ਯਾਦ ਜੁੜੀ ਪਾਵਰ ਕੱਟ ਦੇ ਨਾਲ ਜੁੜੀ ਹੋਈ ਯਾਦ ਆ ਜਾਵੇ ਤੇ ਮੈਨੂੰ ਜ਼ਰੂਰ ਲਿਖ ਭੇਜਿਓ ਜੀ। ਸੁਣਦੇ ਆ ਇਹ ਗੀਤ ਤੇ ਗੀਤ ਤੋਂ ਬਾਅਦ ਫਿਰ ਆਪਣੀ ਯਾਦਾਂ ਦੀ ਗੱਡੀ ਨੂੰ ਅੱਗੇ ਤੋਰਦੇ ਆ।
ਉਹ ਕਿੱਥੇ ਤੀਆਂ ਜੰਮਦੀਆਂ ਨੇ ਤੇ ਜਾ ਕਿੱਥੇ ਵਾਗ ਫੜਾਈ ਮੇਰੀਆਂ ਗੁੱਡੀਆਂ ਬਾਬਲ ਮੇਰੀਆਂ ਗੁੱਡੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਪੈ ਗਈਆਂ ਹੈ ਬਾਬਲ ਮੇਰੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਜੀਵਨ ਸ਼ਾਲਾ ਮੇਰੇ ਸੋਹਣੇ ਵੀਰ ਪਿਆਰੇ ਜੁਗ ਜੁਗ ਜੀਵਨ ਸ਼ਾਲਾ ਮੇਰੇ ਸੋਹਣੇ ਵੀਰ ਪਿਆਰੇ ਤੱਤੀਵਾਨਾ ਤੱਤੀਵਾਨਾ ਲੱਗੇ ਮੇਰੀ ਮਾਂ ਦੇ ਰਾਜ ਦੁਲਾਰੇ ਤੱਤੀਵਾਨਾ ਲੱਗੇ ਮੇਰੀ ਮਾਂ ਦੇ ਰਾਜ ਦੁਲਾਰੇ ਮਾਮੇ ਮਾਸੀਆਂ ਭੂਆ ਛੱਡ ਕੇ ਮਾਮੇ ਮਾਸੀਆਂ ਭੂਆ ਛੱਡ ਕੇ ਡੋਲੀ ਦੇ ਵਿੱਚ ਬਹਿ ਗਈਆਂ ਹੈ ਬਾਬਲ ਮੇਰੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਤਰਿੰਜਣ ਬਾਬਲ ਜਿੱਥੇ ਚਰਖਾ ਡਾਂਦੀ ਸਾਂ ਵਸੇ ਓ ਤਰਿੰਜਣ ਬਾਬਲ ਜਿੱਥੇ ਚਰਖਾ ਡਾਂਦੀ ਸਾਂ ਨਾਲ ਸਹੇਲੀਆਂ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਗੀਤ ਵੀਰਾਂ ਦੇ ਗਾਂਦੀ ਸਾਂ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਗੀਤ ਵੀਰਾਂ ਦੇ ਗਾਂਦੀ ਸਾਂ ਵਸੇ ਤੇਰਾ ਮਹਿਲ ਵੇ ਬਾਬਲ ਵਸੇ ਤੇਰਾ ਮਹਿਲ ਜਾਤੇ ਹਾੜ ਰਹਿ ਗਈਆਂ ਹੈ ਬਾਬਲ ਮੇਰੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਖੂਹ ਤੋਂ ਬਾਬਲ ਚੁੱਕ ਕੇ ਘੜਾ ਮੈਂ ਪਾਣੀ ਦਾ ਨਾਲ ਸਹੇਲੀਆਂ ਖੂਹ ਤੋਂ ਬਾਬਲ ਚੁੱਕ ਕੇ ਘੜਾ ਮੈਂ ਪਾਣੀ ਦਾ ਅੱਜ ਪਰਦੇਸਣ ਅੱਜ ਪਰਦੇਸਣ ਹੋ ਗਈਆਂ ਮੈਂ ਮਨ ਟੁੱਟਾ ਮਰ ਜਾਣੀ ਦਾ ਅੱਜ ਪਰਦੇਸਣ ਹੋ ਗਈਆਂ ਮੈਂ ਮਨ ਟੁੱਟਾ ਮਰ ਜਾਣੀ ਦਾ ਜੌਣ ਪਤੀ ਜੇ ਪਾਪੀਆਂ ਸ਼ਾਲਾ ਜੌਣ ਪਤੀ ਜੇ ਪਾਪੀਆਂ ਸ਼ਾਲਾ ਜਾਂਦੀ ਬਾਰੀ ਕਹਿ ਗਈਆਂ ਹੈ ਬਾਬਲ ਮੇਰੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ
ਜੀ ਸੁਣ ਰਹੇ ਸੀ ਅਸੀਂ ਗੀਤ ਬਾਬੁਲ ਮੇਰੀਆਂ ਗੁੱਡੀਆਂ ਰਾਜ ਮਹਿੰਦਰ ਹੁਣਾਂ ਦੀ ਫਰਮਾਇਸ਼ ਦੇ ਉੱਤੇ ਇਹ ਗੀਤ ਹਰਭਜਨ ਮਾਨ ਹੁਣਾਂ ਦਾ ਗਾਇਆ ਹੋਇਆ ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਪਹਿਲੀ ਕੈਸੇਟ ਆਈ ਸੀ ਜੀ ਇਹ ਤੇ ਉਹਦੇ ਗੀਤ ਸੀ ਇਹ ਸਾਰੇ ਬੜੇ ਪਿਆਰੇ ਗੀਤ ਸੀ ਉਹਦੇ ਵਿੱਚ ਇੱਕ ਹੋਰ ਗੀਤ ਮੈਨੂੰ ਯਾਦ ਹੈ ਹੁੰਦਾ ਸੀ ਚਿੱਠੀਏ ਨੀ ਚਿੱਠੀਏ ਹੰਝੂਆਂ ਨਾ ਲਿਖੀਏ ਉਹ ਵੀ ਗੀਤ ਇਸੇ ਹੀ ਉਹਦਾ ਹੁੰਦਾ ਸੀ ਤੇ ਦੋ ਤਿੰਨ ਗੀਤ ਜਿਹੜੇ ਹੋਰ ਹੁੰਦੇ ਸੀ ਨੱਚ ਨੱਚ ਕੇ ਤਮਾਲਾ ਪਾ ਨੀ ਚੇਤੇ ਨੂੰ ਨੱਚਣੇ ਦਾ ਚਾਅ ਤੇ ਬੜੇ ਖੂਬਸੂਰਤ ਗੀਤਾਂ ਦੀ ਕਲੈਕਸ਼ਨ ਸੀ ਜੀ ਇਹ ਵਾਲੀ ਜਿਹੜੀ ਉਹਨਾਂ ਦੀ ਕੈਸੇਟ ਆਈ ਸੀ ਸੋ ਮੈਨੂੰ ਉਮੀਦ ਹੈ ਜੀ ਤੁਸੀਂ ਇਹ ਗੀਤ ਨੂੰ ਜ਼ਰੂਰ ਇੰਜੋਏ ਕੀਤਾ ਹੋਣਾ ਹੈ ਤੇ ਨਾਲ ਹੀ ਅਸੀਂ ਇੰਜੋਏ ਕਰ ਰਹੇ ਹਾਂ ਜੀ ਅੱਜ ਉਹ ਦਿਨਾਂ ਨੂੰ ਉਹਨਾਂ ਦਿਨਾਂ ਦੀਆਂ ਯਾਦਾਂ ਨੂੰ ਜਦੋਂ ਸਾਡੇ ਘਰ ਬੱਤੀ ਚਲੀ ਜਾਂਦੀ ਹੁੰਦੀ ਸੀ ਤੇ ਅਸੀਂ ਕੀ ਕਰੀਦਾ ਹੁੰਦਾ ਸੀ ਸੋ ਉਹਦੇ ਰਿਗਾਰਡਿੰਗ ਜੀ ਮੇਰੇ ਨਾਲ ਅਮਰਦੀਪ ਸਿੰਘ ਹੁਣਾਂ ਨੇ ਪਰਥ ਤੋਂ ਤੇ ਤਰਸੇਮ ਡਟੋਲ ਹੁਣਾਂ ਨੇ ਵੀ ਮੇਰੇ ਨਾਲ ਪਰਥ ਤੋਂ ਸਾਂਝ ਪਾਈ ਹੈ ਜੀ ਅਮਰਦੀਪ ਸਿੰਘ ਹੁਣਾਂ ਨੇ ਕਿਹਾ ਸੀ ਜੀ ਵੀ ਗੁੱਸਾ ਬਹੁਤ ਹੁੰਦਾ ਸੀ ਜਦੋਂ ਸ਼ਕਤੀਮਾਨ ਦੇਖਦੇ ਦੇਖਦੇ ਬੱਤੀ ਚਲੀ ਜਾਂਦੀ ਸੀ ਬਿਲਕੁਲ ਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਅਮਰਦੀਪ ਜੀ ਵੀ ਜਦੋਂ ਕੋਈ ਟੀਵੀ ਪ੍ਰੋਗਰਾਮ ਚੱਲਦਾ ਹੁੰਦਾ ਸੀ ਨਾ ਉਦੋਂ ਜਦੋਂ ਲਾਈਟ ਚਲੀ ਜਾਂਦੀ ਹੁੰਦੀ ਸੀ ਤੇ ਪੁੱਛੋ ਨਾ ਕਿੰਨਾ ਗੁੱਸਾ ਚੜਦਾ ਹੁੰਦਾ ਸੀ ਫਿਰ ਉਹ ਹੀ ਰੱਬ ਅੱਗੇ ਹੱਥ ਬੰਨ ਕੇ ਅਰਦਾਸਾਂ ਕਰੀਦੀਆਂ ਸੀ ਕਿ ਹਾਏ ਆ ਜਾਵੇ ਤੇ ਜਦੋਂ ਕਿਤੇ ਫਿਰ ਪੜ੍ਹਦੇ ਲਿਖਦੇ ਬੱਤੀ ਚਲੀ ਜਾਂਦੀ ਸੀ ਫਿਰ ਦਿਲੋ ਦਿਲ ਮੁਸਕਰਾ ਵੀ ਪੈਦਾ ਹੁੰਦਾ ਸੀ ਤੇ ਉੱਪਰੋਂ ਝੂਠੇ ਕਹਿ ਦੇਣਾ ਲੈ ਬਿਜਲੀ ਫਿਰ ਚਲੀ ਗਈ ਤੇ ਅੰਦਰ ਕਿਤੇ ਠੰਡ ਵੀ ਪੈ ਜਾਂਦੀ ਹੁੰਦੀ ਸੀ ਵੀ ਚਲੋ ਜੀ ਹੁਣ ਘਰ ਦੇ ਅੱਗੇ ਬੈਠਣਾ ਨੀ ਪੈਣਾ ਕਿਤਾਬਾਂ ਫੜ ਕੇ ਤੇ ਤਰਸੇਮ ਡਟੋਲ ਹੁਣਾਂ ਨੇ ਜੀ ਬੜੀ ਪਿਆਰੀ ਜਿਹੀ ਇੱਕ ਯਾਦ ਸਾਂਝੀ ਕੀਤੀ ਹੈ ਕਹਿੰਦੇ ਰਾਮ ਰਾਮ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਰਾਮ ਰਾਮ ਤਰਸੇਮ ਡਟੋਲ ਜੀ ਕਹਿੰਦੇ ਕਿ ਸੁਣ ਲਓ ਜੀ ਸਾਡੀ ਵੀ ਕਹਾਣੀ ਇੱਕ ਵਾਰ ਅਸੀਂ ਰਾਤ ਦੀ ਰੋਟੀ ਖਾ ਰਹੇ ਸੀ ਕਿ ਅਚਾਨਕ ਬਿਜਲੀ ਚਲੇ ਗਈ ਤੇ ਮੇਰੇ ਮਾਤਾ ਜੀ ਨੇ ਬੜੇ ਹੀ ਗੁੱਸੇ ਨਾਲ ਆਖਿਆ ਕਿ ਮਰ ਜਾਣੇ ਬਿਜਲੀ ਵਾਲੇ ਰੋਜ਼ ਰੋਟੀ ਵੀ ਨਹੀਂ ਖਾਣ ਦਿੰਦੇ ਤੇ ਮੇਰੀ ਘਰਵਾਲੀ ਦੇ ਮਾਤਾ ਜੀ ਨੂੰ ਜਵਾਬ ਦਿੱਤਾ ਕਿ ਮਾਤਾ ਜੀ ਸੋਚ ਕੇ ਬੋਲਿਆ ਕਰੋ ਮੇਰੇ ਪਿਤਾ ਜੀ ਬਿਜਲੀ ਮਹਿਕਮੇ ਵਿੱਚ ਹਨ ਤੇ ਇਸ ਤੋਂ ਬਾਅਦ ਜੇ ਕਿਤੇ ਫਿਰ ਬਿਜਲੀ ਚਲੀ ਜਾਂਦੀ ਤੇ ਮਾਤਾ ਜੀ ਕਹਿੰਦੇ ਹੁੰਦੇ ਸੀ ਰੱਬ ਇਹਨਾਂ ਦਾ ਭਲਾ ਕਰੇ ਉਹ ਤਰਸੇਮ ਜੀ ਬੜੀ ਪਿਆਰੀ ਯਾਦ ਤੁਸੀਂ ਸਾਂਝੀ ਕੀਤੀ ਹੈ ਬਿਲਕੁਲ ਜੀ ਪਰ ਉਹ ਜਿਹੜੀਆਂ ਗਾਲਾਂ ਹੁੰਦੀਆਂ ਸੀ ਦਿਲੋਂ ਨਿਕਲਦੀਆਂ ਹੁੰਦੀਆਂ ਸੀ ਬੰਦਾ ਕਰੇ ਵੀ ਕੀ ਜਦੋਂ ਰਾਤ ਨੂੰ ਰੋਟੀ ਖਾਣ ਵੇਲੇ ਬਿਜਲੀ ਚਲੀ ਜਾਣੀ ਤੇ ਬਸ ਫਿਰ ਜਿਹੜੀਆਂ ਬੁੱਢੀਆਂ ਬਜ਼ੁਰਗ ਹੁੰਦੇ ਸੀ ਔਰਤਾਂ ਉਹਨਾਂ ਦੀਆਂ ਗਾਲਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਤੇ ਤਾਂ ਮੈਨੂੰ ਲੱਗਦਾ ਸੀ ਇੱਕ ਪ੍ਰੋਗਰਾਮ ਪੂਰਾ ਕਰ ਸਕਦੇ ਹਾਂ ਵੀ ਉਹ ਕੀ ਗਾਲਾਂ ਦਿੰਦੀਆਂ ਹੁੰਦੀਆਂ ਸੀ ਤੇ ਚਲੋ ਜੀ ਅੱਗੇ ਵਧਦੇ ਹਾਂ ਅਸੀਂ ਆਪਣੀਆਂ ਯਾਦਾਂ ਦੇ ਇਸ ਸਿਲਸਿਲੇ ਦੇ ਵਿੱਚ ਤੇ ਦਿਨ ਵੇਲੇ ਜੇ ਗਰਮੀਆਂ ਨੂੰ ਬਿਜਲੀ ਚਲੀ ਜਾਂਦੀ ਸੀ ਹਨਾ ਜਦੋਂ ਦਿਨ ਵੇਲੇ ਬਿਜਲੀ ਜਾਂਦੀ ਸੀ ਤਾਂ ਫੇਰ ਏਦਾਂ ਹੁੰਦਾ ਸੀ ਕਿ ਵਿਹੜੇ ਵਿੱਚ ਕਿਸੇ ਦਰਖਤ ਥੱਲੇ ਮੰਜਾ ਡਾਹ ਲੈਣਾ ਜਾਂ ਫਿਰ ਗਲੀ ਵਿੱਚ ਕਿਤੇ ਛਾਵੇਂ ਹਨਾ ਸਾਰਿਆਂ ਨੇ ਆਪਣੇ ਆਪਣੇ ਹਾਣ ਹਮਾਣ ਅਨੁਸਾਰ ਝੁੰਡ ਬਣਾ ਕੇ ਬੈਠ ਜਾਣੇ ਬਜ਼ੁਰਗਾਂ ਨੇ ਬਜ਼ੁਰਗਾਂ ਨਾਲ ਬਹਿ ਜਾਣਾ ਗਲੀ ਦੇ ਵਿੱਚ ਬਾਹਰ ਨਿਕਲ ਕੇ ਕਿਸੇ ਦਰਖਤ ਥੱਲੇ ਤੇ ਔਰਤਾਂ ਨੇ ਔਰਤਾਂ ਦੇ ਨਾਲ ਝੁੰਡ ਬਣਾ ਲੈਣੇ ਤੇ ਬੱਚਿਆਂ ਨੇ ਬੱਚਿਆਂ ਦੇ ਨਾਲ ਖੇਡਣ ਲੱਗ ਜਾਣਾ ਕਿਤੇ ਗੱਲਾਂ ਬਾਤਾਂ ਚੁਗਲੀਆਂ ਦਾ ਦੌਰ ਚੱਲ ਪੈਣਾ ਕਿਤੇ ਤਾਸ਼ ਦੇ ਪੱਤਿਆਂ ਦੀ ਬਾਜ਼ੀ ਤੇ ਕਿਤੇ ਗੇਂਦ ਟਾਣਾ ਜਾਂ ਫਿਰ ਉਹ ਚੁਗਾਣਾ ਜਿਹਾ ਬਣਾ ਕੇ ਖੇਡਣ ਲੱਗ ਜਾਣਾ ਤੇ ਜੇ ਫਰਿੱਜ ਨੇ ਜਵਾਬ ਦੇ ਦੇਣਾ ਕਿਉਂਕਿ ਜੀ ਜਿਹੜੇ ਕੱਟ ਹੁੰਦੇ ਸੀ ਬਿਜਲੀ ਦੇ ਉਹ ਕਈ ਵਾਰ ਲੰਬੇ ਹੋ ਜਾਂਦੇ ਹੁੰਦੇ ਸੀ ਤੇ ਫਿਰ ਫਰਿੱਜ ਦੀਆਂ ਜਿਹੜਾ ਬੇਚਾਰਾ ਜਵਾਬ ਦੇ ਜਾਂਦਾ ਹੁੰਦਾ ਸੀ ਤਾਂ ਫਿਰ ਨਲਕਾ ਗੇੜ ਗੇੜ ਕੇ ਠੰਡਾ ਪਾਣੀ ਕੱਢੀਦਾ ਹੁੰਦਾ ਸੀਗਾ ਯਾਦ ਆ ਤੁਹਾਨੂੰ ਉਹ ਨਲਕਾ ਗੇੜ ਗੇੜ ਕੇ ਠੰਡਾ ਪਾਣੀ ਕੱਢ ਕੇ ਫਿਰ ਸ਼ਿਕੰਜਵੀ ਬਣਾਉਣੀ ਜਾਂ ਰੂਹ ਹਫਤੇ ਬਣਾਉਣੇ ਹਨਾ ਤੇ ਬਿਜਲੀ ਦੇ ਵਾਪਸ ਆਉਂਦਿਆਂ ਹੀ ਫਿਰ ਜਿਹੜਾ ਰੌਲਾ ਜਿੱਦਾਂ ਦਲਜੀਤ ਸਿੰਘ ਹੁਣਾਂ ਨੇ ਕਹਿਣਾ ਕਿਹਾ ਸੀ ਫਿਰ ਰੌਲਾ ਪੈ ਜਾਂਦਾ ਹੁੰਦਾ ਸੀ ਆ ਗਈ ਤੇ ਸਾਰੀ ਜਗ੍ਹਾ ਰੌਲਾ ਪੈ ਜਾਣਾ ਤੇ ਰਾਤ ਨੂੰ ਜੇ ਬਿਜਲੀ ਜਾਂਦੀ ਸੀ ਤਾਂ ਸਾਰਿਆਂ ਨੇ ਫਿਰ ਕੋਠਿਆਂ ਤੇ ਚੜ ਜਾਣਾ ਹਨਾ ਸਰਦੀਆਂ ਗਰਮੀਆਂ ਦੇ ਵਿੱਚ ਸਰਦੀਆਂ ਨੂੰ ਤਾਂ ਚਲੋ ਰਜਾਈਆਂ ਚ ਵੜ ਜਾਣਾ ਤੇ ਬੈਠ ਕੇ ਬਜ਼ੁਰਗਾਂ ਤੋਂ ਅਸੀਂ ਬਾਤਾਂ ਕਹਾਣੀਆਂ ਸੁਣਨ ਲੱਗ ਜਾਣੀਆਂ ਤੇ ਜੇ ਗਰਮੀਆਂ ਦੇ ਵਿੱਚ ਬਿਜਲੀ ਚਲੀ ਜਾਂਦੀ ਸੀ ਤਾਂ ਸਾਰਿਆਂ ਨੇ ਫਿਰ ਆਪਣੇ ਕੋਠਿਆਂ ਤੇ ਚੜ ਜਾਣਾ ਤੇ ਬਨੇਰਿਆਂ ਤੇ ਫਿਰ ਆਂਢ ਗੁਆਂਢ ਨੇ ਵੀ ਇਕੱਠੇ ਹੋ ਜਾਣਾ ਹੁਣ ਸੋਚਦੀ ਆ ਤਾਂ ਮੈਨੂੰ ਇਹ ਲੱਗਦਾ ਕਿ ਉਹ ਬਿਜਲੀ ਦਾ ਜਾਣਾ ਉਦੋਂ ਭਾਵੇਂ ਲੱਖ ਬੁਰਾ ਲੱਗਦਾ ਸੀ, ਪਰ ਉਸ ਹਨੇਰੇ ਕਰਕੇ ਸਾਰੇ ਇੱਕ ਦੂਜੇ ਦੇ ਕਿੰਨੇ ਕੋਲ ਹੋ ਕੇ ਇੱਕ ਮੋਮਬੱਤੀ ਜਾਂ ਦੀਵੇ ਦੀ ਲੋ ਵਿੱਚ ਬੈਠ ਜਾਂਦੇ ਹੁੰਦੇ ਸੀ, ਤੇ ਇੱਕ ਪੱਖੀ ਦੀ ਹਵਾ ਲੈਣ ਲਈ ਸਾਰਿਆਂ ਨੇ ਅਸੀਂ ਕੋਲ ਹੋ ਜਾਣਾ ਆਪਣੇ ਮੰਮੀ ਦੇ ਜਾਂ ਆਪਣੇ ਦਾਦੀ ਜੀ ਦੇ। ਯਾਨੀ ਉਹ ਬਿਜਲੀ ਜਦੋਂ ਜਾਂਦੀ ਸੀ ਤੇ ਸਾਰਿਆਂ ਨੂੰ ਨਜ਼ਦੀਕ ਲੈ ਕੇ ਆਉਂਦੀ ਹੁੰਦੀ ਸੀ, ਤੇ ਜਦੋਂ ਆਉਂਦੀ ਹੁੰਦੀ ਸੀ ਤੇ ਸਾਰੇ ਫੇਰ ਆਪਣੇ ਆਪਣੇ ਕੰਮੀ ਕਾਰੀ ਲੱਗ ਜਾਂਦੇ ਹੁੰਦੇ ਸੀਗੇ। ਤੇ ਹੁਣ ਦੀ ਤਾਂ ਗੱਲ ਹੀ ਛੱਡੋ ਜੀ, ਉਦੋਂ ਤੇ ਹੋਰ ਕੰਮ ਕਾਰ ਹੁੰਦੇ ਸੀ, ਹੁਣ ਤੇ ਕੰਮ ਕਾਰ ਵੀ ਹੋਰ ਹੁੰਦੇ, ਕਿਸੇ ਨੇ ਲੈਪਟਾਪ ਤੇ ਬੈਠਣਾ ਹੁੰਦਾ, ਕਿਸੇ ਨੇ ਫੋਨ ਤੇ ਬੈਠਣਾ ਹੁੰਦਾ, ਕਿਸੇ ਨੇ ਕੋਈ ਵੀਡੀਓ ਗੇਮ ਖੇਡਣੀ ਹੁੰਦੀ ਹੈ ਜੀ। ਤੇ ਉਹ ਬਿਜਲੀ ਦੇ ਜਾਣ ਨਾਲ ਮੈਂ ਹੁਣ ਸੋਚਦੀ ਹਾਂ ਤੇ ਮੈਨੂੰ ਲੱਗਦਾ ਕਿ ਕੋਈ ਨੁਕਸਾਨ ਨਹੀਂ ਹੋਇਆ, ਜੇ ਮੈਂ ਸੋਚਾਂ ਵੀ ਕੋਈ ਵੱਡਾ ਨੁਕਸਾਨ ਹੋਇਆ ਮੇਰੇ ਬਚਪਨ ਵਿੱਚ, ਪਰ ਹਾਂ ਯਾਦ ਕਰਾਂ ਤੇ ਮੈਨੂੰ ਲੱਗਦਾ ਉਹਦੇ ਫਾਇਦੇ ਬਹੁਤ ਹੋਏ ਹੋਣਗੇ। ਤੇ ਪਿਛਲੀ ਦਿਨੀ ਜਦੋਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਐਡੀਲੇਡ ਦੇ ਵਿੱਚ ਜਦੋਂ ਬੱਤੀ ਗੁੱਲ ਹੋਈ ਨਾ, ਤਾਂ ਮੇਰਾ ਛੋਟਾ ਬੇਟਾ ਜੀ ਉਹਦੀ ਹੈਰਾਨੀ ਵੀ ਕੋਈ ਹੱਦ ਨਾ ਰਹੀ ਵੀ ਇਹ ਹੋ ਕੀ ਗਿਆ, ਹੈ ਨਾ। ਮੈਂ ਬਥੇਰਾ ਕਹਾਂ ਵੀ ਬਿਜਲੀ ਚਲੀ ਗਈ ਹੈ ਨਾ, ਤੇ ਉਹ ਮਾਸੂਮ ਜਿਹਾ ਮੂੰਹ ਬਣਾ ਕੇ ਮੈਨੂੰ ਇਹ ਪੁੱਛੇ ਵੀ ਕਿੱਥੇ ਚਲੀ ਗਈ ਆ। ਲੈ ਤੇ ਦੱਸ ਹੁਣ ਭਲਾ ਮੈਂ ਕੀ ਦੱਸਾਂ, ਕੀ ਸਮਝਾਵਾਂ ਵੀ ਬਿਜਲੀ ਕਿੱਥੇ ਚਲੀ ਗਈ ਆ, ਹੈ ਨਾ। ਤੇ ਬਿਜਲੀ ਦੇ ਨਾਲ ਨਾਲ ਇੱਕ ਜਿਹੜੀ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੋਈ ਕਿ ਉਦੋਂ ਨਾ ਸਾਡੇ ਜਿਹੜੇ ਫੋਨ ਦਾ ਨੈਟਵਰਕ ਵੀ ਉੱਡ ਗਿਆ, ਨਾ ਟੀਵੀ ਨਾ ਲੈਪਟਾਪ ਨਾ ਫੋਨ। ਜ਼ਿੰਦਗੀ ਜਿੱਦਾਂ ਏਦਾਂ ਲੱਗਦਾ ਸੀ ਵੀ ਕਿਤੇ ਦੌੜਦੀ ਦੌੜਦੀ ਨਾ ਇੱਕਦਮ ਰੁਕ ਗਈ ਹੋਵੇ ਤੇ ਅਸੀਂ ਬੈਠ ਗਏ ਹੋਈਏ। ਮੋਮਬੱਤੀ ਦੀ ਲੋਏ ਉਸ ਦਿਨ ਫਿਰ ਰੋਟੀਆਂ ਪਕਾਈਆਂ ਤੇ ਮੈਂ ਮਨ ਹੀ ਮਨ ਮੁਸਕਰਾ ਰਹੀ ਸੀ ਵੀ ਅੱਜ ਵੇਖੋ ਕਿਸੇ ਦੇ ਹੱਥ ਚ ਫੋਨ ਨੀ ਹੈਗਾ, ਕੋਈ ਟੀਵੀ ਦਾ ਰਿਮੋਟ ਨੀ, ਤੇ ਬੱਚੇ ਵੀ ਆਪਸ ਚ ਖੇਡ ਰਹੇ ਸੀ ਜੀ, ਆਪਸ ਚ ਗੱਲਾਂ ਬਾਤਾਂ ਕਰ ਰਹੇ ਸੀਗੇ। ਤੇ ਸਾਰਿਆਂ ਨੇ ਅਸੀਂ ਬੜੀ ਦੇਰ ਬਾਅਦ ਏਦਾਂ ਲੱਗਾ ਵੀ ਆਰਾਮ ਦੇ ਨਾਲ ਬੈਠੇ ਆ, ਕੋਈ ਦੌੜ ਨੀ ਦਿਮਾਗ ਚ ਚੱਲ ਰਹੀ। ਸੋ ਜੀ ਉਹ 6-7 ਘੰਟੇ ਦੇ ਹਨੇਰੇ ਨੂੰ ਮੈਂ ਤਾਂ ਰੱਜ ਕੇ ਮਾਣਿਆ ਤੇ ਪ੍ਰੋਗਰਾਮ ਦੇ ਵਿੱਚ ਜੀ ਸਾਡੇ ਨਾਲ ਸਾਂਝ ਪਾਈ ਹੈ ਕਿ ਗੁਰਜੀਤ ਸਿੰਘ ਚਾਹਲ ਹੁਣਾਂ ਨੇ ਮੈਲਬਨ ਤੋਂ, ਤੇ ਇਹਨਾਂ ਨੇ ਫਿਰ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕੁਛ ਲਿਖਿਆ ਜੀ, ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ। ਲਿਖਿਆ ਹੈ ਕਿ ਦਿਲ ਦਾ ਦਰਦ ਉਹਨੂੰ ਦੱਸੀਏ ਜੋ ਦਿਲ ਦੀ ਗਹਿਰਾਈ ਨੂੰ ਜਾਣਦਾ ਹੋਵੇ, ਨਾ ਉਹਨੂੰ ਦੱਸੀਏ ਜੋ ਹਰ ਦਰਦ ਦੇ ਜਾਣ ਦੀ ਕੋਸ਼ਿਸ਼ ਜੋ ਹੋਰ ਦਰਦ ਦੇ ਜਾਣ ਦੀ ਕੋਸ਼ਿਸ਼ ਕਰਦਾ ਹੋਵੇ, ਉਹਨੂੰ ਬੁੱਕਲ ਵਿੱਚ ਲੁਕੋ ਕੇ ਰੱਖੀਏ ਜੋ ਜਾਨੋ ਵੱਧ ਪਿਆਰ ਕਰਦਾ ਹੋਵੇ, ਨਾ ਬੁੱਕਲ ਦਾ ਰਾਹ ਉਹਨੂੰ ਦੱਸੀਏ ਜੋ ਜਾਨੋ ਮਾਰਨ ਦੀ ਕੋਸ਼ਿਸ਼ ਕਰਦਾ ਹੋਵੇ। ਚਾਹਲਾ ਸੱਚ ਦੇ ਰਾਹ ਤੇ ਤੁਰਦਾ ਜਾਵੀ, ਝੂਠ ਕਦੇ ਤੂੰ ਬੋਲੀ ਨਾ, ਦੁਨੀਆਂ ਲੱਖ ਡਰਾਵੇ ਤੈਨੂੰ ਪਰ ਤੂੰ ਡੋਲੀ ਨਾ, ਸਿਰ ਤੇਰੇ ਤੇ ਹੱਥ ਉਸ ਸੱਚੇ ਰੱਬ ਦਾ, ਗੱਲ ਇਹ ਤੂੰ ਚੇਤੇ ਰੱਖੀ, ਸੱਚ ਦਾ ਲੜ ਤੂੰ ਫੜ ਕੇ ਰੱਖੀ, ਡਰ ਆਪਣੇ ਦਿਲ ਵਿੱਚ ਕੋਈ ਨਾ ਰੱਖੀ। ਇੱਕ ਗੱਲ ਤਾਂ ਪੱਕੀ ਹੈ, ਜੇ ਹੱਥ ਉਸ ਰੱਬ ਦਾ ਨਾ ਹੁੰਦਾ, ਹੁਣ ਨੂੰ ਮਰ ਮੁੱਕ ਜਾਣਾ ਸੀ, ਮੈਲਬਨ ਦੀਆਂ ਗਲੀਆਂ ਦੇ ਵਿੱਚ ਕਦੋਂ ਦਾ ਮਿੱਟੀ ਹੋ ਜਾਣਾ ਸੀ। ਰੱਬਾ ਲਾਜ ਬਚਾ ਕੇ ਰੱਖੀ, ਸਿੱਧੇ ਰਸਤੇ ਪਾ ਕੇ ਰੱਖੀ, ਆਪਣੇ ਲੜ ਲਾ ਕੇ ਰੱਖੀ ਤੇ ਮਾੜੇ ਕੰਮਾਂ ਤੋਂ ਬਚਾ ਕੇ ਰੱਖੀ। ਸੋ ਜੀ ਗੁਰਜੀਤ ਸਿੰਘ ਚਹਿਲ ਨੇ ਇਹੋ ਜਿਹੀਆਂ ਕੁਝ ਭਾਵਨਾਵਾਂ ਨੂੰ ਇੱਕ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸਾਡੇ ਨਾਲ ਸਾਂਝਾ ਕੀਤਾ ਹੈ। ਸੋ ਤੁਹਾਡੀਆਂ ਜਿਹੜੀਆਂ ਇਹ ਭਾਵਨਾਵਾਂ ਦੀ ਬਿਲਕੁਲ ਕਦਰ ਕਰਦੇ ਹਾਂ ਜੀ, ਉਸ ਰੱਬ ਦੀ ਨਜ਼ਰ ਜਿਹੜੀ ਸਵੱਲੀ ਰਹਿਣੀ ਚਾਹੀਦੀ ਹੈ ਤੇ ਉਹ ਸਾਨੂੰ ਸਿੱਧੇ ਰਸਤੇ ਪਾ ਕੇ ਰੱਖੇ ਤੇ ਮਾੜੇ ਕਰਮ ਕਰਨ ਤੋਂ ਹਮੇਸ਼ਾ ਬਚਾ ਕੇ ਰੱਖੇ, ਇਹੀ ਅਰਦਾਸ ਰਹਿੰਦੀ ਹੈ ਜੀ। ਸੋ ਪਰਮਾਤਮਾ ਤੁਹਾਨੂੰ ਕਾਮਯਾਬੀਆਂ ਬਖਸ਼ੇ ਤੇ ਤੁਹਾਡੀ ਕਲਮ ਨੂੰ ਲਿਖਣ ਦਾ ਹੋਰ ਵੀ ਜ਼ਿਆਦਾ ਬਲ ਬਖਸ਼ੇ ਜੀ। ਤੇ ਰਾਜੀ ਭੰਗੂ ਸਿੰਘਾਪੁਰ ਤੋਂ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਹਰਮਨ ਪਰਿਵਾਰ ਨੂੰ, ਕਹਿੰਦੇ ਕੀ ਹਾਲ ਚਾਲ ਨੇ ਸਾਰਿਆਂ ਦੇ। ਤੇ ਕਹਿੰਦੇ ਇਹ ਹਰਭਜਨ ਮਾਨ ਦੀ ਸੈਕਿੰਡ ਐਲਬਮ ਸੀ, ਫਸਟ ਐਲਬਮ ਚੱਲੀ ਨਹੀਂ ਸੀ, ਚਿੱਠੀਏ ਦੀ ਚਿੱਠੀਏ ਤੋਂ ਹੀ ਹਰਭਜਨ ਮਾਨ ਫੇਮਸ ਹੋਇਆ ਸੀ। ਸੋ ਬਹੁਤ ਬਹੁਤ ਸ਼ੁਕਰੀਆ ਰਾਜੀ ਭੰਗੂ ਜੀ, ਮੇਰੀ ਇਸ ਇਨਫੋਰਮੇਸ਼ਨ ਦੇ ਵਿੱਚ ਤੁਸੀਂ ਵਾਧਾ ਕੀਤਾ ਹੈ ਮੈਨੂੰ, ਮੈਂ ਇਹਦੀ ਇਹੀ ਕੈਸਟ ਸੁਣੀ ਸੀ ਤੇ ਔਰ ਇਹ ਬੜੀ ਫੇਮਸ ਵੀ ਹੋਈ ਸੀ ਜਿੱਦਾਂ ਤੁਸੀਂ ਕਿਹਾ। ਤੇ ਇਹਦੀ ਫਸਟ ਐਲਬਮ ਕਿਹੜੀ ਸੀ ਜੇ ਕਿਤੇ ਤੁਹਾਨੂੰ ਯਾਦ ਹੋਵੇ ਤੇ ਉਹ ਵੀ ਸਾਡੇ ਨਾਲ ਸਾਂਝ ਪਾ ਦਿਓ। ਸੋ ਪ੍ਰੋਗਰਾਮ ਦੇ ਵਿੱਚ ਆਪਣੇ ਸੁੱਖ ਸੁਨੇਹੇ ਭੇਜਣ ਲਈ, ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਸੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਮਾਂ ਸਾਡੇ ਤੋਂ ਜ਼ਿਆਦਾ ਨਹੀਂ ਬਚਿਆ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਅਮਰਦੀਪ ਹੁਣਾਂ ਨੇ ਇੱਕ ਖਾਸ ਮੁਲਾਕਾਤ ਅਮਨ ਰੋਸ਼ਾ ਹੁਣਾਂ ਨਾਲ ਕੀਤੀ ਹੋਈ ਹੈ, ਸੋ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਵੀ ਸ਼ਾਮਿਲ ਕਰਨੀ ਹੈ। ਸੋ ਬਾਕੀ ਗੱਲ ਹੈ ਜੀ ਯਾਦਾਂ ਦੀ, ਗੱਲ ਇਹ ਨਹੀਂ ਹੈ ਕਿ ਮੈਂ ਸਿਰਫ ਬੀਤੇ ਸਮੇਂ ਨੂੰ ਯਾਦ ਕਰਦੀ ਤੇ ਮਾਣਦੀ ਹਾਂ, ਜੋ ਅੱਜ ਕੋਲ ਹੈ ਉਹਨੂੰ ਵੀ ਰੱਜ ਕੇ ਹੰਡਾਉਂਦੀ ਹਾਂ ਮਾਣਦੀ ਹਾਂ। ਸੋ ਇਸ ਖੂਬਸੂਰਤ ਆਧੁਨਿਕ ਤੇ ਪਿਆਰੇ ਜਿਹੇ ਦੇਸ਼ ਦੇ ਵਿੱਚ ਬੈਠੀ ਹਾਂ, ਪਰ ਗੱਲ ਇਹ ਹੈ ਜੀ ਵੀ ਉਹੀ ਕਿ ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ। ਸੋ ਜਿਸ ਧਰਤੀ ਤੇ ਬਚਪਨ ਗੁਜ਼ਾਰਿਆ ਹੈ, ਪਲੇ ਵੱਡੇ ਹੋਏ ਆ, ਕਿਤੇ ਵੀ ਚਲੇ ਜਾਈਏ, ਕਿੰਨੇ ਵੀ ਸੌਖੇ ਹੋ ਜਾਈਏ, ਹਰ ਗੱਲ ਨਾਲ ਪੰਜਾਬ ਤੇ ਆਪਣੇ ਜਿਹੜੇ ਪਿੰਡ ਸ਼ਹਿਰ ਉਹ ਯਾਦ ਆ ਹੀ ਜਾਂਦੇ ਨੇ ਜੀ। ਇਹ ਗੱਲ ਵੱਖਰੀ ਹੈ ਕਿ ਉਹ ਪੰਜਾਬ ਤੇ ਉਥੋਂ ਦੇ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਵੱਲੋਂ ਹੁਣ ਕੋਈ ਬਹੁਤੀਆਂ ਸੁਖਾਵੀਆਂ ਖਬਰਾਂ ਜਿਹੜੀਆਂ ਉਹ ਨਹੀਂ ਆਉਂਦੀਆਂ ਤੇ ਕੋਈ ਵੀ ਪੰਜਾਬ ਤੋਂ ਆਉਂਦਾ ਤੇ ਇਹੀ ਦੱਸਦਾ ਕਿ ਹੁਣ ਉਹ ਪੰਜਾਬ ਉਵੇਂ ਦਾ ਨਹੀਂ ਰਿਹਾ ਜਿੱਦਾਂ ਦੀਆਂ ਮੈਂ ਗੱਲਾਂ ਕਰਦੀ ਹਾਂ। ਪਰ ਜੀ ਹੁਣ ਜਿਵੇਂ ਦਾ ਮਰਜ਼ੀ ਹੋਵੇ ਪਰ ਮੇਰੀਆਂ ਯਾਦਾਂ ਦਾ ਪੰਜਾਬ ਜਿਹੜਾ ਉਹ ਬੜਾ ਖੂਬਸੂਰਤ ਹੈ। ਉਦੋਂ ਵੀ ਪੰਜਾਬ ਨੇ ਚੰਗੇ ਕਈ ਚੰਗੇ ਮਾੜੇ ਟਾਈਮ ਜਿਹੜੇ ਉਹ ਆਪਣੇ ਪਿੰਡੇ ਤੇ ਹੰਢਾਏ ਹੈ। ਸੋ ਮੈਨੂੰ ਲੱਗਦਾ ਹੈ ਕਿ ਉਹੋ ਜਿਹੀਆਂ ਜਿਹੜੀਆਂ ਬੱਦਲਾਂ ਉਨੇਰੀਆਂ ਫਿਰ ਪੰਜਾਬ ਵੱਲ ਰੁੱਖ ਕਰ ਰਹੀਆਂ ਨੇ। ਕਦੇ ਰਸ਼ੀਆ ਦੀ ਮਾਰ, ਕਦੇ ਕੂਟ ਰਾਜਨੀਤੀ ਦੇ ਛਲਾਵੇ ਤੇ ਹੁਣ ਜੰਗ ਦੇ ਕਾਲੇ ਬੱਦਲ। ਪਰਮਾਤਮਾ ਸਾਡੇ ਪੰਜਾਬ ਨੂੰ ਹਰ ਮੁਸ਼ਕਿਲ ਤੋਂ ਬਚਾਵੇ, ਅਮਨ ਸ਼ਾਂਤੀ ਦੀ ਹਵਾ ਵਗੇ ਤੇ ਸਾਡੇ ਸਭਿਆਚਾਰ ਤੇ ਮਾਂ ਬੋਲੀ ਦਾ ਹੱਥ ਫੜ ਪੰਜਾਬ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਜੀ। ਤੇ ਇਹ ਜਿਹੜਾ ਹੁਣ ਗੀਤ ਹੈ ਇੱਕ ਜੇ ਸਰਬਜੀਤ ਭਾਜੀ ਹੁਣ ਚਲਾ ਸਕਣ ਤੇ ਮੈਂ ਆਪਣੇ ਭਾਰਤ ਦੇ ਇਸ ਮਾਹੌਲ ਦੀਆਂ ਲੜਾਈ ਦੇ ਲੱਗਦੇ ਕਿਆ ਸੁਣ ਕੇ ਮਨ ਵਿਚ ਆਉਂਦਾ ਹੈ ਜੀ ਮੇਰੇ ਹਮੇਸ਼ਾ ਇਹ ਗੀਤ। ਸੋ ਇਹ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਹੀ ਹਾਂ ਬਾਰਡਰ ਫਿਲਮ ਦਾ ਗੀਤ, ਮੇਰੇ ਦੁਸ਼ਮਣ ਮੇਰੇ ਭਾਈ ਮੇਰੇ ਹਮਸਾਏ। ਸੋ ਜੇ ਸਰਬਜੀਤ ਭਾਜੀ ਤੁਹਾਨੂੰ ਇਹ ਗੀਤ ਮਿਲ ਗਿਆ ਹੋਵੇ ਤਾਂ ਤੁਸੀਂ ਪ੍ਰੋਗਰਾਮ ਦੇ ਵਿਚ ਜ਼ਰੂਰ ਚਲਾ ਦੇਣਾ ਜੀ। ਜੀ ਮੈਨੂੰ ਲੱਗਦਾ ਹੈ ਕਿ ਜਿਹੜਾ ਗੀਤ ਹੈ ਇਹ ਅਜੇ ਤੱਕ ਨਹੀਂ ਮਿਲਿਆ। ਸੋ ਇਹ ਗੀਤ ਜਿਹੜਾ ਵਾ ਮੇਰੇ ਦਿਲ ਦੇ ਬੜੇ ਕਰੀਬ ਹੈ ਜੀ। ਸੋ ਅਗਲੇ ਪ੍ਰੋਗਰਾਮ ਦੇ ਵਿਚ ਇਹ ਗੀਤ ਜਿਹੜਾ ਵਾ ਤੁਹਾਨੂੰ ਜ਼ਰੂਰ ਸੁਣਾਵਾਂਗੀ ਜੀ। ਇਹ ਅੱਗੇ ਸਾਡੇ ਨਾਲ ਹਰਵੀਨ ਹੁਣਾਂ ਨੇ ਸਾਂਝ ਪਾਈ ਹੈ ਤੇ ਇਹਨਾਂ ਨੇ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਜੀ, ਪਲੀਜ਼ ਮੈਨੂੰ ਪਾਵਰ ਕੱਟ ਦਾ ਟਾਈਟਲ ਟਰੈਕ ਸੁਣਾ ਦਿਓ ਜੀ। ਸੋ ਹਰਵੀਨ ਜੀ ਮੈਨੂੰ ਲੱਗਦਾ ਹੈ ਕਿ ਪ੍ਰੋਗਰਾਮ ਦੇ ਵਿੱਚ ਹੁਣ ਵਕਤ ਜਿਹੜਾ ਨਹੀਂ ਰਿਹਾ, ਸੋ ਉਹ ਟਾਈਟਲ ਟਰੈਕ ਲੱਭਣ ਲਈ ਸਰਬਜੀਤ ਭਾਜੀ ਨੂੰ ਵੀ ਥੋੜੀ ਜਿਹੀ ਤੇ ਮਿਹਨਤ ਕਰਨੀ ਪੈਣੀ ਹੈ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਸਾਂਝ ਪਾਇਓ ਤੇ ਤੁਹਾਡੇ ਮਨਪਸੰਦ ਦਾ ਗੀਤ ਜਿਹੜਾ ਉਹ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਅੱਜ ਪ੍ਰੋਗਰਾਮ ਦੇ ਦੌਰਾਨ ਗੱਲਬਾਤ ਕਰਦਿਆਂ ਮੇਰੇ ਤੋਂ ਕੁਝ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ ਜੀ। ਤੇ ਇਸ ਅਰਦਾਸ ਨਾਲ ਕਿ ਅੱਜ ਦਾ ਚੜਿਆ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਜੀ, ਤੇ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਕਰਦੇ ਰਹੋ ਤੁਸੀਂ, ਤੇ ਹਰਮਨ ਰੇਡੀਓ ਦੇ ਨਾਲ ਜਿਹੜੀ ਸਾਂਝ ਹੈ ਤੁਸੀਂ ਇਸੇ ਤਰ੍ਹਾਂ ਬਣਾਈ ਰੱਖੋ। ਸੋ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਜੀ ਮੈਂ ਅਮਰ ਦੀਪ ਹੁਣਾਂ ਨੇ ਜਿਹੜੀ ਇੱਕ ਖਾਸ ਮੁਲਾਕਾਤ ਕੀਤੀ ਹੋਈ ਹੈ ਜੀ ਅਮਨ ਰੋਸ਼ਾ ਹੁਣਾਂ ਦੇ ਨਾਲ। ਸੋ ਤੁਸੀਂ ਉਹ ਇੰਟਰਵਿਊ ਨੂੰ ਵੀ ਸੁਣਨਾ ਹੈ ਤੇ ਪਰ ਮੇਰਾ ਜਿਹੜਾ ਤੁਹਾਡੇ ਨਾਲ ਸਾਥ ਸੀ ਉਹ ਇੱਥੋਂ ਤੱਕ ਹੀ ਸੀ। ਰੱਬ ਰਾਖਾ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਅਮਨ ਰੋਸ਼ਾ ਹੋਰਾਂ ਦੇ ਨਾਲ। ਅਮਨ ਰੋਸ਼ਾ ਜਿਹੜੇ ਕਿ ਹਿਊਮ ਕੌਂਸਲ ਦੇ ਵਿੱਚ ਕੌਂਸਲ ਕੈਂਡੀਡੇਟ ਦੇ ਤੌਰ ਤੇ ਉਹ ਖੜੇ ਨੇ ਤੇ ਨਾਲ ਹੀ ਨਾਲ ਇਟਕਨ ਵਾਰਡ ਜਿਹੜਾ ਆ ਉਹਦੇ ਵਿੱਚ ਉਹ ਅੱਗੇ ਆ ਰਹੇ ਨੇ। ਸੋ ਅਮਨ ਰੋਸ਼ਾ ਹੋਰਾਂ ਦੇ ਕੀ ਪਲਾਨ ਨੇ, ਕੀ ਟੀਚੇ ਲੈ ਕੇ ਉਹ ਇਸ ਇਲੈਕਸ਼ਨ ਦੇ ਵਿੱਚ ਆਏ ਨੇ, ਇਹਦੇ ਬਾਰੇ ਜਾਣਨ ਦੇ ਲਈ ਉਹਨਾਂ ਦੇ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ। ਸੋ ਅਮਨ ਰੋਸ਼ਾ ਹੋਰਾਂ ਨੂੰ ਹਰਮਨ ਰੇਡੀਓ ਤੇ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਅਮਨ ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ।
ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ, ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਤੇ ਸਾਡੇ ਸਰੋਤੇ ਜਿਹੜੇ ਆ ਜੀ ਜਾਣਨਾ ਚਾਹੁੰਗੇ ਤੁਹਾਡੇ ਬਾਰੇ ਚ, ਤੁਹਾਡੇ ਪਿਛੋਕੜ ਦੇ ਬਾਰੇ ਚ। ਪਲੀਜ਼ ਸਾਡੇ ਨਾਲ ਸਾਂਝ ਪਾਓ ਕਿ ਤੁਹਾਡਾ ਪਿਛੋਕੜ ਪੰਜਾਬ ਤੋਂ ਕਿੱਥੋਂ ਤੇ ਤੁਹਾਡਾ ਜਿਹੜਾ ਪਾਲਣ ਪੋਸ਼ਣ ਆ ਉਹ ਕਿੱਥੇ ਦਾ?
ਹਾਂਜੀ ਮੈਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਨੂੰ ਬਿਲੋਂਗ ਕਰਦਾ, ਪਿੰਡ ਮੇਰਾ ਆਪਣਾ ਸੰਗਰੂਰ ਦੇ ਨਾਲ ਹੀ ਆ ਜੀ ਭੁੱਲਰ ਰੇੜੀ, ਤੇ ਪੜ੍ਹਾਈ ਲਿਖਾਈ ਮੈਂ ਆਪਣੀ ਸਾਰੀ ਸੰਗਰੂਰ ਕੀਤੀ ਤੇ ਉਸ ਤੋਂ ਬਾਅਦ ਥੋੜਾ ਟਾਈਮ ਚੰਡੀਗੜ੍ਹ ਪੜ੍ਹੇ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਆਉਣ ਦਾ ਸਬੱਬ ਬਣਿਆ। ਇੱਥੇ ਆਏ ਮੈਨੂੰ ਤਕਰੀਬਨ 11-12 ਸਾਲ ਹੋ ਚੁੱਕੇ ਨੇ ਤੇ ਇੱਥੇ ਆ ਕੇ ਮੈਂ ਅਕਾਊਂਟਿੰਗ ਦੇ ਵਿੱਚ ਆਪਣੀ ਪੋਸਟ ਗ੍ਰੈਜੂਏਟ ਕੀਤੀ, ਫਿਰ ਮਾਸਟਰ ਬਿਜ਼ਨਸ ਫਾਈਨਾਂਸ ਕੀਤੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਪੱਕੇ ਹੋਏ ਤੇ ਹੁਣ ਮੈਂ ਇੱਥੇ ਕ੍ਰੇਗੀਬਨ ਚ ਰਹਿ ਰਿਹਾ ਪਿਛਲੇ